ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਤਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਵੀਕਐਂਡ ਚੜ ਚੁੱਕਾ ਆਸਟ੍ਰੇਲੀਆ ਦੇ ਵਿੱਚ ਤੇ ਮੈਂ ਹਾਜ਼ਰ ਹਾਂ ਤੁਹਾਡੇ ਸਾਹਮਣੇ ਪ੍ਰੋਗਰਾਮ ਲੈ ਕੇ ਦਿਲ ਵਾਲੀ ਗੱਲ। ਜੀ ਆਇਆਂ ਨੂੰ ਸਭ ਦਾ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ, ਔਰ ਅੱਜ ਦੇ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਤੋਂ ਤੁਹਾਡਾ ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਨਾਲ ਹੀ ਆਓ ਫਿਰ ਸਾਰੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਘੜੀ ਇਸ ਵੇਲੇ 9:02 ਸਿਡਨੀ ਦੇ ਈਸਟ ਕੋਸਟ ਦੇ ਉੱਤੇ ਦਿਖਾ ਰਹੀ ਹੈ, ਔਰ ਮੱਧਵਰਤੀ ਆਸਟ੍ਰੇਲੀਆ ਜਾਣੀ ਕਿ ਐਡਲੇਡ ਦੇ ਵਿਚ 8:32 ਹੋਏ ਨੇ। ਪੱਛਮੀ ਆਸਟ੍ਰੇਲੀਆ ਵੈਸਟਰਨ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ 7:02, ਭਾਰਤ ਦੇ ਵਿਚ 4:32 ਤੇ ਲੰਡਨ ਦੇ ਵਿਚ 2 ਮਿੰਟ ਉੱਤੇ ਹੋ ਗਏ ਨੇ। ਅੱਜ ਦੀ ਤਰੀਕ ਚੜ ਚੁੱਕੀ ਹੈ, ਸ਼ਨਿਚਰਵਾਰ ਹੋ ਚੁੱਕਾ, ਤਰੀਕ ਬਦਲ ਚੁੱਕੀ ਹੈ, 15 ਸਪਤੰਬਰ ਹੈ ਅੱਜ। ਤੇ ਨਿਊਯਾਰਕ ਦੇ ਵਿਚ ਹਜੇ 14 ਤਰੀਕ ਚੱਲ ਰਹੀ ਹੈ, ਸ਼ੁੱਕਰਵਾਰ ਦੀਆਂ ਸ਼ਾਮਾਂ ਚੱਲ ਰਹੀਆਂ ਨੇ। ਤੇ ਟੋਰਾਂਟੋ ਦੇ ਵਿਚ ਵੀ ਸ਼ਾਮ ਦੇ 7:02 ਹੋਏ ਨੇ। ਉਧਰ ਵੈਸਟ ਕੋਸਟ ਦੇ ਉਤੇ ਲਾਸ ਏਂਜਲਿਸ ਤੇ ਵੈਨਕੂਵਰ ਦੇ ਵਿਚ ਸ਼ਾਮ ਦੇ 4:02 ਹੋਏ ਨੇ, ਤੇ ਉਥੇ ਤਕਰੀਬਨ 3 ਘੰਟੇ ਦਾ ਫਰਕ ਹੈ ਈਸਟ ਤੇ ਵੈਸਟ ਕੋਸਟ ਦੇ ਵਿਚ ਇਸ ਵੇਲੇ। ਸੋ ਜਿੱਥੋਂ ਵੀ ਤੁਸੀਂ ਜੁੜੇ ਹੋ ਜੀ, ਸਵਾਗਤ ਹੈ। ਅੱਜ ਅਮਰੀਕ ਸਿੰਘ ਫਲੋਰਾ ਆਣਗੇ ਪ੍ਰੋਗਰਾਮ ਦੇ ਵਿਚ, ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ, ਗੱਲਾਂ ਬਾਤਾਂ ਮਸਲੇ। ਤੇ ਪਿਛਲੀ ਵਾਰੀ ਥੋੜਾ ਜ਼ਿਆਦਾ ਗਿਆਨ ਹੋ ਗਿਆ ਸੀ ਤੇ ਡਿਮਾਂਡ ਆਈ ਸੀ, ਕਹਿੰਦੇ ਵੀ ਕਿਸੇ ਤੇ ਤਵਾ ਤੁਵਾ ਵੀ ਲਾਓ। ਸੋ ਅੱਜ ਤਵੇ ਵੀ ਲਾਵਾਂਗੇ, ਕੋਈ ਗੱਲ ਨਹੀਂ, ਉਹ ਤਾਂ ਲੱਗਦੇ ਰਹਿੰਦੇ ਨੇ। ਬਾਕੀ ਜਿਹੜੇ ਤੁਹਾਡੇ ਵਿਚਾਰ ਹੈ ਬੜੇ ਵਡਮੁੱਲੇ ਹੁੰਦੇ ਨੇ, ਤੁਸੀਂ ਜਿਹੜੀ ਸਾਂਝ ਪਾਉਂਦੇ ਹੋ ਸਾਡੇ ਨਾਲ ਵਿਚਾਰਾਂ ਦੀ, ਹਾਸਾ ਖੇਡਾ ਹੁੰਦਾ, ਦਿਲ ਵਾਲੀਆਂ ਗੱਲਾਂ ਹੁੰਦੀਆਂ। ਸੋ ਇਸ ਪ੍ਰੋਗਰਾਮ ਦਾ ਮਕਸਦ ਹੈ ਜੀ ਥੋੜੇ ਵਿਚਾਰ ਸਾਂਝੇ ਕਰਨੇ, ਗਿਆਨ ਇੱਕ ਦੂਜੇ ਤੋਂ ਲੈਣਾ ਦੇਣਾ, ਤੇ ਨਾਲ ਦੀ ਨਾਲ ਦਿਲ ਵਾਲੀਆਂ ਗੱਲਾਂ ਕਰਨੀਆਂ। ਬੜਾ ਹੈਵੀ ਪ੍ਰੋਗਰਾਮ ਨਹੀਂ ਕਰਦੇ ਅਸੀਂ। ਸੋ ਮੌਸਮ ਦੀ ਜਾਣਕਾਰੀ ਵੀ ਦੇਵਾਂਗੇ, ਸਾਡੇ ਆਸ ਪਾਸ ਕੀ ਹੋ ਰਿਹਾ, ਖਬਰਾਂ ਸਾਰਾ ਕੁਝ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਿਆ। ਔਰ ਵਧੀਆ ਵਧੀਆ ਗੀਤ ਮੈਂ ਲਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਤਾਂ ਕਿ ਅਸੀਂ ਇੰਜੋਏ ਕਰ ਸਕੀਏ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਸ਼ੁਰੂ ਤੋਂ ਹੀ ਜੀ ਐਸ ਚਾਲ ਹੁਣੀ ਜੁੜੇ ਹੋਏ ਨੇ, ਖਬਰਾਂ ਭੇਜ ਰਹੇ ਨੇ ਸਾਨੂੰ। ਔਰ ਅੱਜ ਦਲਜੀਤ ਸਿੰਘ ਮਹਿਤਾ ਚੌਂਕ ਜੋ ਕਿ ਗੁਰਬਾਣੀ ਵਿਚਾਰ ਪ੍ਰੋਗਰਾਮ ਪੇਸ਼ ਕਰਦੇ ਨੇ ਸੁਬਹਾ ਤੋਂ, ਉਨ੍ਹਾਂ ਦਾ ਵੀ ਸੁਨੇਹਾ ਆਇਆ, ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਕਹਿੰਦੇ ਅੱਜ ਉਨ੍ਹਾਂ ਦੇ ਵੱਡੇ ਬੇਟੇ ਹਰਸ਼ਚਰਨ ਸਿੰਘ ਦਾ ਜਨਮ ਦਿਨ ਹੈ। ਹਾਂਜੀ, ਬਹੁਤ ਬਹੁਤ ਜਨਮ ਦਿਨ ਮੁਬਾਰਕ ਹੋਵੇ ਹਰਸ਼ਚਰਨ। ਤੇ ਕਹਿੰਦੇ ਕਿ ਉਹ ਇਸ ਵੇਲੇ ਸਮੁੰਦਰੀ ਜਹਾਜ਼ ਦੇ ਵਿਚ ਜੌਬ ਕਰ ਰਿਹਾ। ਮੈਂ ਤੁਹਾਨੂੰ ਦਸਦਾ ਕਿ ਉਹ ਮਰਚੈਂਟ ਨੇਵੀ ਚ ਹੈ, ਤੇ ਕਹਿੰਦੇ ਨਾਲ ਹੀ ਹਰਮਨ ਰੇਡੀਓ ਸੁਣ ਰਿਹਾ ਹੋਵੇਗਾ। ਇੱਕ ਸੋਹਣਾ ਜਿਹਾ ਗੀਤ ਡੈਡੀਕੇਟ ਕਰਦੇ ਹੋ, ਸੋਹਣਾ ਜਿਹਾ ਗੀਤ ਨਹੀਂ, ਪੂਰੇ ਦਾ ਪੂਰਾ ਸੀ ਵਿਚਾਰ ਡੈਡੀਕੇਟ ਕਰਾਂਗੇ ਜੀ ਉਹਨਾਂ ਨੂੰ, ਕਿਉਂਕਿ ਪਿਛਲੇ ਹਫ਼ਤੇ ਤੋਂ ਮੇਰੇ ਮਨ ਦੇ ਵਿਚ ਇੱਕ ਵਿਚਾਰ ਚੱਲ ਰਿਹਾ, ਵਿਚਾਰ ਤਾਂ ਵੈਸੇ ਕਈ ਚੱਲ ਰਹੇ ਨੇ, ਜਿਹੜਾ ਹਾਵੀ ਹੋ ਰਿਹਾ ਮੇਰੇ ਮਨ ਦੇ ਵਿਚ ਉਹ ਹੈਗਾ ਵੀ ਅਸੀਂ ਆਪਣਾ ਜਿਹੜਾ ਦੇਸ਼ ਛੱਡ ਕੇ ਵਿਦੇਸ਼ ਚ ਆਏ ਹੋ, ਹਨਾ, ਤਾਂ ਅਸੀਂ ਕੀ ਲੈਣਾ ਆ, ਕਿਉਂ ਆਪਣਾ ਦੇਸ਼ ਛੱਡਦੇ ਹਾਂ, ਸਾਰੇ ਅਸੀਂ ਪਰਦੇਸੀ ਹਾਂ, ਜਿਹੜੇ ਇੱਥੋਂ ਦੇ ਬੋਰਨ ਹੈ ਉਹ ਤਾਂ ਨਹੀਂ ਹੈਗੇ, ਪਰ ਜਿਹੜੇ ਭਾਰਤ ਦੇ ਜਾਂ ਇੰਡੀਆ ਦੇ ਬੋਰਨ ਨੇ ਜਾਂ ਪਾਕਿਸਤਾਨ ਦੇ ਬੋਰਨ ਨੇ ਉਹ ਅਸੀਂ ਸਾਰੇ ਪਰਦੇਸੀ ਹਾਂ ਤੇ ਆਪਣਾ ਦੇਸ਼ ਛੱਡਿਆ ਹੋਇਆ। ਹੁਣ ਇੱਥੇ ਆ ਕੇ ਅਸੀਂ ਲਾਹਾ ਲੈ ਰਹੇ ਹਾਂ, ਕੰਮ ਕਰ ਰਹੇ ਹਾਂ, ਬਿਜ਼ਨਸ ਕਰ ਰਹੇ ਹਾਂ, ਤੇ ਅਸੀਂ ਆਪਣੇ ਮਨ ਨਾਲ ਸੋਚੀਏ ਕਿਤੇ ਵੀ ਹੁਣ ਆਪਣੇ ਹਰਸ਼ਾਨ ਹੈ ਉਹ ਸਮੁੰਦਰੀ ਜਹਾਜ਼ ਚ ਕੰਮ ਕਰ ਰਿਹਾ ਆਪਣਾ ਦੇਸ਼ ਛੱਡਿਆ ਹੋਇਆ ਕਿ ਜੋ ਅਸੀਂ ਟਾਰਗੇਟ ਰੱਖ ਕੇ ਆਏ ਸੀ ਜੋ ਆਪਣੇ ਮਨ ਦੇ ਵਿਚ ਸੀਗਾ ਕੀ ਸਾਡੀ ਜਿਹੜੀ ਜ਼ਿੰਦਗੀ ਆ ਉਹ ਬਿਹਤਰ ਹੈ ਕੀ ਜਿਹੜਾ ਅਸੀਂ ਸੌਦਾ ਲੈਣ ਆਏ ਹਾਂ ਕੀ ਅਸੀਂ ਉਹ ਲੈ ਲਿਆ ਔਰ ਉਹ ਸੌਦਾ ਲੈ ਕੇ ਅਸੀਂ ਹੁਣ ਕਰਨਾ ਕੀ ਹੈ ਸੋ ਬੜੀਆਂ ਮਤਲਬ ਅਸੀਂ ਇੱਥੇ ਕਨਫਿਊਜ਼ ਹੋ ਜਾਂਦੇ ਹਾਂ ਮੈਂ ਦੇਖਿਆ ਬਹੁਤ ਜਿਹੜੇ ਸਾਡੇ ਲੋਕ ਨੇ ਉਹ ਆਉਂਦੇ ਨੇ ਆਪਣਾ ਦੇਸ਼ ਛੱਡ ਕੇ ਬੜੀ ਕਮਾਈ ਕਰਦੇ ਨੇ ਫਿਰ ਕਮਾਈ ਕਰਕੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਉਹਦਾ ਮਤਲਬ ਉਹਨੂੰ ਮੈਨੇਜ ਕਿੱਦਾਂ ਕਰਨਾ ਉਹਨੂੰ ਵਧੀਆ ਤਰੀਕੇ ਨਾਲ ਉਹਨੂੰ ਹੈਂਡਲ ਕਿੱਦਾਂ ਕਰਨਾ ਕਿੱਥੇ ਰੁਕਣਾ ਆ ਵੇਅਰ ਟੂ ਸਟੋਪ ਤੇ ਉੱਥੇ ਜਾ ਕੇ ਫਿਰ ਕੀ ਕਰਨਾ ਸੋ ਇਹ ਮੁੱਦੇ ਨੇ ਜਿਹੜੇ ਆਪਾਂ ਅਮਰੀਕ ਸਿੰਘ ਫਲੋਰਾ ਜਦੋਂ ਆਵਾਂਗੇ ਉਦੋਂ ਵੀ ਡਿਸਕਸ ਕਰਾਂਗੇ ਪਰ ਜਿਹੜਾ ਅੱਜ ਵਿਚਾਰ ਮੇਰੇ ਮਨ ਚ ਚੱਲ ਰਿਹਾ ਉਹ ਪਰਦੇਸੀ ਦਾ ਚੱਲ ਰਿਹਾ ਮੈਂ ਗੁਰਬਾਣੀ ਪੜ੍ਹ ਰਿਹਾ ਸੀ ਤਾਂ ਕੁਛ ਸ਼ਬਦ ਮੇਰੇ ਸਾਹਮਣੇ ਆਏ ਜਿਹੜੇ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਗੁਰਬਾਣੀ ਦੇ ਵਿਚ ਪੰਜਵੇਂ ਪਾਤਸ਼ਾਹ ਜੀ ਦੇ ਨਾ ਆਸਾਵਰੀ ਰਾਗ ਦੇ ਵਿਚ ਇਕ ਤੁਕਾ ਬਾਣੀ ਹੈ ਉਹ ਪੜ੍ਹਨ ਵਾਲੀ ਹੈ ਤੁਸੀਂ ਜ਼ਰੂਰ ਪੜ੍ਹਿਓ ਇਕ ਤੁਕਾ ਟਾਈਪ ਕਰ ਲਿਓ ਉਹ ਕਹਿੰਦੇ ਨੇ ਕਿ ਉਹ ਪਰਦੇਸੀ ਹਾਂ ਸੁਨਤ ਸੰਦੇਸੀ ਹਾਂ ਜਾ ਸੇ ਉਹ ਰਚ ਰਹੇ ਹਾਂ ਸਭ ਕੋ ਤਜ ਗਏ ਹਾਂ ਸੁਪਨਾ ਜੋ ਪਏ ਹਾਂ ਹਰ ਨਾਮ ਜਿਨ੍ਹਾਂ ਲਏ ਹਰ ਤਜ ਅਨ ਲੱਗੇ ਹਾਂ ਜਨਮੇ ਮਰ ਭੱਗੇ ਹਾਂ ਹਰ ਹਰ ਜਨ ਲਹੇ ਹਾਂ ਜੀਵਤ ਸੇ ਰਹੇ ਹਾਂ ਜਿਸੇ ਕਿਰਪਾਲ ਹੋਏ ਹਾਂ ਨਾਨਕ ਭਗਤ ਸਹੀ ਬਹੁਤ ਸੋਹਣਾ ਬਹੁਤ ਸੁੰਦਰ ਸ਼ਬਦ ਹੈ ਜਦੋਂ ਇਹਨੂੰ ਡਿਟੇਲ ਚ ਆਪਣਾ ਸੋਚੀਏ ਮਨ ਦੇ ਵਿਚ ਤੇ ਇਕ ਹੋਰ ਸ਼ਬਦ ਹੈ ਤੁਹਾਡੇ ਨਾਲ ਹੁਣ ਪਰਦੇਸ ਦੇ ਬਾਰੇ ਆਪਾਂ ਗੱਲ ਕਰਨੀ ਆ ਕਿ ਰਾਗ ਆਸਾ ਦੇ ਵਿਚ ਵੀ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਕਿ ਪਰਦੇਸ ਝਾਗ ਸੋ ਦੇਖੋ ਆਇਆ ਵਸਤ ਅਨੂਪ ਸੁਣੀ ਲਵਾਇਆ ਗੁਣ ਰਾਸ ਬੰਨੇ ਪੱਲੇ ਆਨੀ ਦੇਖ ਰਤਨ ਇਹ ਮਨ ਲਪਟਾਨੀ ਸਾਹ ਵਪਾਰੀ ਦੁਆਰੇ ਆਇਆ ਵੱਖਰ ਕੱਢੋ ਸੌਦਾ ਕਰਾਏ ਹੁਣ ਇਹ ਸ਼ਬਦ ਦੇ ਵਿਚ ਕਹਿੰਦੇ ਜਿਹੜਾ ਮੈਂ ਜਿੱਥੇ ਹੁਣ ਮੈਂ ਡੈਸਟੀਨੇਸ਼ਨ ਤੇ ਪਹੁੰਚਿਆ ਮਤਲਬ ਅਸੀਂ ਆਸਟ੍ਰੇਲੀਆ ਪਹੁੰਚੇ ਹਾਂ ਕੋਈ ਆਪਣੀ ਸ਼ਿਪ ਚ ਕੰਮ ਕਰ ਰਿਹਾ ਕੋਈ ਇੰਗਲੈਂਡ ਕਨੇਡਾ ਅਮਰੀਕਾ ਨਿਊਜ਼ੀਲੈਂਡ ਕਿਤੇ ਵੀ ਆ ਅਸੀਂ ਜਿੱਥੇ ਧਾਰ ਕੇ ਆਏ ਸੀ ਵੀ ਇੱਥੇ ਨੂੰ ਜਾਣਾ ਉੱਥੇ ਅਸੀਂ ਪਹੁੰਚ ਗਏ ਹਾਂ ਪਰ ਰਾਹ ਦੇ ਵਿਚ ਪਰਾਏ ਦੇਸ਼ ਮਤਲਬ ਇੱਥੇ ਪਰਦੇਸ ਦਾ ਮਤਲਬ ਇਹ ਹੈ ਕਿ ਅਸੀਂ ਜਿੱਥੇ ਹੁਣ ਬੈਠੇ ਹਾਂ ਉਹ ਵੀ ਆਪਣਾ ਹੀ ਦੇਸ਼ ਹੈ ਵੈਸੇ ਜਿੱਥੋਂ ਅਸੀਂ ਆਏ ਹਾਂ ਉਹ ਵੀ ਆਪਣਾ ਹੀ ਦੇਸ਼ ਹੈ ਪਰ ਜਿਹੜੇ ਵਿੱਚ ਸੀਗੇ ਜਿਨ੍ਹਾਂ ਦੇ ਰਾਹੀਂ ਰੰਗ ਕੇ ਆਏ ਹਾਂ ਉਹ ਉਹਨਾਂ ਦਾ ਕੋਈ ਪਤਾ ਨਹੀਂ ਸੀ ਨਾ ਉਹ ਆਪਣਾ ਸੀ ਨਾ ਉਹ ਪਤਾ ਨਹੀਂ ਕਿੱਦਾਂ ਦਾ ਸੀ ਤੇ ਉਹ ਛੱਡ ਕੇ ਉਹ ਉਹਨਾਂ ਦੇ ਵਿੱਚੋਂ ਲੰਘ ਕੇ ਸੌਦਾ ਕਰਨ ਆਏ ਆ ਇੱਥੇ ਵਸਤ ਅਨੂਪ ਸੁਣੀ ਲਵਾਇਆ ਸਾਨੂੰ ਪਿੰਡ ਬੈਠਿਆਂ ਨੂੰ ਘਰ ਬੈਠਿਆਂ ਨੂੰ ਇਹ ਗੱਲ ਸੁਣੀ ਸੀਗੀ ਵੀ ਆਸਟ੍ਰੇਲੀਆ ਜਾਂ ਵਿਦੇਸ਼ਾਂ ਦੇ ਵਿੱਚ ਨਾ ਬਹੁਤ ਇੱਕ ਸੋਹਣੀ ਚੀਜ਼ ਹੈ ਬਹੁਤ ਸੁੰਦਰ ਵਸਤੂ ਹੈ ਜਿਹੜੀ ਅਸੀਂ ਲੈਣੀ ਹੈ ਉਹ ਔਰ ਸਾਡੇ ਮਨ ਨੂੰ ਲਭਾਈ ਚੰਗੀ ਲੱਗੀ ਉਹ ਵਸਤੂ ਇਸ ਕਰਕੇ ਆਪਣਾ ਅਸੀਂ ਪਿੰਡ ਛੱਡਿਆ ਗੁਣ ਰਾਸ ਬੰਨੇ ਪੱਲੇ ਆਨੀ ਫਿਰ ਕੀ ਕੀਤਾ ਮੈਂ ਆਪਣੇ ਜਿਹੜੇ ਗੁਣ ਹੈ ਗੁਣ ਇਕੱਠੇ ਕੀਤੇ ਔਰ ਉਹਨਾਂ ਗੁਣਾਂ ਨੂੰ ਆਪਣੀ ਗੁਥਲੀ ਚ ਬੰਨ ਕੇ ਪੱਲੇ ਚ ਬੰਨ ਕੇ ਮੈਂ ਚੱਲ ਪਿਆ ਤੇ ਹੁਣ ਉਹ ਲੈ ਕੇ ਆਇਆ ਨਾਲ ਦੇਖ ਰਤਨ ਇਹ ਮਨ ਲਪਟਾਨੀ ਔਰ ਜਿਹੜਾ ਮੇਰਾ ਟਾਰਗੇਟ ਸੀ ਡੈਸਟੀਨੇਸ਼ਨ ਸੀ ਜਿੱਥੇ ਮੈਂ ਜਾਣਾ ਸੀ ਜੋ ਮੈਂ ਕਰਨਾ ਸੀ ਮੈਨੂੰ ਪਤਾ ਸੀ ਮੈਂ ਕੀ ਲੈਣ ਚੱਲਿਆ ਔਰ ਇਹ ਮੇਰਾ ਜਿਹੜਾ ਮਨ ਹੈ ਉਹਦੇ ਪਿੱਛੇ ਆਇਆ ਹੈ ਹੁਣ ਕਹਿੰਦੇ ਜਦੋਂ ਮੈਂ ਹੱਟੀ ਤੇ ਆ ਗਿਆ ਜਿਸ ਦੇਸ਼ ਦੇ ਵਿਚ ਅਸੀਂ ਆਉਣਾ ਸਾਹ ਵਪਾਰੀ ਦੁਆਰੇ ਆਇਆ ਹੁਣ ਫਿਰ ਮੈਂ ਆ ਗਿਆ ਆਪਣੇ ਟਾਰਗੇਟ ਦੇ ਉੱਤੇ ਤਾਂ ਵੱਖਰ ਕੱਢੋ ਸੌਦਾ ਕਰਾਏ ਸਾਹ ਵਪਾਰੀ ਦੁਆਰੇ ਆਏ ਵੱਖਰ ਕੱਢੋ ਸੌਦਾ ਕਰਾਏ ਹੁਣ ਵਪਾਰੀ ਜਿਹੜਾ ਆ ਮੈਂ ਵਪਾਰੀ ਦੇ ਦੁਆਰੇ ਆ ਗਿਆ ਤੇ ਹੁਣ ਆਪਣਾ ਜਿਹੜਾ ਮੈਂ ਸੌਦਾ ਕੱਢਣਾ ਆ ਤੇ ਹੁਣ ਸੌਦਾ ਕਰਾਉਣਾ ਵਪਾਰੀ ਨੇ ਹੁਣ ਜਿਹੜਾ ਸਾਹ ਸੀਗਾ ਜਿਹੜਾ ਵਪਾਰੀ ਸੀ ਜਿਹਦੇ ਕੋਲ ਸੌਦਾ ਸੀ ਜਿਹਨੂੰ ਪਤਾ ਸੀ ਕਿਹਦੇ ਕੋਲ ਹੋਣਾ ਉਹ ਕਹਿੰਦੇ ਆ ਵੀ ਉਹ ਮੈਨੂੰ ਨਾ ਸ਼ਾਹ ਪਾਸ ਲੈ ਗਿਆ ਵੱਡੇ ਸ਼ਾਹ ਜਾਣੀ ਕਿ ਬੈਂਕਰ ਪਾਸ ਅਮੋਲ ਰਤਨ ਅਮੋਲਾ ਰਾਸ ਉਹ ਜਿਹੜਾ ਰਤਨ ਸੀਗਾ ਨਾ ਜਿਹੜਾ ਮੈਂ ਲੈਣ ਜਾਣਾ ਸੀ ਜਿਹੜਾ ਮੈਂ ਬਾਏ ਕਰਨਾ ਸੀ ਉਸ ਤੋਂ ਵਪਾਰੀ ਸੌਦਾ ਕਰਾ ਰਿਹਾ ਸੀ ਉਹਦੀ ਕੋਈ ਕੀਮਤ ਨਹੀਂ ਸੀ ਮਤਲਬ ਬਹੁਤ ਕੀਮਤ ਜਾਣੀ ਕਿ ਉਹਦੇ ਪਾਏ ਨਹੀਂ ਸੀ ਸਕਦੇ ਕੀਮਤ ਪਰ ਕਹਿੰਦੇ ਜਿਹੜੇ ਮੇਰੇ ਕੋਲ ਗੁਣ ਸੀ ਮੇਰੇ ਕੋਲ ਵੀ ਜਿਹੜੀ ਵੈਲਥ ਸੀ ਜਾਂ ਸੌਦਾ ਸੀ ਜਾਂ ਮੇਰੇ ਕੋਲ ਧਨ ਸੀ ਉਹਦੀ ਵੀ ਉਹ ਕੀਮਤ ਨਹੀਂ ਸੀ ਜੇ ਰਤਨ ਕੀਮਤੀ ਸੀ ਤਾਂ ਮੇਰੇ ਗੁਣ ਜਿਹੜੇ ਵਪਾਰੀ ਨੇ ਦੇਖੇ ਉਹ ਵੀ ਬਹੁਤ ਕੀਮਤੀ ਸੀ ਤਾਂ ਹੀ ਸੌਦਾ ਕਰਾਉਣ ਗਿਆ ਨਾ ਉਹ ਕਹਿੰਦੇ ਵਿਸ਼ਟ ਸੁਭਾਈ ਪਾਇਆ ਮੀਤ ਕਹਿੰਦੇ ਕਿ ਹੁਣ ਉਹਦੇ ਕੋਲ ਵੀ ਕੀਮਤੀ ਸੌਦਾ ਸੀ ਤੇ ਮੇਰੇ ਕੋਲ ਵੀ ਕੀਮਤੀ ਗੁਣ ਸਨ ਪਰ ਕਹਿੰਦੇ ਸੌਦਾ ਕਿੱਦਾਂ ਹੋਇਆ ਪਿਆਰ ਦੇ ਨਾਲ ਦੋਨਾਂ ਨੇ ਉਹਨੇ ਵੀ ਮੇਰੇ ਗੁਣ ਪਛਾਣੇ ਤੇ ਮੈਂ ਵੀ ਉਹਦੇ ਸੌਦਾ ਪਛਾਣਿਆ ਤੇ ਫਿਰ ਪਿਆਰ ਦੇ ਨਾਲ ਸਾਡਾ ਜਿਹੜਾ ਸੌਦਾ ਹੋਇਆ ਤੇ ਮੈਂ ਉਹ ਚੀਜ਼ ਪਾਈ ਸੌਦਾ ਮਿਲਿਆ ਨਿਸ਼ਚਲ ਚੀਤ ਜਦੋਂ ਉਹ ਸੌਦਾ ਮੈਨੂੰ ਮਿਲ ਗਿਆ ਤੇ ਮੇਰਾ ਜਿਹੜਾ ਮਨ ਹੈ ਉਹ ਐਨ ਸ਼ਾਂਤ ਹੋ ਗਿਆ ਹੁਣ ਕਹਿੰਦੇ ਜਦੋਂ ਸ਼ਾਂਤ ਹੋ ਗਿਆ ਜਦੋਂ ਮੈਨੂੰ ਸੌਦਾ ਮਿਲ ਗਿਆ ਇਹੋ ਜਿਹਾ ਸੌਦਾ ਮਿਲਿਆ ਭਾਉ ਨਹੀਂ ਤਸਕਰ ਪਾਉਣ ਨਹੀਂ ਪਾਣੀ ਮੈਨੂੰ ਹੁਣ ਉਹ ਸੌਦਾ ਹੀ ਇੱਦਾਂ ਦਾ ਹੈ ਕਿ ਚੋਰਾਂ ਦਾ ਡਰ ਹੀ ਨਹੀਂ ਨਾ ਇਹ ਡਰ ਹੈ ਕਿ ਹਵਾ ਚ ਉੱਡ ਜਾਊਗਾ ਪਾਣੀ ਚ ਹੜ ਜਾਊਗਾ ਨਾ ਉਹ ਸਹਿਜ ਵਿਹਾਰਜੀ ਸਹਿਜ ਲੈ ਜਾਣੀ ਉਹਦਾ ਸੌਦਾ ਹੈ ਨਾ ਉਹ ਸਹਿਜ ਦੇ ਨਾਲ ਹੀ ਲੱਭੀਦਾ ਆ ਸਹਿਜ ਦੇ ਨਾਲ ਹੀ ਉਹਦਾ ਸੌਦਾ ਹੁੰਦਾ ਸਹਿਜ ਦੇ ਨਾਲ ਹੀ ਉਹ ਲੈ ਕੇ ਜਾਈਦਾ ਆ ਸੱਤ ਕਹਿ ਖੱਟਿਆ ਦੁੱਖ ਨਹੀਂ ਪਾਇਆ ਸਹੀ ਸਲਾਮਤ ਘਰ ਲੈ ਆਇਆ ਉਹ ਪਿਆਰ ਦੇ ਨਾਲ ਸੱਤ ਦੇ ਨਾਲ ਸੱਚ ਦੇ ਨਾਲ ਖੱਟੀਦਾ ਤੇ ਫਿਰ ਦੁੱਖ ਨਹੀਂ ਪਾਉਂਦਾ ਤੇ ਸਹੀ ਸਲਾਮਤ ਉਹ ਘਰ ਆ ਜਾਂਦਾ ਮਿਲਿਆ ਲਾਹਾ ਭਏ ਆਨੰਦ ਧੰਨ ਸਾਹਿਬ ਪੂਰੇ ਬਖਸ਼ਿੰਦ ਉਹਨਾਂ ਕਹਿੰਦੇ ਮੈਨੂੰ ਪਿਆਰ ਦੇ ਮੈਂ ਆਪਣੇ ਗੁਣ ਦਿਖਾਲੇ ਤਾਂ ਉਹ ਸਾਧ ਧੰਨ ਸੀ ਜਿਹਨੇ ਮੇਰੇ ਗੁਣ ਪਛਾਣ ਕੇ ਮੈਨੂੰ ਸੌਦਾ ਬਖਸ਼ ਦਿੱਤਾ ਹੁਣ ਅਖੀਰ ਚ ਕਹਿੰਦੇ ਨੇ ਕਿ ਇਹ ਸੌਦਾ ਗੁਰਮੁਖ ਕਿਨੇ ਵਿਰਲੇ ਪਾਇਆ ਸਹਿਲੀ ਖੇਪ ਨਾਨਕ ਲੈ ਆਇਆ ਹੁਣ ਕਹਿੰਦੇ ਸੌਦਾ ਜਿਹੜਾ ਨਾ ਕਿਸੇ ਗੁਰਮੁਖ ਨੇ ਕਿਤੇ ਕਿਸੇ ਨੇ ਕੋਈ ਕੋਈ ਵਿਰਲਾ ਇਹਨੂੰ ਪਾਉਂਦਾ ਆ ਤੇ ਬਹੁਤ ਵੱਡੀ ਖੇਪ ਜਿਹੜੀ ਹੈ ਨਾ ਜਦੋਂ ਸੌਦਾ ਬਹੁਤ ਵੱਡੀ ਖੇਪ ਆ ਬਹੁਤ ਵੱਡਾ ਖਜ਼ਾਨਾ ਆ ਉਹ ਫਿਰ ਘਰ ਲੈ ਆਉਂਦਾ ਆ ਇਹ ਸੀ ਵਿਚਾਰ ਸੌਦੇ ਦਾ ਜੀ ਤੇ ਇਹ ਸੀ ਵਿਚਾਰ ਪਰਦੇਸ ਆਉਣ ਦਾ ਹੁਣ ਤੁਸੀਂ ਆਪਣੇ ਮਨ ਦੇ ਅੰਦਰ ਅਸੀਂ ਸਾਰੇ ਝਾਤੀ ਮਾਰ ਕੇ ਦੇਖੀਏ ਕਿ ਜਿਹੜੇ ਅਸੀਂ ਸੌਦੇ ਲੈਣ ਆਏ ਆ ਕੀ ਅਸੀਂ ਉਹ ਲੈ ਲਏ ਆ ਕੀ ਅਸੀਂ ਸਹਿਜ ਦੇ ਵਿੱਚ ਆ ਕੀ ਅਸੀਂ ਸੈਟਿਸਫਾਈ ਆ ਕੀ ਅਸੀਂ ਆਨੰਦਮਈ ਆ ਔਰ ਉਸ ਸੌਦੇ ਨੂੰ ਅਸੀਂ ਕਿੱਦਾਂ ਹੈਂਡਲ ਕਰ ਰਹੇ ਹਾਂ ਕੀ ਅਸੀਂ ਫੁਕਰਾਪੰਥੀ ਵੱਲ ਨੂੰ ਜਾ ਰਹੇ ਹਾਂ ਕੀ ਅਸੀਂ ਮੁਕਤ ਦੀ ਸ਼ੋਸ਼ੇਬਾਜ਼ੀ ਜਾ ਰਹੇ ਹਾਂ ਕੀ ਅਸੀਂ ਮਟੀਰੀਅਲਿਜ਼ਮ ਵੱਲ ਨੂੰ ਜਾ ਰਹੇ ਹਾਂ ਹੁਣ ਸਾਡੀਆਂ ਲੋੜਾਂ ਪੂਰੀਆਂ ਹੋ ਗਈਆਂ ਅਸੀਂ ਮਨੁੱਖਤਾ ਦੇ ਲਈ ਕੀ ਕਰ ਰਹੇ ਹਾਂ ਅਸੀਂ ਧਰਮ ਦੇ ਲਈ ਕੀ ਕਰ ਰਹੇ ਹਾਂ ਇਹ ਕੁਐਸਚਨ ਹੈ ਪਰਦੇਸ਼ ਆਉਣਾ ਆ ਕੇ ਕਮਾਈ ਕਰਨੀ ਕਮਾਈ ਕਰਕੇ ਸੈਟਿਸਫੈਕਸ਼ਨ ਲੈਣੀ ਔਰ ਉਹ ਤੋਂ ਬਾਅਦ ਕੀ ਕਰਨਾ ਇਹ ਇੱਕ ਸੀਰੀਜ਼ ਹੈ ਜਿਹੜੀ ਕੰਪਲੀਟ ਹੋਣੀ ਚਾਹੀਦੀ ਹੈ ਬਹੁਤ ਸਾਰੇ ਸੱਜਣ ਕਮਾਈ ਦੇ ਵਿੱਚ ਹੀ ਫਸੇ ਰਹਿ ਜਾਂਦੇ ਨੇ ਉਹ ਤੋਂ ਬਾਅਦ ਦੀ ਸਟੇਜਿਸ ਦੇ ਵਿੱਚ ਉਹ ਖੱਜਲ ਹੋ ਜਾਂਦੇ ਨੇ ਪਰਿਵਾਰ ਵੀ ਟੁੱਟ ਜਾਂਦੇ ਨੇ ਪੈਸੇ ਦੇ ਨਾਲ ਜੋ ਲੈਣ ਆਏ ਆ ਸਾਰਾ ਗੁਆ ਕੇ ਅਸੀਂ ਤੁਰ ਪੈਂਦੇ ਹਾਂ ਸੋ ਆਓ ਮਨਮੋਹਨ ਵਾਰਸ ਦਾ ਤੁਹਾਨੂੰ ਇੱਕ ਗੀਤ ਸੁਣਾਉਂਦੇ ਉਹ ਵੀ ਕੁਛ ਸ਼ਾਇਦ ਇਹੀ ਕਹਿਣਾ ਚਾਹੁੰਦੇ ਨੇ ਪਿੰਡ ਛੱਡ ਕੇ ਬਹੁਤ ਸੋਹਣਾ ਗੀਤ ਹੈ ਆਨੰਦ ਮਾਣੋਗੇ ਤੁਸੀਂ
ਦਿਆਂ ਅੱਖੋਂ ਓਲੇ ਹੋ ਗਈ ਤੋੜ ਕੇ ਪੁੱਤਰ ਨੂੰ ਮਾਂ ਕੋਠੇ ਤੇ ਖਲੋ ਗਈ ਦੇਖਦਿਆਂ ਦੇਖਦਿਆਂ ਅੱਖੋਂ ਓਲੇ ਹੋ ਗਈ ਮੰਗਦੀ ਰਹੀ ਖੈਰ ਸਾਡੀ ਚੋਰੀ ਅੱਡ ਕੇ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਦੱਸੋ ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ
ਕਿਹੜਾ ਰੋਇਆ ਨਹੀਂ ਸੀ ਪਿੰਡ ਛੱਡ ਕੇ ਅੱਖਾਂ ਤਾਂ ਭਰੇ ਜਾਣੀਆਂ ਖੈਰ ਸਾਰੇ ਰੋਏ ਸੀ ਮੈਨੂੰ ਲੱਗਦਾ ਤੁਸੀਂ ਵੀ ਰੋਏ ਹੋਵੋਗੇ ਸੋ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਅੱਜ ਸ਼ਨਿਚਰਵਾਰ ਦੀ ਸਵੇਰ ਨੂੰ ਆਸਟ੍ਰੇਲੀਆ ਦੇ ਵਿਚ ਤੇ ਅੱਜ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਬੜੀ ਛੇਤੀ ਆਉਣਗੇ ਪਰ ਉਹ ਤੋਂ ਪਹਿਲਾਂ ਪਹਿਲਾਂ ਅਸੀਂ ਕੁਝ ਸੁਨੇਹੇ ਲੈਣੇ ਆ ਮੌਸਮ ਦੀ ਜਾਣਕਾਰੀ ਵੀ ਤੁਹਾਡੇ ਨਾਲ ਸਾਂਝੀ ਕਰਨੀ ਆ ਪ੍ਰੋਗਰਾਮ ਦੇ ਵਿਚ ਸਵੇਰ ਤੋਂ ਹੀ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਜੋੜਦੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਉਨ੍ਹਾਂ ਨੇ ਜੀ ਐਸ ਚਾਹਲ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜਗਤਾਰ ਭਾਜੀ ਹਾਂਗਕਾਂਗ ਤੋਂ ਸਾਡੇ ਨਾਲ ਜੁੜਦੇ ਨੇ ਉਨ੍ਹਾਂ ਨੇ ਵੀ ਸਾਂਝ ਕੀਤੀ ਹੈ ਇਕ ਵਿਚਾਰ ਦੀ ਕਹਿੰਦੇ ਨੇ ਕਿ ਜੇ ਇਨਸਾਨ ਉਹਦੇ ਨਾਲ ਖੁਸ਼ ਰਹਿਣਾ ਸਿੱਖ ਲਵੇ ਜੋ ਉਸ ਕੋਲ ਹੈ ਤੇ ਉਹ ਕਰਨਾ ਸਿੱਖ ਲਵੇ ਜੋ ਉਹ ਚਾਹੁੰਦਾ ਹੈ ਤਾਂ ਜ਼ਿੰਦਗੀ ਚ ਇਸ ਤੋਂ ਵੱਡਾ ਸਕੂਨ ਕਿਤੇ ਨਹੀਂ ਹੈ ਬਿਲਕੁਲ ਆਪਣੀਆਂ ਲੋੜਾਂ ਦੇ ਦਾਇਰੇ ਬੰਨ ਕੇ ਆਪਣੀ ਜਿਹੜੀ ਪਾਵਰਸ ਹੈ ਜਿੰਨੀ ਉਹਨੂੰ ਮਿਲੀ ਆ ਉਹਦੇ ਵਿਚ ਰਹਿਣਾ ਸਿੱਖ ਲਵੇ ਤਾਂ ਕਿਆ ਬਾਤ ਹੀ ਹੈ ਬਹੁਤ ਸੋਹਣਾ ਵਿਚਾਰ ਤੇ ਗੁਰਪ੍ਰੀਤ ਸੈਣੀ ਹੁਣੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਗੁਰਪ੍ਰੀਤ ਕੀ ਹਾਲ ਚਾਲ ਹੈ ਠੀਕ ਠਾਕ ਹੋ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਪ੍ਰੋਗਰਾਮ ਚ ਆ ਗਏ ਨੇ ਤਸਵੀਰਾਂ ਭੇਜ ਰਹੇ ਨੇ ਲੇਟੈਸਟ ਗੁਰਦੁਆਰਾ ਸਾਹਿਬ ਡਾਰਵਿਨ ਦੀਆਂ ਦੋ ਤਸਵੀਰਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਮੈਂ ਲਾਈਵ ਬਲੌਗ ਤੇ ਜ਼ਰੂਰ ਦੇਖਣਾ ਮੈਂ ਸੁਨੇਹਾ ਵੀ ਜਗਤਾਰ ਭਾਜੀ ਦਾ ਵੀ ਸ਼ੇਅਰ ਕੀਤਾ ਸੋ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਜਿਹੜੀ ਉੱਥੇ ਪਲਾਸਟਰ ਹੋ ਰਿਹਾ ਹੋ ਚੁੱਕਾ ਮੇਰਾ ਖਿਆਲ ਛੱਤ ਪੈ ਚੁੱਕੀ ਆ ਜਿਸ ਤਰ੍ਹਾਂ ਫੋਟੋਆਂ ਦੱਸ ਰਹੀਆਂ ਨੇ ਲੈਂਡਸਕੇਪਿੰਗ ਤਾਂ ਚਲੋ ਬਾਅਦ ਚ ਹੋਣੀ ਆ ਪਰ ਅੰਦਰ ਕੰਮ ਕਾਫੀ ਚੱਲ ਰਿਹਾ ਉਦੋਂ ਸਲਾਹ ਇਹ ਸੀਗੀ ਸਾਰੀ ਕਮੇਟੀ ਦੀ ਇਹਨਾਂ ਦੀ ਕਿ ਆਪਾਂ ਡਰਾਈ ਸੀਜ਼ਨ ਜਿਹੜਾ ਕਿ ਹੁਣ ਉੱਥੇ ਚੱਲ ਰਿਹਾ ਮੌਸਮ ਦੀ ਜਾਣਕਾਰੀ ਤੁਹਾਨੂੰ ਦੱਸਾਂਗੇ ਕਿ ਅਸੀਂ ਛੱਤਾਂ ਪਾ ਲਈਏ ਪਹਿਲਾਂ ਤੇ ਅੰਦਰ ਕੰਮ ਜਿਹੜਾ ਆ ਉਹ ਮੀਹਾਂ ਦੇ ਵਿਚ ਵੀ ਹੋਏਗਾ ਬਹੁਤ ਵਧੀਆ ਸੀਗਾ ਤੇ ਮੈਨੂੰ ਲੱਗਦਾ ਛੇਤੀ ਹੀ ਗੁਰੂ ਘਰ ਸੰਪੂਰਨ ਹੋਣ ਦੀ ਆਸ ਹੈ ਤੇ ਹਰਪ੍ਰੀਤ ਜੀ ਗਿਆਨੀ ਜੀ ਨੂੰ ਫੋਨ ਕਰ ਲਿਓ ਤੁਸੀਂ ਗੱਲ ਹੋ ਗਈ ਸੀ ਤੇ ਉਹ ਤੁਹਾਡਾ ਫੋਨ ਉਡੀਕ ਰਹੇ ਨੇ ਤੇ ਗੁਰਿਤਿੰਦ ਛੱਪਟ ਨਾਲੇ ਵੀ ਆਏ ਨੇ ਸਤਿ ਸ੍ਰੀ ਅਕਾਲ ਜੀ ਕਹਿੰਦੇ ਮਨ ਭਰ ਆਇਆ ਜੀ ਸੌਂਗ ਸੁਣ ਕੇ ਵੈਸੇ ਆਪਣੀਆਂ ਯਾਦਾਂ ਨੂੰ ਜਦੋਂ ਤਾਜ਼ਾ ਹੁੰਦੀਆਂ ਤੇ ਫਿਰ ਇੱਦਾਂ ਹੀ ਹੈ ਹਰਜਿੰਦਰ ਸਿੰਘ ਘੁੰਮਣ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਵਧੀਆ ਚੱਲ ਰਿਹਾ ਜੀ ਪ੍ਰੋਗਰਾਮ ਤੇ ਕਹਿੰਦੇ ਨੇ ਕਿ ਤੁਸੀਂ ਗੁਰਬਾਣੀ ਬਾਰੇ ਵਧੀਆ ਢੰਗ ਨਾਲ ਦੱਸ ਰਹੇ ਹੋ ਪਰ ਅਸੀਂ ਪੈਸੇ ਕਮਾਉਣ ਨੂੰ ਹੀ ਕਮਾਈ ਸਮਝ ਰਹੇ ਹਾਂ ਹਾਂਜੀ ਬਿਲਕੁਲ ਹਰਜਿੰਦਰ ਸਿੰਘ ਘੁੰਮਣ ਬਸੀ ਪਠਾਣਾ ਵਾਲੇ ਜੁਝਾਰ ਸਿੰਘ ਵੀ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ ਚ ਰੱਖਣ ਜੁਝਾਰ ਸਿੰਘ ਰੇਵਜ਼ ਵੀ ਜੁਝਾਰ ਜੀ ਪ੍ਰੋਗਰਾਮ ਦੇ ਵਿਚ ਸਵਾਗਤ ਹੈ ਜੀ ਆਇਆਂ ਨੂੰ ਸਾਰੇ ਸਰੋਤਿਆਂ ਨੂੰ ਵੀ ਮੈਂ ਕਹਿੰਦਾ ਕਿ ਆਪਣੇ ਵਿਚਾਰ ਜ਼ਰੂਰ ਭੇਜੋ ਪਰ ਅਗਰ ਤੁਸੀਂ ਕੰਮ ਕਰ ਰਹੇ ਹੋ ਜੋਬ ਤੇ ਹੋ ਕੋਈ ਗੱਲ ਨਹੀਂ ਆਨੰਦ ਮਾਣੋ ਪ੍ਰੋਗਰਾਮ ਦਾ ਮੈਸੇਜ ਨਾ ਕਰਿਓ ਪਰ ਅਗਰ ਤੁਸੀਂ ਫ੍ਰੀ ਹੋ ਫਿਰ ਤਾਂ ਬਣਦਾ ਹੀ ਆ ਤਾਂ ਹਰਪ੍ਰੀਤ ਹੁਣਾਂ ਨੇ ਹਮੀ ਭਾਰਤੀ ਕਹਿੰਦੇ ਠੀਕ ਹੈ ਜੀ ਮੈਂ ਫੋਨ ਕਰਾਂਗਾ ਜ਼ਰੂਰ ਕਰਿਓ ਤਾਇਆ ਜੀ ਉਡੀਕ ਰਹੇ ਹੋਣਗੇ ਨਹੀਂ ਤਾਂ ਉਹਨਾਂ ਦੀ ਬੁਕਿੰਗ ਕਿਤੇ ਹੋਰ ਹੋ ਜਾਣੀ ਆ ਠੀਕ ਹੈ ਜੀ ਤਾਇਆ ਜੀ ਦਾ ਪ੍ਰੋਗਰਾਮ ਪਿਛਲੇ ਐਤਵਾਰ ਵਾਲਾ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਗਿਆਨੀ ਜੀ ਆਏ ਸੀ ਤੇ ਬੜੀ ਉਹਨਾਂ ਨੇ ਅੱਗ ਕੱਢੀ ਪਹਿਲਾਂ ਉਹ ਕਹੀ ਚਲਾਉਂਦੇ ਹੁੰਦੇ ਸੀ ਮਿੱਟੀ ਵੱਟਦੇ ਹੁੰਦੇ ਸੀ ਤੇ ਉਹ ਹੁਣ ਆਰੀ ਚਲਾਉਂਦੇ ਨੇ ਦੰਦੇ ਆ ਉਹਨਾਂ ਦੀ ਆਰੀ ਨੂੰ ਇੱਕ ਪਾਸੇ ਦੋ ਪਾਸੇ ਨਹੀਂ ਹੈਗੇ ਇੱਕ ਪਾਸੇ ਹੀ ਆ ਸੋ ਚਲੋ ਜੀ ਆਪਾਂ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ ਮੌਸਮ ਕਾਫੀ ਟਰਬੁਲੈਂਟ ਚੱਲ ਰਿਹਾ ਆਸਟ੍ਰੇਲੀਆ ਦੇ ਵਿਚ ਤੇਜ਼ ਹਵਾਵਾਂ ਚੱਲ ਰਹੀਆਂ ਨੇ ਕੱਲ ਕੌਫਤਾਰਪੁਰ ਦੇ ਵਿਚ ਵੀ ਸ਼ਾਮ ਨੂੰ ਤੇਜ਼ ਹਵਾ ਚੱਲੀ ਪਰ ਅੱਧੀ ਰਾਤ ਨੂੰ ਠੀਕ ਹੋ ਗਈ ਸੀ ਤੇ ਐਡਲੇਡ ਦੇ ਵਿਚ ਸਾਊਥ ਆਸਟ੍ਰੇਲੀਆ ਦੇ ਜਿਹੜੇ ਕੋਸਟਲ ਇਲਾਕੇ ਆ ਉਥੇ ਬਹੁਤ ਤੇਜ਼ ਹਵਾਵਾਂ ਅੱਜ ਦੱਸੀਆਂ ਗਈਆਂ ਨੇ ਨੁਕਸਾਨ ਵੀ ਹੋਣ ਦੀ ਖਦਸ਼ਾ ਉਹਨਾਂ ਨੇ ਪ੍ਰਗਟ ਕੀਤਾ ਹਵਾ ਦੀ ਗੱਲ ਕਰੀਏ ਤਾਂ ਦੁਨੀਆਂ ਦੇ ਕਈ ਇਲਾਕਿਆਂ ਦੇ ਵਿਚ ਤੂਫਾਨ ਆਏ ਹੋਏ ਨੇ ਅਮਰੀਕਾ ਦੇ ਵੀ ਤੱਟਵਰਤੀ ਇਲਾਕਿਆਂ ਦੇ ਵਿਚ ਸਮੁੰਦਰੀ ਤੂਫਾਨ ਫਿਲੀਪੀਨਜ਼ ਦੇ ਵਿਚ ਵੀ ਸਮੁੰਦਰੀ ਤੂਫਾਨ ਆਇਆ ਹੋਇਆ ਤੇ ਹਾਂਗਕਾਂਗ ਦੇ ਵਿਚ ਵੀ ਜਗਤਾਰ ਭਾਜੀ ਤੇ ਅਮਰਜੀਤ ਭਾਜੀ ਦੱਸਦੇ ਹੁੰਦੇ ਆ ਕਿ ਉਥੇ ਵੀ ਵਾਰਨਿੰਗ ਮਿਲੀ ਹੋਈ ਆ ਸੋ ਜਿਹੜਾ ਮੌਸਮ ਦਾ ਸ਼ਿਫਟ ਹੋ ਰਹੀ ਆ ਇਹਦੇ ਕਰਕੇ ਇਹ ਤੇਜ਼ ਹਵਾਵਾਂ ਜਿਹੜੇ ਆ ਤਰਾ ਚੜਾ ਆ ਰਹੇ ਨੇ ਆਸਟ੍ਰੇਲੀਆ ਦੇ ਵਿਚ ਵੀ ਵਿੰਡ ਵਾਰਨਿੰਗ ਹੈ ਖਾਸ ਕਰਕੇ ਅੱਜ ਕੈਨਬਰਾ ਤੇ ਸਿਡਨੀ ਦੇ ਵਿਚ ਮੈਲਬਨ ਦੇ ਵਿਚ ਵੀ ਡੈਵਨਪੋਰਟ ਹੋਬਾਰਟ ਦੇ ਵਿਚ ਵੀ ਚਲੋ ਮੌਸਮ ਦੀ ਜਾਣਕਾਰੀ ਸ਼ੁਰੂ ਕਰਦੇ ਆ ਕੇਨਸ ਤੋਂ 29 ਡਿਗਰੀ ਤਾਪਮਾਨ ਅੱਜ ਉਥੇ ਰਹੇਗਾ ਤੇ ਬ੍ਰਿਸਬਨ ਦੇ ਵਿਚ ਧੁੱਪ ਖਿੜੀ ਰਹੇਗੀ 29 ਡਿਗਰੀ ਗਰਮੀ ਵਰਗਾ ਮਾਹੌਲ ਹੈ ਕੌਫਸਾਰਵਰ ਦੇ ਵਿਚ 28 ਡਿਗਰੀ ਤੱਕ ਤੇ ਦਿਨ ਸ਼ਾਂਤ ਖੜਾ ਹੈ ਇਸ ਵੇਲੇ ਤੇ ਸਿਡਨੀ ਦੇ ਵਿਚ ਤੇਜ਼ ਹਵਾਵਾਂ ਤੇ 31 ਡਿਗਰੀ ਗਰਮੀ ਵਾਲਾ ਦਿਨ ਸ਼ੁਰੂ ਹੋ ਗਿਆ ਇਕਦਮ ਹੀ ਸਪਰਿੰਗ ਆਇਆ ਹੀ ਨਹੀਂ ਲੱਗਦਾ ਮੈਨੂੰ ਕੈਨਬਰਾ ਦੇ ਵਿਚ ਵੀ ਪਰ ਮੌਸਮ ਠੰਡਾ ਰਹੇਗਾ ਤੇਜ਼ ਹਵਾ ਚੱਲਣ ਦੀ ਸੰਭਾਵਨਾ ਹੈ ਮੀਂਹ ਤੇ ਹਵਾ ਮੈਲਬਨ ਚ ਦੱਸੀ ਗਈ ਹੈ ਐਡਲੇਡ ਦੇ ਵਿਚ ਹਲਕੇ ਸ਼ਾਵਰ 14 ਡਿਗਰੀ ਪਰਥ ਦੇ ਵਿਚ ਦਿਨ ਸੁੱਕਾ ਤੇ ਸਾਫ਼ 20 ਡਿਗਰੀ ਤਾਪਮਾਨ ਤੇ ਡਾਰਵਿਨ ਦੇ ਵਿਚ ਬਿਲਕੁਲ ਧੁੱਪ ਖਿੜੀ ਰਹੇਗੀ ਦਿਨ ਸੁੱਕਾ ਰਹੇਗਾ 33 ਡਿਗਰੀ ਤੇ ਐਲਿਸ ਸਪਰਿੰਗ ਦੇ ਵਿਚ 14 ਤੋਂ ਲੈ ਕੇ 23 ਡਿਗਰੀ ਉਥੇ ਧੂੜ ਉੱਡਣ ਦੀ ਸੰਭਾਵਨਾ ਕਿਉਂਕਿ ਹਵਾਵਾਂ ਚੱਲ ਰਹੀਆਂ ਲੋਅ ਪ੍ਰੈਸ਼ਰ ਜਿਹੜਾ ਮੱਧਵਰਤੀ ਆਸਟ੍ਰੇਲੀਆ ਦੇ ਉੱਤੇ ਬਣਿਆ ਹੋਇਆ ਸੋ ਮੌਸਮ ਦੇ ਸਬੰਧ ਵਿਚ ਆਪਾਂ ਡਰਾਊਟ ਦੇ ਬਾਰੇ ਗੱਲ ਕਰਾਂਗੇ ਅਮਰੀਕ ਸਿੰਘ ਫਲੋਰਾ ਨੂੰ ਆਲਣ ਦਿਓ ਕੁਝ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੁਣ ਚੱਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 26 ਡਿਗਰੀ ਹੈ ਤੇ ਦਿਨਾਂ ਨੂੰ ਅੱਜ ਗਰਜ ਨਾਲ ਚਿੱਟਾ ਪੈਣ ਦੀ ਸੰਭਾਵਨਾ ਹੈ 32 ਡਿਗਰੀ ਤਾਪਮਾਨ ਰਹਿਣ ਦੀ ਉਮੀਦ ਹੈ ਵੱਧ ਤੋਂ ਵੱਧ ਸੋ ਇਹ ਸੀ ਮੌਸਮ ਦੀ ਜਾਣਕਾਰੀ ਲੱਕੀ ਖਰੜਾ ਜੀ ਪ੍ਰੋਗਰਾਮ ਚ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਲਓ ਫਿਰ ਪਿਛਲੇ ਵਾਰ ਤੁਹਾਨੂੰ ਕੁਮਾਰ ਸਾਨੂੰ ਦਾ ਗੀਤ ਸੁਣਾਇਆ ਸੀ ਬੜਾ ਪਸੰਦ ਆਇਆ ਸੀ ਚਲੋ ਮੈਂ ਕਿਹਾ ਤੁਹਾਨੂੰ ਇੱਕ ਹੋਰ ਸੁਣਾਉਣਾ ਪਰ ਹੁਣ ਮੈਂ ਇਸ ਗੀਤ ਦੇ ਵਿਚ 3 ਸੁਪਰ ਸਟਾਰ ਨੂੰ ਤੁਹਾਨੂੰ ਸੁਣਾ ਰਿਹਾ ਕੁਮਾਰ ਸਾਨੂੰ ਅਲਕਾ ਯਾਗਨਿਕ ਤੇ ਐਸ ਪੀ ਬਾਲਾ ਸੁਬਰਮਨੀਅਮ ਸ਼ਾਇਦ ਇੱਕੋ ਗੀਤ ਇਹਨਾਂ ਨੇ ਗਾਇਆ ਤਿੰਨਾਂ ਨੇ ਤੇ ਇਹ ਗੀਤ ਜਿਹੜਾ ਗਾਇਆ ਉਹ ਯਾਦਗਾਰੀ ਗੀਤ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਫਿਲਮ ਸਾਜਨ ਆਈ ਸੀ ਸਾਜਨ ਦੇ ਵਿਚ ਸਲਮਾਨ ਖਾਨ ਤੇ ਉਦੋਂ ਸੰਜੇ ਦੱਤ ਸੀ ਤੇ ਫਿਲਮ ਬੜੀ ਹਿੱਟ ਹੋਈ ਸੀ ਮਾਧੁਰੀ ਦੀਕਸ਼ਿਤ ਵੀ ਸੀ ਜਿਹਦੀ ਕਿ ਸ਼੍ਰੀਦੇਵੀ ਨਾਲ ਥੋੜੀ ਜਿਹੀ ਘੱਟ ਚੜਾਈ ਸੀ ਖੈਰ ਗੀਤ ਸੁਣਦੇ ਆ ਗੀਤ ਬੜਾ ਜ਼ਬਰਦਸਤ ਹੈ ਤੇ ਮੈਨੂੰ ਲੱਗਦਾ ਕਿ ਅੱਜ ਸ਼ਨਿਚਰਵਾਰ ਵਾਲੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਗਏ ਗੀਤ ਤੇ ਤੁਸੀਂ ਆਨੰਦ ਮਾਣੋਗੇ ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿਚ ਗੀਤ ਦੇ ਉਸ ਪਾਰ ਮਿਲਦੇ ਆ ਜੀ ਹੋਰ ਗੱਲਾਂ ਬਾਤਾਂ ਲੈ ਕੇ ਜੁੜੇ ਰਹੋ ਹਰਮਨ ਰੇਡੀਓ ਨਾਲ
ਜੀਏ ਤੋ ਜੀਏ ਕੈਸੇ ਹੈ ਬਿਨ ਆਪਕੇ ਜੀਏ ਤੋ ਜੀਏ ਕੈਸੇ से कहूं बिना तेरे जिंदगी ये क्या होगी, कैसे कहूं बिना तेरे जिंदगी ये क्या होगी, जैसे कोई सजा कोई बद्दुआ होगी, जैसे कोई सजा कोई बद्दुआ होगी। मैंने किया है ये फैसला, जीना नहीं है तेरे बिना,
जिए तो जिए कैसे बिन आपके, जिए तो
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਧੀ ਬਚਾਓ ਤੇ ਧੀ ਪੜਾਓ, ਇਹ ਨਾਰਾ ਹੈ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ। ਇਸ ਟਰੱਸਟ ਵਿਚ 273 ਜ਼ਰੂਰਤਮੰਦ ਬੱਚਿਆਂ ਦੀ ਰਿਹਾਇਸ਼ ਤੇ ਉਚੇਰੀ ਵਿਦਿਆ ਤੋਂ ਇਲਾਵਾ ਉਹ ਭਵਿੱਖ ਵਿਚ ਜੋ ਵੀ ਬਣਨਾ ਚਾਹੁਣ, ਜਿਵੇਂ ਡਾਕਟਰ, ਇੰਜੀਨੀਅਰ ਜਾਂ ਵਕੀਲ, ਇਸ ਸਭ ਦਾ ਖਰਚ ਟਰੱਸਟ ਵੱਲੋਂ ਕੀਤਾ ਜਾ ਰਿਹਾ ਹੈ। ਇਸ ਸਮੇਂ ਦੀਆਂ ਕੁਝ ਫੌਰੀ ਲੋੜਾਂ ਵਿਚ ਨਵੀਆਂ ਆ ਰਹੀਆਂ ਬੱਚਿਆਂ ਲਈ ਨਵੀਂ ਰਿਹਾਇਸ਼ੀ ਇਮਾਰਤ ਤੋਂ ਬਿਨਾਂ ਲੰਗਰ ਲਈ ਰਾਸ਼ਨ ਤੇ ਹੋਰ ਰੋਜ਼ਾਨਾ ਲੋੜਾਂ ਨੂੰ ਪੂਰਾ ਕਰਨ ਵਿਚ ਸਹਿਯੋਗ ਤੇ ਬੱਚਿਆਂ ਨੂੰ ਆਤਮ ਨਿਰਭਰ ਬਣਾਉਣ ਲਈ ਤੁਸੀਂ ਵੀ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਅੱਜ ਹੀ ਸੰਪਰਕ ਕਰੋ ਮੁੱਖ ਸੇਵਾਦਾਰ ਬੀਬੀ ਸੰਦੀਪ ਕੌਰ ਨਾਲ 98 55 80 33 91, 9855803391। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿਚ ਕੋਈ ਗੱਲ ਹੋਵੇ, ਗੱਲਾਂ ਵਿਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਪ੍ਰੋਗਰਾਮ ਦੇ ਵਿਚ ਅਮਰੀਕ ਫਲੋਰਾ ਸਾਡੇ ਨਾਲ ਜੁੜ ਚੁੱਕੇ ਨੇ ਸਿਡਨੀ ਤੋਂ ਦਿਲ ਵਾਲੀ ਗੱਲ ਦੇ ਵਿਚ, ਤੇ ਮੈਂ ਉਨ੍ਹਾਂ ਦਾ ਸਵਾਗਤ ਕਰਦਾ। ਅਮਰੀਕ ਜੀ, ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
ਗੁੱਡ ਮਾਰਨਿੰਗ ਅਮਨਦੀਪ, ਤੇ ਸਾਰੇ ਸਰੋਤਿਆਂ ਨੂੰ ਵੀ ਸ਼ੁਭ ਪ੍ਰਭਾਤ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ, ਜਿਹੜੇ ਇਸ ਵੇਲੇ ਦੇਸ਼ਾਂ ਦੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ ਦਿਲ ਵਾਲੀ ਗੱਲ ਨੂੰ, ਤੇ ਆਸ ਕਰਦੇ ਹਾਂ ਕਿ ਉਹ ਆਪਣੇ ਸਮੇਂ ਦਾ ਪੂਰਾ ਚੰਗਾ ਪ੍ਰਯੋਗ ਕਰ ਰਹੇ ਹੋਣਗੇ ਤੇ ਖੁਸ਼ੀਆਂ ਖੇੜੇ ਮਾਣ ਰਹੇ ਹੋਣਗੇ, ਆਨੰਦ ਮਾਣ ਰਹੇ ਹੋਣਗੇ, ਅਤੇ ਆਪਣੇ ਜਿਹੜੇ ਕਮੈਂਟ ਆ ਸਾਨੂੰ ਉਹ ਭੇਜਣ ਲਈ ਬਿਲਕੁਲ ਤਿਆਰ ਹੋਣਗੇ। ਤੇ ਜੀ ਅਮਨਦੀਪ, ਜਾਰੀ ਰੱਖੋ,
ਬਹੁਤ ਸਾਰੀਆਂ ਜਾਣਕਾਰੀਆਂ ਵੀ ਆਈਆਂ ਹੋਈਆਂ ਨੇ, ਸੁਨੇਹੇ ਵੀ ਆਏ ਹੋਏ ਨੇ, ਦਿਲ ਵਾਲੀਆਂ ਗੱਲਾਂ ਵੀ। ਸੋ ਆਪਾਂ ਸ਼ੁਰੂ ਕਰਦੇ ਆਂ, ਵਿੱਚੇ ਵਿੱਚ ਤੁਹਾਨੂੰ ਦੱਸੀ ਜਾਣਾ ਕਿ ਆਸਟ੍ਰੇਲੀਆ ਦੇ ਵਿੱਚ ਕੀ ਹੋ ਰਿਹਾ ਹੈ ਆਉਣ ਵਾਲੇ ਹਫ਼ਤਿਆਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ, ਤੇ ਨਾਲ ਦੀ ਨਾਲ ਪੋਲਿਟਿਕਸ ਕੀ ਕਰ ਰਹੀ ਹੈ। ਤੇ ਪਹਿਲਾਂ ਤਾਂ ਜਿਹੜਾ ਸਾਰਿਆਂ ਨਾਲੋਂ ਘੈਂਟ ਮੈਸੇਜ ਗਾਣੇ ਦੀ ਪ੍ਰਤੀਕਿਰਿਆ ਤੋਂ ਬਾਅਦ ਆਇਆ, ਮੈਂ ਤੁਹਾਨੂੰ, ਤੁਸੀਂ ਸੁਣ ਹੀ ਰਹੇ ਹੋਵੋਗੇ ਕਿ ਮੈਂ ਗੀਤ ਲਾਇਆ ਸੀ ਨਾ, ਜੀਏ ਤੋਂ ਜੀਏ ਕੈਸੇ,
ਹਾਂਜੀ ਹਾਂਜੀ,
ਬਿਨੇ ਆਪ
ਕੇ, ਹਨਾ, ਬਿਨ ਆਪ
ਕੇ, ਬਿਨੇ ਆਪ ਕੇ। ਤੇ ਇਹ ਗੀਤ ਵੈਸੇ ਤਾਂ ਮੈਂ ਰੋਮਾਂਟਿਕ ਲਹਿਜੇ ਨਾਲ ਲਾਇਆ ਸੀ, ਪਰ ਚਲੋ ਲਵ ਸੌਂਗ ਸੀਗਾ, ਹਨਾ, ਥੋੜਾ ਟ੍ਰੈਜਡੀ ਸੌਂਗ ਸੀ, ਫਿਲਮ ਬੜੀ ਵਧੀਆ ਸੀ। ਪਰ ਸੁਖਦੇਵ ਪੁੰਨੀ ਹੁਣਾਂ ਨੇ ਨਾ ਇਹਦੀ ਆਬਜ਼ਰਵੇਸ਼ਨ ਇਹ ਭੇਜੀ ਹੈ ਸਾਨੂੰ, ਕਹਿੰਦੇ ਭਾਜੀ ਇਹ ਗਾਣਾ ਸਾਜਨ ਫਿਲਮ ਦਾ ਇਸ ਤਰ੍ਹਾਂ ਲੱਗਦਾ ਜਿਵੇਂ ਗੁਰਪ੍ਰੀਤ ਗਿੱਲ ਕੈਨਬਰਾ ਵਾਲੇ ਗਾਉਂਦੇ ਹੋਣ। ਉਹ ਆਪ ਪਾਰਟੀ ਦੀ ਗੱਲ ਨੀ ਕਰ ਰਹੇ ਜੀ ਉਸ ਗੀਤ ਦੇ ਵਿਚ, ਉਹ ਆਪ ਮਤਲਬ ਤੁਹਾਡੀ ਜਿਹੜੀ ਅਸਲੀ ਆਪ ਸਿਰਾ ਹੀ ਆ। ਦੇਖੋ ਗੁਰਪ੍ਰੀਤ ਗਿੱਲ ਉਹਨਾਂ ਨੇ ਮੋਰਗੇਜ ਦਾ ਕੰਮ ਸ਼ੁਰੂ ਕੀਤਾ, ਲੋਨ ਦੇਣ ਦਾ, ਠੀਕ ਹੈ ਨਾ, ਜਿਹੜੀ ਕਿ ਵਧੀਆ ਗੱਲ ਹੈ ਕਿਉਂਕਿ ਆਪਣੇ ਮੁੰਡੇ ਕੁੜੀਆਂ ਨੂੰ ਚਾਹੀਦਾ ਹੁੰਦਾ ਪੇਪਰ ਵਰਕ ਸਾਰਾ। ਤੇ ਹੁਣ ਤੁਸੀਂ ਏਦਾਂ ਤਵਾ ਤਾਂ ਨਾ ਲਾਓ ਉਹਨਾਂ ਤੇ, ਹਨਾ, ਵੀ ਉਹ ਜੇ ਹੁਣ ਨੀ, ਮਤਲਬ ਜੇ ਆਮ ਆਦਮੀ ਪਾਰਟੀ ਦੀ ਉਹਨਾਂ ਨੇ ਸਪੋਰਟ ਕੀਤੀ ਹੈ, ਤੇ ਹੁਣ ਹੁਣ ਦੇਖੋ ਆਪ ਨੂੰ ਛੱਡਿਆ, ਦਿਲ ਟੁੱਟਿਆ ਆ, ਤਾਂ ਹੀ ਜਾ ਕੇ ਕੰਮ ਸ਼ੁਰੂ ਕੀਤਾ ਨਾ ਮੋਰਗੇਜ ਦਾ, ਹਨਾ।
ਨਹੀਂ ਅਮਨਦੀਪ, ਉਹਨਾਂ ਨੂੰ ਤਾਂ ਸਲਾਹ ਦੇ ਸਕਦੇ ਹਾਂ, ਜੇ ਉਹਨਾਂ ਨੇ ਆਪ ਨੂੰ ਛੱਡਿਆ ਤਾਂ ਅਸੀਂ ਵੀ ਉਹਨਾਂ ਲਈ ਮਦਦ ਕਰ ਸਕਦੇ ਹਾਂ, ਭਾਰਤੀ ਜਨਤਾ ਪਾਰਟੀ ਚ ਬਹੁਤ ਸਾਰੀਆਂ ਪੋਜੀਸ਼ਨਾਂ ਖਾਲੀ ਜਿੱਥੇ ਉਹ ਜਾ ਸਕਦੇ ਆ, ਉਹਨਾਂ ਨੇ ਜੁਆਇਨ ਕਰਨੀ ਉਹਦਾ ਕਰਵਾ ਵੀ ਨਾ,
ਫਿਰ ਗਾਲਾਂ ਕਿਹਨੂੰ ਕੱਢਾਂਗੇ ਆਪਾਂ, ਕੋਈ ਨਾ ਕੋਈ ਤਾਂ ਚਾਹੀਦਾ ਹੀ ਹੈ। ਚਲੋ ਕੋਈ ਗੱਲ ਨੀ ਜੀ, ਇਹ ਤਾਂ ਸੀਗੀ ਜੀਏ ਤੋਂ ਜੀਏ ਕੈਸੇ ਬਿਨ ਆਪ ਕੇ, ਤੇ ਉਸ ਤੋਂ ਬਾਅਦ ਸਾਡੇ ਨਾਲ ਹਰਜਿੰਦਰ ਸਿੰਘ ਜੁੜੇ ਨੇ, ਤੇ ਪ੍ਰਦੇਸ਼ ਦੀ ਗੱਲ ਚੱਲੀ ਸੀ, ਹਰਜਿੰਦਰ ਸਿੰਘ ਘੁੰਮਣ ਹੋਣੀ ਬਸੀ ਪਠਾਣ ਵਾਲੇ ਜੁੜੇ ਨੇ, ਕਹਿੰਦੇ ਕਿ ਬੁਲਬੁਲ ਆ ਕੇ ਕੁਝ ਤਾਈ ਤੁਹਾਡੀ ਨਿੱਤ ਪ੍ਰਦੇਸ਼ ਤਿਆਰੀ ਜਾਂ ਤੁਹਾਡੀ ਜਾਤ ਅਵੱਲੜੀ ਜਾਂ ਕਿਸੇ ਨਾਲ ਯਾਰੀ। ਬੁਲਬੁਲ ਆਖੇ ਨਾ ਸਾਡੀ ਜਾਤ ਅਵੱਲੜੀ ਨਾ ਕਿਸੇ ਨਾਲ ਯਾਰੀ, ਹਰ ਹੀਲੇ ਵਸੀਲੇ ਚੁਗਣੀ ਪੈਣੀ ਜਿਹੜੀ ਡਾਢੇ ਚੁੱਗ ਖਿਲਾਰੀ। ਪ੍ਰਦੇਸ਼ਾਂ ਦੇ ਵਿਚ ਆਏ ਹਾਂਜੀ, ਬਹੁਤ ਸੋਹਣਾ, ਮਤਲਬ ਇਨ੍ਹਾਂ ਨੇ ਇਹ ਦੋ ਪੰਕਤੀਆਂ ਭੇਜੀਆਂ, ਬਹੁਤ ਧੰਨਵਾਦ ਜੀ। ਲਾਜਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ। ਗੁਰੂ ਸਿੰਘ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਦੀ ਸਾਂਝ ਪਾ ਰਹੇ ਨੇ। ਮਨਦੀਪ ਸਿੰਘ ਰੰਧਾਵਾ ਕੇਨਜ਼ ਵਾਲੇ ਆ ਗਏ ਨੇ ਪ੍ਰੋਗਰਾਮ ਦੇ ਵਿਚ, ਤੇ ਉਨ੍ਹਾਂ ਨੇ ਫੋਟੋ ਭੇਜੀ ਆ, ਕਿਆ ਬਾਤ ਹੈ ਜੀ, ਕੰਮ ਕਰ ਰਹੇ ਨੇ, ਜੋਬ ਤੇ ਨੇ ਕੇਲਿਆਂ ਦੇ ਫਾਰਮ ਚ। ਇਹ ਮੈਂ ਲਾਈਵ ਬਲੌਗ ਤੇ ਫੋਟੋ ਸ਼ੇਅਰ ਕਰਤੀ ਆ, ਤੇ ਇਕ ਨੌਜਵਾਨ ਮੋਟਰਸਾਈਕਲ ਤੇ ਬੈਠਾ ਤੇ ਇਹ ਸੈਲਫੀ ਲੈ ਰਹੇ ਨੇ, ਤਾਂ ਕਹਿੰਦੇ ਨੇ ਕਿ ਇਰੀਗੇਸ਼ਨ ਕਰ ਰਹੇ ਆ ਜੀ, ਤੇ ਪ੍ਰੋਗਰਾਮ ਦਾ ਵੀ ਆਨੰਦ ਮਾਣਦੇ ਆ। ਕਿਆ ਬਾਤ ਹੈ ਜੀ, ਇਹੀ ਰੇਡੀਓ ਦੀ ਬਿਊਟੀ ਹੈ। ਤੇ ਹੁਣ ਗੱਲ ਆਪਣੀ ਚੱਲੀ ਆ ਜੀ ਨਾਰਥ ਕੁਈਨਜ਼ਲੈਂਡ ਦੀ, ਤਾਂ ਅਮਰੀਕ ਜੀ ਤੁਹਾਨੂੰ ਦੱਸਦਾ ਕਿ ਉਥੇ ਨਾ ਟੂਰਨਾਮੈਂਟ ਹੋ ਰਿਹਾ, ਤੇ ਜਿਹੜੀ ਮੈਂ ਹਾਂਜੀ ਹਾਂਜੀ ਸਾਂਝ ਪਾਵਾਂਗਾ, ਤੇ ਮੈਂ ਇਹ ਪੋਸਟਰ ਵੀ ਸਾਂਝਾ ਕਰ ਰਿਹਾ। ਇਹ ਵੈਸੇ ਮੈਨੂੰ ਬਿੱਟੂ ਰਾਏਕੋਟੀ ਨੇ ਵੀ ਜਾਣਕਾਰੀ ਕੱਲ ਭੇਜੀ ਸੀ, ਅੱਜ ਗੁਰਪ੍ਰੀਤ ਸਿੰਘ ਇਨਸਫੈਲ ਤੋਂ ਵੀ ਉਨ੍ਹਾਂ ਨੇ ਵੀ ਜਾਣਕਾਰੀ ਭੇਜ ਦਿੱਤੀ ਹੈ ਕਿ ਉਥੇ ਫਾਰ ਨਾਰਥ ਕੁਈਨਜ਼ਲੈਂਡ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਹੜਾ ਆ ਉਹ ਆਪਣਾ ਜਿਹੜਾ ਸਾਲਾਨਾ ਪੰਜਾਬੀ ਸਪੋਰਟਸ ਡੇ ਮਨਾ ਰਹੇ ਨੇ 22 ਸਪਤੰਬਰ ਨੂੰ, ਯਾਨੀ ਕਿ ਅਗਲੇ ਹਫ਼ਤੇ। ਤਾਂ ਉਹ ਉਥੇ ਤੁਸੀਂ ਜ਼ਰੂਰ ਪਹੁੰਚੋ ਇਨਸਫੈਲ ਦੇ ਵਿਚ, ਉਥੇ ਕਬੱਡੀ, ਫੁੱਟਬਾਲ, ਮਿਊਜ਼ੀਕਲ ਚੇਅਰ, ਰੱਸਾ, ਨਿਆਣਿਆਂ ਦੀਆਂ ਖੇਡਾਂ, ਫੋਕ ਸਿੰਗਿੰਗ, ਤੇ ਸਾਰਿਆਂ ਨਾਲ ਵੱਡੀ ਗੇਮ ਇਕ ਹੋਰ ਹੋ ਰਹੀ ਹੈ ਅਮਰੀਕ ਜੀ, ਉਹ ਹੈਗੀ ਸੀਪ ਦੀ ਗੇਮ ਚੱਲ ਰਹੀ ਹੈ, ਸੀਪ ਦੀ ਗੇਮ ਚੱਲੇਗੀ ਉਥੇ। ਸੋ ਹਾਂਜੀ, ਸੀਪ ਵੀ ਲਾਈ ਜਾਏਗੀ, ਤੇ ਕਹਿੰਦੇ ਨੇ ਕਿ ਐਂਟਰੀ ਫ੍ਰੀ ਆ, ਜਿਹੜਾ ਮਰਜ਼ੀ ਆ ਉਹ ਖਾਣਾ ਜਿਹੜਾ ਆ ਉਹ ਵੀ ਫ੍ਰੀ ਹੋਏਗਾ, ਲੰਗਰ ਹੋਏਗਾ। ਤੇ ਉਥੇ ਇਕ ਬੇਨਤੀ ਉਹ ਕਰ ਰਹੇ ਨੇ ਕਿ ਕੋਈ ਸ਼ਰਾਬ ਨਾ ਪੀ ਕੇ ਆਵੇ ਤੇ ਨਾ ਹੀ ਕੋਈ ਪੜਾਵੇ ਹਨਾ ਉਥੇ, ਤੇ ਉਹ ਸਾਰਿਆਂ ਨੂੰ ਧੰਨਵਾਦ ਕਰ ਰਹੇ ਨੇ ਫਾਰ ਨਾਰਥ ਕੁਈਨਜ਼ਲੈਂਡ ਪੰਜਾਬੀ ਕਮਿਊਨਿਟੀ ਦਾ, ਜਿਨ੍ਹਾਂ ਦੇ ਉਦਮ ਸਦਕਾ ਸਾਰਾ ਕੁਝ ਹੋ ਰਿਹਾ। ਤੇ ਨੰਬਰ ਵਗੈਰਾ ਮੈਂ ਸਾਰੇ ਸ਼ੇਅਰ ਕਰ ਦਿੰਦਾ ਉਹਦੇ ਤੇ ਪੋਸਟਰ ਦੇ ਉਤੇ, ਲਾਈਵ ਬਲੌਗ ਦੇ ਉਤੇ ਤੁਸੀਂ ਪਲੀਜ਼ ਇੱਥੇ ਜਾਣਕਾਰੀਆਂ ਲੈ ਸਕਦੇ ਹੋ। ਤੇ ਹੁਣ ਆਪਾਂ ਟੂਰਨਾਮੈਂਟਾਂ ਦੀ ਗੱਲ ਕਰੀਏ, ਤਾਂ ਇਕ ਟੂਰਨਾਮੈਂਟ ਆ ਰਿਹਾ ਸ਼ੈਪਟਨ ਦੇ ਵਿਚ 6 ਅਕਤੂਬਰ ਨੂੰ, ਚੌਥਾ ਟੂਰਨਾਮੈਂਟ ਹੈ ਜੀ ਉਹਨਾਂ ਦਾ, ਇਹ ਪੰਜਾਬੀ ਸਪੋਰਟਸ ਕਲੱਬ ਸ਼ੈਪਟਨ ਕਰਵਾ ਰਿਹਾ 6 ਅਕਤੂਬਰ ਨੂੰ, ਤੇ ਜਿਹੜਾ ਕੇਨਜ਼ ਆਪਣੇ ਇਨਸਫੁੱਲ ਹੋ ਰਿਹਾ ਉਹ ਹੋ ਰਿਹਾ ਅਗਲੇ ਹਫ਼ਤੇ, ਇਹ ਹੋ ਰਿਹਾ ਥੋੜਾ ਟਾਈਮ ਛੱਡ ਕੇ 6 ਅਕਤੂਬਰ ਨੂੰ। ਤੇ ਇੱਥੇ ਵੀ ਸਾਰੀਆਂ ਖੇਡਾਂ ਹੋਣਗੀਆਂ, ਲੰਗਰ ਜਿਹੜਾ ਟੁੱਟ ਵਰਤੇਗਾ, ਤੇ ਨੰਬਰ ਸੈਮ ਔਲਖ ਹੋਣਾ ਦਾ, ਜਗਤਾਰ ਮਿੰਟੂ ਹੋਣਾ ਦਾ ਉਹ ਪੋਸਟਰ ਦੇ ਉੱਤੇ ਸ਼ਾਮਲ ਹੈ, ਤੁਸੀਂ ਦੇਖ ਸਕਦੇ ਹੋ ਲਾਈਵ ਬਲੌਗ ਦੇ ਉੱਤੇ ਸਾਰੇ ਨੰਬਰ ਉੱਥੇ ਅਵੇਲੇਬਲ ਹੈ। ਸੋ ਇਹ ਪੋਸਟਰ ਦੇਖਣ ਨੂੰ, ਫੋਟੋਆਂ ਦੇਖਣ ਨੂੰ, ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰੋ ਆਈਫੋਨ ਦੀ ਤੇ ਐਂਡਰਾਇਡ ਦੀ, ਉਹਦੇ ਵਿੱਚ ਲਾਈਵ ਬਲੌਗ ਹੋਏਗਾ ਜਾਂ ਸਟੂਡੀਓ ਐਕਟੀਵਿਟੀ, ਉਸ ਦੇ ਵਿੱਚ ਜਾ ਕੇ ਤੁਸੀਂ ਸਾਰੀਆਂ ਹੀ ਫੋਟੋਆਂ ਦੇਖ ਸਕਦੇ ਹੋ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਜਾਂ harmanradio.com/livebalog ਕੰਪਿਊਟਰ ਦੇ ਉੱਤੇ ਵੈਬ ਪੇਜ ਖੋਲ ਕੇ ਤੁਸੀਂ ਦੇਖ ਸਕਦੇ ਹੋ। ਸੋ ਇਹ ਸੀ ਕੁਝ ਜਾਣਕਾਰੀਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਵਿਜੇ ਵਿਰਦੀ ਜੀ ਵੀ ਜੁੜੇ ਨੇ, ਕਹਿੰਦੇ ਬਹੁਤ ਨਾਈਸ ਸਟਾਰਟ, ਸਤਿ ਸ੍ਰੀ ਅਕਾਲ ਜੀ, ਇੰਜੋਏ ਯੋਰ ਟਾਕਿੰਗ, ਥੈਂਕਸ ਫਾਰ ਬਿਊਟੀਫੁਲ ਸੌਂਗ ਫਰੋਮ ਸਾਜਨ। ਹਾਂਜੀ, ਗੀਤ ਤਾਂ ਕਿਆ ਬਾਤ ਹੈ ਜੀ। ਤੇ ਅਮਰੀਕ ਜੀ, ਤੁਹਾਨੂੰ ਪਤਾ ਕਾਫੀ ਹਨੇਰੀਆਂ ਚੱਲ ਰਹੀਆਂ ਨੇ ਦੁਨੀਆਂ ਦੇ ਵਿਚ, 3-4 ਤੂਫਾਨ ਆਏ ਹੋਏ ਨੇ, ਸਮੁੰਦਰੀ ਤੂਫਾਨ ਵੀ ਔਰ ਧਰਾਤਲ ਤੇ ਵੀ, ਆਸਟ੍ਰੇਲੀਆ ਦੇ ਵਿਚ ਵੀ ਕਾਫੀ ਤੇਜ਼ ਹਵਾਵਾਂ ਚੱਲ ਰਹੀਆਂ, ਤੇ ਮਨੀਲਾ ਦੇ ਵਿਚ ਵੀ ਕਾਫੀ ਬੈਡ ਵੈਦਰ ਹੈ। ਤੇ ਜਗਤਾਰ ਜੌਲ ਹੁਣੀ ਸਾਡੇ ਨਾਲ ਜੁੜਦੇ ਹੁੰਦੇ ਨੇ, ਤੇ ਉਨ੍ਹਾਂ ਨੇ ਸਾਂਝ ਪਾਈ ਹੈ ਸਾਡੇ ਨਾਲ, ਸਤਿ ਸ੍ਰੀ ਅਕਾਲ ਬੁਲਾਉਂਦੇ ਆ, ਕਹਿੰਦੇ ਨੇ ਕਿ ਸਾਡੇ ਤਾਂ ਮੌਸਮ ਬਹੁਤ ਖਰਾਬ ਹੈ ਜੀ, ਅੱਜ ਕੰਮ ਤੇ ਨਹੀਂ ਜਾਣਾ, ਘਰ ਬੈਠ ਕੇ ਸ਼ੋਅ ਦਾ ਆਨੰਦ ਮਾਣ ਰਹੇ ਆ। ਸੋ ਇੰਨਾ ਖਰਾਬ ਮੌਸਮ ਹੈ ਕਿ ਆਲਮੋਸਟ ਸ਼ਟਡਾਊਨ ਹੋਇਆ ਪਿਆ ਸਾਰਾ ਫਿਲੀਪੀਨਸ ਸਮੁੰਦਰੀ ਤੂਫਾਨ ਦੇ ਨਾਲ। ਤੇ ਆਪਾਂ ਜਾਣਾ ਆ ਅਮਰੀਕ ਜੀ ਕਿਤੇ, ਜਾਪਾਨ ਦੇ ਰਾਹ ਚ ਜਾਂਦੇ ਜਾਂਦੇ ਕਿਤੇ ਆਪਾਂ ਰੁਕ ਲਈਏ ਤਾਂ ਜ਼ਿਆਦਾ ਵਧੀਆ ਨੀ, ਸਟਾਪ ਲਾ ਲਈਏ।
ਅਮਦੀਪ ਜਾਣੇ ਵਾਲੇ ਤੁਹਾਡੇ ਕਈ ਮਨਸੂਬੇ ਆ, ਇੱਕ ਤਾਂ ਅਮਰੀਕਾ ਵਿਚ ਜਾਣਾ ਆ ਜਿੱਥੇ ਸਾਡੇ ਨੌਜਵਾਨਾਂ ਨੇ ਸਾਨੂੰ ਕਿਹਾ ਇੱਕ ਦਿਨ ਆਏ ਸੀ ਨਾ ਤੁਹਾਨੂੰ, ਉਹਨਾਂ ਦੀ ਸੱਦਾ ਆਇਆ ਸੀ ਕਿ ਉਹਨਾਂ ਨੇ ਸਾਨੂੰ ਸੈਰ ਕਰਾਣੀ ਆ ਟਰੱਕ ਦੇ ਵਿਚ। ਇਕ ਟ੍ਰੇਨ ਦਾ ਮਾਮਲਾ ਜਿਹੜੀ ਰੂਸ ਤੋਂ ਚੱਲਦੀ ਆ ਉਹ ਵੀ ਪੈਂਡਿੰਗ ਪਈ ਆ, ਇਕ ਜਪਾਨ ਦਾ ਮਾਮਲਾ ਆ ਉਹ ਵੀ ਪੈਂਡਿੰਗ ਪਿਆ ਆ, ਉੱਥੇ ਜਾ ਕੇ ਅਸੀਂ ਉਹਨਾਂ ਮਿਲਣਾ ਵੀ ਆਪਣੇ ਜਿਹੜੇ ਸਾਡੇ ਸਰੋਤੇ ਆ।
ਤੇ
ਉਸ ਤੋਂ ਇਲਾਵਾ ਤੁਸੀਂ ਹੁਣ ਇਕ ਹੋਰ ਬੰਦਾ ਪਾ ਲਿਆ ਵਿਚ, ਇਹ ਵੀ ਰਹਿ ਗਿਆ, ਕਈ ਪੈਂਡਿੰਗ ਮਸਲੇ ਆ ਜਿਹੜੇ
ਜਾਣੇ
ਅਸੀਂ ਇਸ ਜ਼ਿੰਦਗੀ ਚ ਤਾਂ ਜ਼ਰੂਰ ਜਾਵਾਂਗੇ।
ਹਾਂਜੀ, ਨਹੀਂ ਤਾਂ ਫੇਰ ਸਾਡੀ ਮੁਕਤੀ ਨੀ ਹੋਣੀ, ਮੁੜ ਕੇ ਫੇਰ ਆਉਣਾ ਪੈਣਾ ਸਾਨੂੰ।
ਹਾਂਜੀ ਹਾਂਜੀ, ਨਹੀਂ ਨਹੀਂ ਹਾਈਲਾਈਟ ਕਰ ਲੋ ਸਾਰੇ,
ਇਹ
ਓਰੇਂਜ ਹਾਈਲਾਈਟਰ ਨਾ ਤੇ ਜਾਣਾ ਜ਼ਰੂਰ ਆ
ਜੀ। ਤੇ ਸੁਖ ਕੋਬਰੇ
ਚਾਰ ਬੰਦਿਆਂ ਨੂੰ ਮਿਲਣ ਵੀ ਜਾਣਾ ਮਨਦੀਪ, ਜੇ ਤੁਸੀਂ ਮੇਰੇ ਨਾਲ ਜਾ ਸਕਦੇ ਇੰਡੀਆ।
ਆਹੋ, ਚਾਰ ਬੰਦੇ ਵੀ ਮਿਲਣੇ ਆ, ਇਕ ਤਾਂ ਬਾਦਲ ਸਾਹਿਬ ਨੂੰ ਮਿਲਣਾ, ਇਕ ਮੋਦੀ ਸਾਹਿਬ ਨੂੰ, ਇਕ ਰਾਮਦੇਵ ਨੂੰ ਤੇ ਇਕ ਲਾਲੂ ਪ੍ਰਸਾਦ ਯਾਦਵ ਨੂੰ।
ਹਾਂਜੀ ਹਾਂਜੀ, ਇਹਨਾਂ ਸਾਰਿਆਂ ਨੂੰ ਮਿਲਣਾ।
ਮੈਂ ਸੁਣਿਆ ਇਕ ਫੋਟੋ ਦੇਖ ਰਹੇ ਸੀ ਪੀ ਜਦ ਕਹਿੰਦੇ ਕਾਂਗਰਸ ਦਾ ਰਾਜ ਸੀ ਤਾਂ ਜਿਹੜਾ ਰਾਮਦੇਵ ਸੀ ਬੜਾ ਸਕਿਨੀ ਹੁੰਦਾ ਸੀਗਾ, ਉਹਦਾ ਢਿੱਡਾਂ ਪਿੱਛੇ ਲੱਗਿਆ ਹੁੰਦਾ ਸੀਗਾ ਰੀੜ੍ਹ ਦੀ ਹੱਡੀ ਦੇ ਨਾਲ।
ਹੁਣ ਕਹਿੰਦੇ
ਉਹਨੇ ਢਿੱਡ ਛੱਡ ਲਿਆ, ਕਹਿੰਦੇ ਕਾਂਗਰਸ ਦਾ ਰਾਜ ਲੱਗਦਾ ਹੁਣ ਉਹ ਕੰਦਾ ਪੀਂਦਾ ਹੋ ਗਿਆ ਨਾ ਬੀਜੇ ਤੁਹਾਡੇ ਰਾਜ ਦੇ ਵਿਚ, ਬੀਜੇਪੀ ਦੇ ਰਾਜ ਚ।
ਅਮਨਦੀਪ, ਹੁਣ ਮੈਂ ਇੱਕ ਸੋਚ ਰਿਹਾ ਸੀ ਚਲੋ ਕੇਜਰੀਵਾਲ ਵੀ ਮਿਲ
ਆਵਾਂਗੇ,
ਇਹ ਪੰਜਵੇਂ ਬੰਦੇ ਆ, ਪਰ ਕੇਜਰੀਵਾਲ ਨੂੰ ਮਿਲਣਾ ਕਾਹਦੇ, ਇਹ ਪੁੱਛੋ ਮੈਥੋਂ।
ਕੱਲ ਹੀ ਮਿਲਣ,
ਉਹਨਾਂ ਤੋਂ ਪੈਸੇ ਲੈਣ ਜਾਣਾ ਜਿਹੜੇ ਭੇਜੇ ਉਹ।
ਅੱਛਾ, ਜਿਹੜੇ ਤੁਸੀਂ ਭੇਜੇ ਸੀਗੇ, ਕਿਆ ਬਾਤ ਹੈ। ਠੀਕ ਹੈ। ਉਹ ਤਾਂ ਹੈ, ਪਰ ਪਹਿਲਾਂ ਉਹਨੇ ਤੁਹਾਨੂੰ ਇਹੀ ਕਹਿਣਾ ਵੀ ਪਹਿਲਾਂ ਮੋਦੀ ਤੋਂ 15 ਲੱਖ ਲੈ ਲਓ ਨਾ, ਜਿਹੜਾ ਤੁਹਾਨੂੰ ਮੇਰੇ ਤੋਂ ਪਹਿਲਾਂ ਲੱਗ ਗਿਆ। ਸੋ ਉਹ ਤਾਂ ਫੇਰ ਜਦੋਂ ਤੁਸੀਂ ਨਾ ਉਹਨੇ ਕਿਸੇ ਨੇ ਵੀ ਨਹੀਂ ਦੇਣਾ, ਫੇਰ ਤੁਸੀਂ ਜਾਣਾ ਵੱਡੇ ਬਾਦਲ ਸਾਹਿਬ ਕੋਲ ਤੇ ਉਹਨਾਂ ਨੂੰ ਤੁਸੀਂ ਸ਼ਿਕਾਇਤ ਲਾਣੀ ਆ ਵੀ ਮੈਂ ਕੇਜਰੀਵਾਲ ਦੇ ਪੈਸੇ ਨਹੀਂ ਦਿੱਤੇ ਮੈਨੂੰ, ਮੋਦੀ ਸਾਹਿਬ ਵੀ ਮੱਕਰ ਗਏ। ਉਹਨੇ ਪਤਾ ਕੀ ਕਹਿਣਾ, ਉਹਨੇ ਮੂੰਹ ਤੇ ਉਂਗਲ ਰੱਖ ਕੇ ਕਹਿਣਾ, ਕਾਕਾ ਚੁੱਪ, ਮੈਨੂੰ ਨੀ ਪਤਾ ਇਸ ਗੱਲ ਦਾ, ਮੈਂ ਪੁੱਛ ਕੇ ਦੱਸੂਗਾ। ਫੇਰ ਤੁਸੀਂ ਜਾਣਾ ਲਾਲੂ ਪ੍ਰਸਾਦ ਕੋਲ ਤੇ ਲਾਲੂ ਪ੍ਰਸਾਦ ਨੇ ਕਹਿਣਾ, ਉਹ ਮੈਂ ਤਾਂ ਕਹਿੰਦਾ ਪਸ਼ੂਆਂ ਦਾ ਵੀ ਖਾ ਗਿਆ, ਤੂੰ ਮੇਰੇ ਤੋਂ ਪੈਸੇ ਭਾਲਦਾ। ਫੇਰ ਤੁਸੀਂ ਜਾਣਾ ਰਾਮਦੇਵ ਕੋਲ,
ਰਾਮਦੇਵ
ਹਾਂ, ਉਹ ਕਹਿੰਦੇ ਇੱਦਾਂ ਨੀ ਹੋਗਾ, ਯੇ ਐਸੇ ਨਹੀਂ ਹੋਗਾ, ਇਹ ਯੋਗਾ ਸੇ ਹੋਗਾ।
ਜੇ ਆਪਕੋ ਇੱਕ ਆਸਨ ਦੇਤਾ ਹੂੰ, ਅਗਰ ਜੇ ਆਸਨ ਆਪ ਕਰ ਲੇਗੇ ਤਾਂ ਆਪਕੇ ਪੈਸੇ ਆਪਕੋ ਮਿਲ ਜਾਏਗੇ।
ਨਹੀਂ, ਉਨੀ ਤਾਂ ਕੀ ਆ, ਉਨੀ ਜਿਹੜੇ ਤੁਸੀਂ ਪਾਏ ਹੋਣੇ ਕੱਪੜੇ ਉਹ ਵੀ ਲਾ ਲੈਣੇ, ਬਸ ਗੁਜ਼ਾਰੇ ਚ ਆ ਜਾਓ ਹੁਣ। ਤੁਸੀਂ ਰਹਿਣੇ ਦੋ, ਪੈਸੇ ਵਾਲੀ ਗੱਲ ਰਹਿਣ ਦਾ, ਤੁਹਾਨੂੰ ਦੱਸਤਾ ਤੁਹਾਡੇ ਨਾਲ ਆ ਕੁਛ ਹੋਣਾ। ਠੀਕ ਹੈ ਜੀ, ਚਲੋ ਹੁਣ ਇੰਨਾ ਦੇਖੋ, ਅਸੀਂ ਹਰ ਪਾਰਟੀ ਦੇ ਤਵਾ ਲਾ ਤਾ, ਹੁਣ ਤੁਹਾਨੂੰ ਗੁੱਸਾ ਨਾ ਕਰੇ, ਬਹੁਤ ਗਿਆਨ ਵੰਡਦੇ ਆ, ਅਸੀਂ ਹੁਣ ਹਰ ਪਾਰਟੀ ਦੇ ਤਵਾ ਲਾ ਰਹੇ ਹਾਂ। ਖੈਰ, ਸਾਡੇ ਨਾਲ ਨਿਸ਼ਾਨ ਅਮਰਕੋਟ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮਨੀ, ਹਾਂਜੀ, ਕੀ ਹਾਲ ਚਾਲ ਹੈ ਮੰਡੀ ਕਲਾਂ ਵਾਲੇ ਕੌਫ ਸਾਰਵਰ ਤੋਂ, ਸਤਿ ਸ੍ਰੀ ਅਕਾਲ ਜੀ। ਕਹਿੰਦੇ ਖਰਗੋਸ਼ ਦੀ ਅੱਖ ਬੇਰੀ ਦੀ ਕਿਸਮ ਲਗਾ ਰਹੇ ਆ, ਸਰੋਤਿਆਂ ਦੀ ਜਾਣਕਾਰੀ, ਸਰੋਤਿਆਂ ਨੂੰ ਜਾਣਕਾਰੀ ਦੇ ਦਿਓ ਇਸ ਬਾਰੇ। ਹਾਂਜੀ ਹਾਂਜੀ, ਸਰੋਤਿਆਂ ਨੂੰ ਦੱਸ ਦਈਏ ਕਿ ਇੱਕ ਬੇਰੀ ਦੀ ਕਿਸਮ ਹੈ ਜਿਹਦਾ ਭਾਜੀ ਨਾਂ ਹੈਗਾ ਖਰਗੋਸ਼ ਦੀ ਅੱਖ, ਠੀਕ ਹੈ। ਇਹ ਤਾਂ ਪੰਜਾਬੀ ਚ ਮੈਂ ਕਨਵਰਟ ਕਰ ਰਿਹਾ, ਵੈਸੇ ਖਰਗੋਸ਼ ਦੀ ਅੱਖ ਨੂੰ ਇੱਥੇ ਰੈਬਟਾਈ ਕਹਿੰਦੇ ਨੇ। ਮੈਂ ਫੋਟੋ ਸ਼ੇਅਰ ਕਰ ਰਿਹਾ, ਬੇਰੀ ਲੱਗ ਰਹੀ ਆ, ਬੂਟੇ ਨਾਲ ਲੱਗੇ ਹੋਏ ਨੇ, ਤਾਂ ਤੁਸੀਂ ਇਹ ਫੋਟੋ ਦੇਖ ਸਕਦੇ ਹੋ। ਤਾਂ ਕਈ ਫੋਟੋਆਂ ਵੈਸੇ ਹਜੇ ਮੈਂ ਹੋਰ ਵੀ ਸ਼ੇਅਰ ਕਰਨੀ ਆ, ਪਰ ਬੇਰੀ ਪਲਾਂਟਿੰਗ ਦੀ ਫੋਟੋ ਜਿਹੜੀ ਆ ਉਹ ਮੰਡੀ ਕਲਾਂ ਵਾਲਿਆਂ ਨੇ ਭੇਜਤੀ, ਜਿਹੜੇ ਕਿ ਇਸ ਵੇਲੇ ਕੰਮ ਚੱਲ ਰਿਹਾ, ਤੇ ਤੁਸੀਂ ਜ਼ਰੂਰ ਉਸ ਨੂੰ ਦੇਖ ਸਕਦੇ ਹੋ। ਅਮਰੀਕ ਜੀ ਸ਼ਾਮਲ ਹੋ
ਜੀ, ਬਿਲਕੁਲ।
ਹਾਂਜੀ ਹਾਂਜੀ, ਤੇ ਮੈਂ ਕਿਹਾ ਸ਼ਾਇਦ ਤੁਸੀਂ ਕੁਝ ਬਿਜ਼ੀ ਹੋ ਗਏ, ਖੈਰ ਕੋਈ ਨੀ, ਆ ਫੋਟੋ ਮੈਂ ਸ਼ੇਅਰ ਕਰਤੀ।
ਨਹੀਂ, ਮੈਂ ਸੁਣ ਲਿਆ ਤੁਹਾਡੀ ਗੱਲ।
ਠੀਕ ਹੈ, ਤੇ ਕੁਲਦੀਪ ਔਲਖ ਮੈਲਬਨ ਤੋਂ ਕਹਿ ਰਹੇ ਨੇ, ਕਹਿੰਦੇ ਨੇ ਕਿ ਭਾਜੀ ਮੈਨੂੰ ਲੱਗਦਾ ਕਿ ਮੋਦੀ ਸਾਹਿਬ ਨੇ ਫਲੋਰਾ ਸਾਹਿਬ ਹੁਣਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ, ਤੇ ਫਿਰ ਇਹ ਗਾਣਾ ਫਲੋਰਾ ਸਾਹਿਬ ਗਾ ਰਹੇ ਹੋਣਗੇ ਕਿ ਜੀ ਕੈਸੇ ਬਿਨੇ ਆਪਕੇ। ਤੇ ਕਹਿੰਦੇ ਭਾਜੀ ਤੁਸੀਂ ਬਾਹਲਾ ਨਾ ਬੋਲੋ ਆਪ ਬਾਰੇ, ਐਡੀ ਵੀ ਗੱਲ ਨੀ, ਇਕੱਠੇ ਹੋ ਚੱਲੇ ਆ ਫਿਰ ਠੀਕ ਹੈ ਜੀ ਬਾਕੀ ਬਾਕੀ ਕਹਿੰਦੇ ਵੈਸੇ ਭਾਜੀ ਮੋਦੀ ਸਾਹਿਬ ਅਤੇ ਭਗਤ ਜਿਨ੍ਹਾਂ ਦੀਆਂ 2014 ਵਾਲੀਆਂ ਪੋਸਟਾਂ ਅਤੇ ਅੱਜ ਵਾਲੀਆਂ ਪੋਸਟਾਂ ਪੜ ਕੇ ਬਹੁਤ ਹਾਸਾ ਆਉਂਦਾ ਬਿਲਕੁਲ ਜੀ ਸਮਾਂ ਚੇਂਜ ਹੁੰਦਾ ਰਹਿੰਦਾ ਹੈ ਤੇ ਸੁਖ ਰਿਆੜ ਜੀ ਤੁਹਾਡੀ ਫੋਟੋ ਮੈਂ ਸ਼ੇਅਰ ਕਰਤੀ ਜਿਹੜਾ ਤੁਸੀਂ ਸਪਰੇ ਪਾ ਰਹੇ ਹੋ ਤੇ ਹਰਜਿੰਦਰ ਘੁੰਮਣ ਵੀ ਸਾਡੇ ਨਾਲ ਜੁੜੇ ਨੇ ਕਹਿੰਦੇ ਕਿ ਸਭ ਤੋਂ ਪਹਿਲਾਂ ਤਾਂ ਦੁੱਕੀ ਨੀ ਦੇਣੀ ਪਾਰਟੀ ਜਿੰਦਾਬਾਦ ਕਹਿ ਕਿਹਾ ਕਰੋ ਬਾਕੀ ਕਹਿੰਦੇ ਹਾਂਜੀ ਤੇ ਨਵਰਾਜ ਹੁਣੀ ਮੈਲਬਨ ਤੋਂ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਕਹਿੰਦੇ ਪ੍ਰੋਗਰਾਮ ਦੀ ਸ਼ੁਰੂਆਤ ਵਧੀਆ ਜੀ ਪਰਦੇਸੀਆਂ ਦਾ ਸੌਂਗ ਸੁਣ ਕੇ ਇਮੋਸ਼ਨਲ ਕਰ ਦਿੱਤਾ ਸੌਂਗ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ ਤੇ ਸੱਜਣ ਨਿਰਭੈ ਹੁਣੀ ਵੀ ਜੁੜੇ ਨੇ ਮੈਲਬਨ ਤੋਂ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਕਹਿੰਦੇ ਅੱਜ ਮੇਰੇ ਬੇਟੇ ਕਰਮਨ ਸਿੰਘ ਦਾ ਬਰਥਡੇ ਹੈ ਜੀ ਵਿਸ਼ ਕਰ ਦਿਓ 14 ਸਾਲ ਦਾ ਹੋ ਗਿਆ ਹੈਪੀ ਬਰਥਡੇ ਕਰਮਨ ਤੇ 14 ਸਾਲ ਯੂ ਆਰ ਨਾਓ ਪੀਕ ਆਫ ਟੀਨੇਜ ਏਜ ਤੇ ਏਜ ਦੇ ਵਿਚ ਨਾ ਆਪਣੇ ਆਪ ਨੂੰ ਖਿਆਲ ਰੱਖਣਾ ਡਿਵੈਲਪ ਕਰਨ ਦੀ ਏਜ ਹੈ ਤੇਰੀ ਤੇ ਆਪਣੇ ਆਪ ਨੂੰ ਇਕ ਵਧੀਆ ਇਨਸਾਨ ਬਣਾਉਣਾ ਆ ਸੋ ਸ਼ੁਭ ਕਾਮਨਾਵਾਂ ਪਰਮਾਤਮਾ ਮੇਹਰ ਕਰੇ ਭਲੀ ਕਰੇ ਗੌਰਵ ਸ਼ਰਮਾ ਵਿਨੀਪੈਗ ਵਾਲੇ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਤਾਂ ਅਮਰੀਕ ਜੀ ਹੁਣ ਆਪਾਂ ਥੋੜੀ ਜਿਹੀ ਖਬਰਾਂ ਤੇ ਮੌਸਮ ਦੀ ਜਾਣਕਾਰੀ ਦੀ ਆਪਾਂ ਗੱਲ ਕਰਨੀ ਆ ਤੁਹਾਨੂੰ ਪਤਾ ਕਿ ਆਸਟ੍ਰੇਲੀਆ ਦੇ ਵਿਚ ਸੋਕਾ ਪਿਆ ਹੋਇਆ ਸੀਗਾ ਹੈਗਾ ਵੀ ਅਜੇ ਵੀ ਆ ਤੇ ਇਸ ਦੇ ਕਾਰਨ ਇਕ ਜਿਹੜੀ ਪੂਰੀ ਦੀ ਪੂਰੀ ਫਸਲ ਜਿਹੜੀ ਆ ਘਾਹ ਦੀ ਜਾਂ ਹੋਰ ਉਹ ਖਰਾਬ ਹੋ ਗਈ ਜਾਂ ਨਹੀਂ ਲੱਗ ਪਾਈ ਪਰ ਜਿਹੜਾ ਮਾਲ ਡੰਗਰ ਹੈ ਪਸ਼ੂ ਹੈ ਉਸ ਨੂੰ ਖਾਣਾ ਤਾਂ ਚਾਹੀਦਾ ਹੀ ਆ ਸੋਕਾ ਮੁੱਕ ਗਿਆ ਤੇ ਇਸ ਸਬੰਧ ਦੇ ਵਿਚ ਕਈ ਸਟੇਟਾਂ ਜਿੱਦਾਂ ਵੈਸਟ ਆਸਟ੍ਰੇਲੀਆ ਹਜੇ ਠੀਕ ਉੱਥੇ ਕਾਫ਼ੀ ਮੀਂਹ ਹੈ ਉੱਥੋਂ ਵੀ ਖਾਣਾ ਆ ਰਿਹਾ ਮਤਲਬ ਘਾਹ ਆ ਰਿਹਾ ਪੱਠੇ ਆ ਰਹੇ ਨੇ ਤੇ ਤੁਸੀਂ ਤੁਹਾਨੂੰ ਯਾਦ ਹੋਏਗਾ ਕਿ ਬਹੁਤ ਸਾਰੀ ਜਿਹੜੀ ਚੈਰਿਟੀਜ਼ ਹੈ ਉਹ ਫੰਡ ਰੇਜ਼ਿੰਗ ਕਰ ਰਹੀਆਂ ਨੇ ਪੈਸੇ ਇਕੱਠੇ ਕਰ ਰਹੀਆਂ ਨੇ ਕਿ ਅਸੀਂ ਕਿਸਾਨਾਂ ਨੂੰ ਘਾਹ ਸਪਲਾਈ ਕਰਨਾ ਬੇਲਸ ਜਾਂ ਕਹਿੰਦੇ ਕੋਈ ਪੰਡਾਂ ਜਿਹਨੂੰ ਕਹਿੰਦੇ ਨੇ ਉਹ ਸਪਲਾਈ ਕਰਨੀਆਂ ਹੈ ਹੁਣ ਇਹ ਵਧੀਆ ਗੱਲ ਸੀ ਅਸੀਂ ਵੀ ਇਸ ਨੂੰ ਮਤਲਬ ਸਲਾਹਿਆ ਸੀ ਸਾਰਿਆਂ ਨੇ ਸਲਾਹਿਆ ਸੀ ਹੁਣ ਹੋ ਕੀ ਰਿਹਾ ਆ ਤੁਹਾਨੂੰ ਪਤਾ ਇੱਕ ਦੱਸ ਦਿੰਦੇ ਹਾਂ ਕਿ ਜਿਹੜੀ ਹੇ ਆ ਨਾ ਹੇ ਮਾਰਕੀਟ ਹੈ ਇਹ ਇੱਕ ਕਿ ਤੁਸੀਂ ਇੱਕ ਪੂਰੀ ਇੰਡਸਟਰੀ ਹੈ ਕਿ ਤੁਹਾਡੇ ਕੋਲ ਜ਼ਮੀਨ ਵਾਧੂ ਪਈ ਹੈ ਟਰੈਕਟਰ ਹੈ ਤੁਸੀਂ ਘਾਹ ਬੀਜਦੇ ਹੋ ਲੂਸਣ ਬਾਜਰਾ ਐਂਡ ਆਲ ਦੈਟ ਬੀਜਦੇ ਹੋ ਫਿਰ ਤੁਸੀਂ ਉਹਦੀਆਂ ਪੰਡਾਂ ਬੰਨ ਕੇ ਇੱਕ ਬਿਜ਼ਨਸ ਮੰਗ ਰਹੇ ਹੋ ਵੇਚਦੇ ਹੋ ਮਾਰਕੀਟ ਦੇ ਉੱਤੇ ਮਾਰਕੀਟ ਦਾ ਰੇਟ ਮਿਲਦਾ ਹੈ ਸਟਾਕ ਮਾਰਕੀਟ ਦੇ ਉੱਤੇ ਵੀ ਆ ਹੋ ਕੀ ਰਿਹਾ ਹੈ ਕਿ ਜਿਹੜੀ ਚੈਰਿਟੀਜ਼ ਹੈ ਉਹ ਹੁਣ ਫਾਇਦਾ ਕਰਨ ਦੀ ਬਜਾਏ ਉਹ ਨੁਕਸਾਨ ਕਰਨ ਵੱਲ ਨੂੰ ਉਤਰਿਆ ਹੈ ਕੰਮ ਹੁਣ ਇਸ ਵੇਲੇ ਉਹ ਜਾਣ ਕੇ ਨਹੀਂ ਕਰ ਰਹੇ ਪਰ ਜਿਹੜੀ ਆਬਜ਼ਰਵੇਸ਼ਨ ਕੀਤੀ ਹੈ ਜਿਹੜੇ ਕਿ ਡੈਰਕ ਸ਼ਕੋਨ ਹੈ ਜਿਹੜੇ ਫਾਰਮਰ ਤੇ ਐਗਰੀ ਬਿਜ਼ਨਸ ਲੀਡਰ ਹੈ ਨਿਊ ਸਾਊਥ ਵੇਲਜ਼ ਗਵਰਨਮੈਂਟ ਨੇ ਉਹਨਾਂ ਨੂੰ ਅਪੁਆਇੰਟ ਕੀਤਾ ਹੈ ਡਰਾਊਟ ਟਰਾਂਸਪੋਰਟ ਇੰਟੈਗ੍ਰੇਟਰੀ ਐਡਵਾਈਜ਼ਰ ਉਨ੍ਹਾਂ ਨੇ ਆਪਣਾ ਖਦਸ਼ਾ ਜ਼ਾਹਰ ਕੀਤਾ ਹੈ ਚਿੰਤਾ ਜ਼ਾਹਰ ਕੀਤੀ ਹੈ ਕਿ ਜਦੋਂ ਉਹ ਖਰੀਦਦੇ ਨੇ ਉਹ ਕੰਪੈਟੀਟਰ ਬਣ ਗਏ ਨੇ ਜਿੱਦਾਂ ਹੁਣ ਇੱਕ ਮਤਲਬ ਕਿਸਾਨ ਹੈ ਉਹਨੂੰ ਖਾਣਾ ਉਹਨੂੰ ਪੱਠੇ ਚਾਹੀਦੇ ਨੇ ਉਹ ਮਾਰਕੀਟ ਤੋਂ ਖਰੀਦਦਾ ਆ ਠੀਕ ਹੈ ਉਹਨੂੰ ਇੱਕ ਭਾਅ ਤੇ ਮਿਲਦਾ ਮਤਲਬ $100 ਤੇ ਬੇਲ ਮਿਲਦਾ ਪਰ ਦੂਜੇ ਪਾਸੇ ਚੈਰਿਟੀਆਂ ਕੋਲ ਵੀ ਪੈਸੇ ਜਮ੍ਹਾਂ ਹੋਏ ਉਹਨੇ ਉਹਨਾਂ ਨੇ ਵੀ ਉਹ ਕਹਿੰਦੇ ਤੇ ਉਹ ਉੱਥੇ ਉਹਨਾਂ ਬਿੱਡ ਕਰਕੇ ਉਹਦਾ ਭਾਅ ਰੇਜ਼ ਕਰ ਰਹੇ ਨੇ ਜਿਹੜਾ ਕਿ ਮਤਲਬ ਉਹਨੂੰ ਨਹੀਂ ਮਿਲ ਰਿਹਾ ਪਰ ਉਹ ਚੈਰਿਟੀਆਂ ਖਰੀਦ ਰਹੀਆਂ ਭਾਅ ਚੱਕ ਕੇ ਭਾਅ ਜਿਹੜੀ $100 ਦਾ ਪੰਡ ਸੀਗੀ ਉਹ ਮਤਲਬ ਮੈਂ ਵੈਸੇ ਹੀ ਐਗਜ਼ਾਮਪਲ ਦੇ ਰਿਹਾ ਉਹ 400 ਤੱਕ ਵੀ ਪਹੁੰਚ ਗਈ ਆ 400 times
ਅੱਛਾ ਜੀ
ਕਿਉਂਕਿ ਚੈਰਿਟੀਆਂ ਆ ਚੈਰਿਟੀਆਂ ਨੇ ਪੈਸੇ ਇਕੱਠੇ ਉਹਨਾਂ ਨੂੰ ਕੋਈ ਕੇਅਰ ਨਹੀਂ ਵੀ ਇਹ ਵਾਧੂ ਹੈ ਜਾਂ ਘਾਟੂ ਹੈ ਪਰ ਕਿਸਾਨਾਂ ਨੂੰ ਪਤਾ ਵੀ ਇਹ ਜਿਹੜੀ ਪੰਡ ਹੈ $100 ਤੋਂ ਵੱਧ ਨਹੀਂ ਹੈਗੀ ਪਰ ਚੈਰਿਟੀਆਂ ਨੂੰ ਕੀ ਹੈ ਉਹਨਾਂ ਨੇ ਪੈਸੇ ਇਕੱਠੇ ਕੀਤੇ ਹੋਏ ਨੇ ਉਹਨਾਂ ਨੂੰ ਤਾਂ ਚਾਹੇ ਇੱਕ ਪੰਡ ਮਿਲੇ ਉਨੇ ਪੈਸੇ ਦੀ ਉਹਨਾਂ ਦੇ ਕਿਹੜੇ ਆਪਣੇ ਪੈਸੇ ਨੇ ਉਹ ਲੋਕਾਂ ਤੋਂ ਇਕੱਠੇ ਕੀਤੇ ਆ ਔਰ ਉਹਨਾਂ ਨੇ ਲੋਕਾਂ ਨੂੰ ਦਿਖਾਉਣਾ ਵੀ ਅਸੀਂ ਦੇ ਰਹੇ ਹਾਂ ਪਰ ਇਨ ਦਾ ਪ੍ਰੋਸੈਸ ਬੈਕਗਰਾਊਂਡ ਦੇ ਵਿਚ ਕੀ ਹੋ ਰਿਹਾ ਹੈ ਕਿ ਉਹ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਕਿਸਾਨਾਂ ਜਿਹੜੇ ਉਹ ਪੱਠਿਆਂ ਦੇ ਰੇਟ ਨੇ ਉਹ ਅਸਮਾਨੀ ਚਾੜ ਦਿੱਤੇ ਨੇ ਚੈਰਿਟੀਜ਼ ਨੇ ਸੋ ਕਈ ਵਾਰੀ ਅਸੀਂ ਕਹਿ ਲਓ ਕਿ ਅਣਜਾਣਪਣੇ ਦੇ ਵਿਚ ਫਾਇਦਾ ਕਰਦੇ ਕਰਦੇ ਨੁਕਸਾਨ ਕਰ ਲਈਦਾ ਔਰ ਇਹ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਆਸਟ੍ਰੇਲੀਆ ਦੇ ਵਿਚ ਮੈਂ ਸੋਚਦਾ ਮੈਂ ਤੁਹਾਡੇ ਨਾਲ ਸਾਂਝਾ ਕਰ ਲਿਆ ਕਿ ਜਿਹੜੀਆਂ ਸਮੱਸਿਆਵਾਂ ਹੈ ਨਾ ਉਹ ਇੱਕ ਨਹੀਂ ਬਹੁਤ ਜ਼ਿਆਦਾ ਹੀ ਹੋ ਜਾਂਦੀਆਂ ਜਦੋਂ ਇੱਦਾਂ ਦਾ ਕੰਮ ਮੇਰੇ ਹਿਸਾਬ ਨਾਲ ਇਹ ਜਿਹੜਾ ਨਾ ਇਹਦਾ ਹੱਲ ਕੀ ਹੈ ਮਸਲਾ ਇਹਦਾ ਹੱਲ ਮੇਰੇ ਹਿਸਾਬ ਨਾਲ ਇਹ ਹੈ ਕਿ ਜਿਹੜੀ ਚੈਰਿਟੀਜ਼ ਨੂੰ ਹੈ ਨਾ ਜਿੱਦਾਂ ਹੁਣ ਇਹ ਐਡਵਾਈਜ਼ਰ ਚੁਣੇ ਗਏ ਨੇ ਇੱਕ ਟੀਮ ਗਵਰਨਮੈਂਟ ਦੀ ਆ ਇਹ ਚੈਰਿਟੀਜ਼ ਨੂੰ ਕਹਿ ਦੇਣਾ ਚਾਹੀਦਾ ਹੈ ਕਿ ਇੰਨੇ ਅਸੀਂ ਪੈਸੇ ਆ ਸਾਡੇ ਕੋਲ ਤੁਸੀਂ ਇਹ ਬਾਏ ਕਰਕੇ ਦੇ ਦਿਓ ਰਾਈਟ ਤੇ ਉਹ ਪ੍ਰੋਪਰਲੀ ਮੈਨੇਜ ਕਰ ਸਕਦੇ ਨੇ ਰਾਦਰ ਕੇ ਇੱਕ ਦੂਜੇ ਨਾਲ ਮੁਕਾਬਲਾ ਕਰਨ ਦੇ ਸੋ ਇਹ ਸੀ ਡਰਾਊਟ ਸਬੰਧੀ ਖਬਰ ਅਮਰੀਕ ਜੀ ਨਾਲ ਹੀ ਹੋ ਮੇਰੇ ਜੀ ਜੀ ਅਮਰੀਕ ਜੀ
ਜੀ
ਅਮਦੀਪ ਕੱਟ ਹੋ ਗਿਆ ਤੇ ਪਰ ਹੁਣ ਦੂਜੇ ਪਾਸੇ ਸਪੋਰਟਸ ਦੀ ਗੱਲ ਕਰੀਏ ਤੇ ਦੋ ਪ੍ਰੀਲਿਮੀਨਰੀ ਫਾਈਨਲ ਹੋਏ ਨੇ ਉਧਰ ਹੌਥੋਰਨ ਦਾ ਮੈਚ ਹੋ ਕੇ ਹਟਿਆ ਮੈਲਬਨ ਚ ਬੜਾ ਜ਼ਬਰਦਸਤ ਮੈਚ ਹੋਇਆ ਤੇ ਇਧਰ ਰਾਤੀ ਕਰਨਾਲਾ ਤੇ ਕੈਨਬਰਾ ਦਾ ਮੈਚ ਸੀ ਬੜਾ ਫਸਵਾਂ ਮੈਚ ਹੋਇਆ ਇਕ ਨੰਬਰ ਦੇ ਉਤੇ ਕਰਨਾਲਾ ਜਿੱਤਿਆ ਸੋ ਉਹ ਸੈਮੀ ਫਾਈਨਲ ਚ ਪਹੁੰਚ ਗਿਆ ਉਹਦਾ ਅਗਲਾ ਮੁਕਾਬਲਾ ਜਿਹੜਾ ਮੈਲਬਨ ਸਟੋਰਮਸ ਦੇ ਨਾਲ ਹੈ ਸੋ ਅਮਰੀਕ ਜੀ ਕ੍ਰਿਕਟ ਦੀ ਕੀ ਸਿਚੁਏਸ਼ਨ ਹੈ ਤੁਸੀਂ ਵੀ ਦੱਸ ਰਹੇ ਸੀ ਟੂਰਨਾਮੈਂਟ ਸ਼ੁਰੂ ਹੋਣ ਵਾਲਾ
ਅਮਦੀਪ ਅੱਜ ਤੋਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਸ਼ੁਰੂ ਹੋ ਰਿਹਾ ਦੁਬਈ ਦੇ ਵਿਚ ਤੇ ਮੇਰੇ ਖਿਆਲ ਵਿਚ ਕੱਲ ਜਾਂ ਪਰਸੋਂ ਨੂੰ ਪਾਕਿਸਤਾਨ ਅਤੇ ਇੰਡੀਆ ਦਾ ਮੈਚ ਆ ਕਾਫ਼ੀ ਇੰਟਰਸਟਿੰਗ ਇਹ ਵੀ ਸਿਚੁਏਸ਼ਨ ਹੁੰਦੀ ਆ ਏਸ਼ੀਆ ਕ੍ਰਿਕਟ ਕੱਪ ਦੀ ਵੀ ਤੇ ਤੁਹਾਨੂੰ ਪਤਾ ਹੀ ਹੋਊਗਾ ਕਿ 2 ਸਾਲ ਪਹਿਲਾਂ ਏਸ਼ੀਆ ਕ੍ਰਿਕਟ ਕੱਪ ਭਾਰਤ ਨੂੰ ਹਰਾ ਕੇ ਪਾਕਿਸਤਾਨ ਨੇ ਫਾਈਨਲ ਵਿਚ ਜਿੱਤਿਆ ਸੀ ਤੇ ਕਾਫੀ ਅੱਛੇ ਅੱਛੇ ਮੈਚ ਇਹਦੇ ਵਿਚ ਹੁੰਦੇ ਆ ਕਾਫੀ ਵਧੀਆ ਵਧੀਆ ਟੀਮਾਂ ਜਿੱਦਾਂ ਕਿ ਸ੍ਰੀਲੰਕਾ ਬੰਗਲਾਦੇਸ਼ ਭਾਰਤ ਪਾਕਿਸਤਾਨ ਦੀਆਂ ਟੀਮਾਂ ਜਿਹੜੀਆਂ ਟਾਪ ਕਲਾਸ ਟੀਮਾਂ ਉਹਦੇ ਚ ਭਾਗ ਲੈਂਦੀਆਂ ਤੇ ਕਈ ਉਭਰਦੇ ਦੇਸ਼ ਵੀ ਏਸ਼ੀਆ ਦੇ ਇਸ ਟੂਰਨਾਮੈਂਟ ਚ ਭਾਗ ਲੈਂਦੇ ਆ ਤੇ ਇਸ ਤੋਂ ਇਲਾਵਾ ਰੀਸੈਂਟਲੀ ਜਿਹੜੀ ਕੰਕਲੂਜਨ ਹੋਇਆ ਹੈ ਇੰਗਲੈਂਡ ਦੀ ਸੀਰੀਜ਼ ਦਾ ਭਾਰਤ ਤੇ ਖੇਡ ਕੇ ਆਇਆ ਤੇ 5 ਟੈਸਟ ਕ੍ਰਿਕਟ ਮੈਚਾਂ ਦੀ ਸੀਰੀਜ਼ ਦੇ ਵਿਚ 4-1 ਨਾਲ ਭਾਰਤ ਤੋਂ ਹਾਰ ਕੇ ਆਇਆ ਹੈ ਤੇ ਹਾਲੇ ਵੀ ਭਾਰਤ ਦਾ ਸਥਾਨ ਕ੍ਰਿਕਟ ਟੈਸਟ ਕ੍ਰਿਕਟ ਦੇ ਵਿਚ ਨੰਬਰ 1 ਹੈਗਾ ਆ ਤੇ ਉਧਰ ਭਾਰਤ ਦੀ ਟੀਮ ਇਸ ਸਾਲ ਨਵੰਬਰ ਦੇ ਵਿਚ ਆਸਟ੍ਰੇਲੀਆ ਦਾ ਦੌਰਾ ਕਰੂਗੀ ਜਿੱਥੇ ਕਿ ਉਹ 4 ਟੈਸਟ ਮੈਚ ਖੇਡੇਗੀ 4 ਵਨਡੇਜ ਖੇਡੇਗੀ ਤੇ 3 T20 ਮੈਚ ਖੇਡੇ ਜਾਣਗੇ ਇਸ ਦੌਰੇ ਦੇ ਦੁਆਰਾ ਦੇ ਦਰਮਿਆਨ ਤੇ ਕਾਫੀ ਕ੍ਰਿਕਟ ਆਉਣ ਵਾਲੀ ਹੈ 2-3 ਮਹੀਨੇ ਬਾਅਦ ਤੇ ਹੋ ਵੀ ਰਹੀ ਹੈ ਤੇ ਆਸ ਕਰਦੇ ਹਾਂ ਕਿ ਇਸ ਵਾਰ ਭਾਰਤੀ ਟੀਮ ਆਸਟ੍ਰੇਲੀਆ ਵਿਚ ਚੰਗਾ ਪ੍ਰਦਰਸ਼ਨ ਕਰੂਗੀ ਕਿਉਂਕਿ ਆਸਟ੍ਰੇਲੀਆ ਦੀ ਟੀਮ ਵਿਚ ਕਾਫੀ ਗੈਪਸ ਇਸ ਵੇਲੇ ਪਾਏ ਜਾ ਰਹੇ ਉਹਦੇ 2-3 ਟਾਪ ਖਿਡਾਰੀਆਂ ਨੂੰ ਬੈਨ ਲੱਗਾ ਹੋਇਆ ਹੈ ਤੇ ਨਵੇਂ ਖਿਡਾਰੀ ਉਸ ਟੀਮ ਦੇ ਵਿਚ ਹਨ ਤੇ ਭਾਰਤ ਨੂੰ ਮੇਰੇ ਖਿਆਲ ਦੇ ਵਿਚ ਇੰਡੀਆ ਇਸ ਮੌਕੇ ਨੂੰ ਪੂਰੀ ਯੂਟੀਲਾਈਜ਼ ਕਰੇਗੀ ਅਤੇ ਜਦੋਂ ਹਾਲੇ ਤੱਕ ਉਨ੍ਹਾਂ ਨੇ ਕੋਈ ਵੀ ਟੈਸਟ ਸੀਰੀਜ਼ ਇਸ ਦੇਸ਼ ਦੇ ਵਿਚ ਨਹੀਂ ਜਿੱਤੀ ਹੈ ਤੇ ਹੋ ਸਕਦਾ ਕਿ ਇਸ ਵਾਰ ਟੈਸਟ ਸੀਰੀਜ਼ ਜਿੱਤ ਸਕਦੇ ਆ ਭਾਰਤੀ ਖਿਡਾਰੀ ਲੇਕਿਨ ਆਸਟ੍ਰੇਲੀਆ ਦੀ ਟੀਮ ਆਪਣੇ ਦੇਸ਼ ਵਿਚ ਕਾਫੀ ਵਧੀਆ ਖੇਡਦੀ ਹੈ ਸਾਰੀਆਂ ਟੀਮਾਂ ਵੈਸੇ ਤਾਂ ਅੱਜਕੱਲ ਇਕ ਟ੍ਰੈਂਡ ਚੱਲ ਰਿਹਾ ਕਿ ਜਿੱਥੇ ਵੀ ਕੋਈ ਟੀਮ ਜਾਂਦੀ ਹੈ ਉਸ ਦੇਸ਼ ਦੀ ਟੀਮ ਹੀ ਜਿੱਤਦੀ ਹੈ ਇੰਗਲੈਂਡ ਇੰਗਲੈਂਡ ਵਿਚ ਜਿੱਤ ਜਾਂਦੀ ਹੈ ਭਾਰਤ ਵਿਚ
ਸਟੇਡੀਅਮ ਵੀ ਭਰਨੇ ਹੁੰਦੇ ਹਨ
ਇੰਗਲੈਂਡ ਆਪਣੇ ਆਪਣੇ ਦੇਸ਼ਾਂ ਵਿਚ ਵੈਸਟ ਇੰਡੀਜ਼ ਸਟੇਡੀਅਮ ਵੀ ਭਰਨੇ ਹੁੰਦੇ ਹਾਂਜੀ ਹਾਂਜੀ ਲੇਕਿਨ ਇੱਥੇ ਸਟੇਡੀਅਮ ਭਰਨ ਦੀ ਕੋਈ ਜ਼ਿਆਦਾ ਟ੍ਰਬਲ ਨਹੀਂ ਹੁੰਦੀ ਆਸਟ੍ਰੇਲੀਆ ਵਿਚ ਕਾਫੀ ਲੋਕ ਮੈਚ ਦੇਖਣ ਜਾਂਦੇ ਆ ਚਾਹੇ ਉਹ ਟੈਸਟ ਹੋਵੇ ਟੈਸਟ ਮੈਚ ਹੋਵੇ ਵਨ ਡੇ ਹੋਵੇ ਜਾਂ T20 ਹੋਵੇ ਇੱਥੇ ਕੋਈ ਬਹੁਤੇ ਮੁਸ਼ਕਿਲ ਨਹੀਂ ਹੁੰਦੀ ਲੇਕਿਨ ਭਾਰਤ ਤੇ ਜੇ ਹੋਰ ਜਿਹੜੇ ਦੇਸ਼ ਆ ਉੱਥੇ ਕਾਫੀ ਅੱਜਕੱਲ ਮੁਸ਼ਕਿਲ ਆ ਰਹੀ ਆ ਲੇਕਿਨ ਆਸ ਕਰਦੇ ਹਾਂ ਕਿ ਕਾਫੀ ਵਧੀਆ ਸੰਘਰਸ਼ਪੂਰਨ ਮਾਹੌਲ ਬਣਿਆ ਰਹੇਗਾ ਕ੍ਰਿਕਟ ਦੇ ਵਿਚ ਤੇ ਦੇਖਦੇ ਹਾਂ ਕੀ ਹੁੰਦਾ ਤੇ ਅਮਦੀਪ ਪਿਛਲੇ ਹਫ਼ਤੇ ਮੇਰਾ ਅੱਜ ਦੇ ਦਿਨ ਯਾਨੀ ਸ਼ਨਿਸ਼ਚਰਵਾਰ ਨੂੰ ਜਨਮ ਦਿਨ ਸੀ ਤੇ ਮੈਂ ਚੰਨਾ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਨ੍ਹਾਂ ਨੇ ਮੈਨੂੰ ਮੈਸੇਜ ਕਰਕੇ ਵਧਾਈਆਂ ਦਿੱਤੀਆਂ ਸੀ ਤੇ ਬਹੁਤ ਚੰਗਾ ਲੱਗਿਆ ਤੇ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਪ੍ਰਮਾਤਮਾ ਖੁਸ਼ੀਆਂ ਬਖਸ਼ੇ ਜੀ
ਜੀ ਬਹੁਤ ਬਹੁਤ ਧੰਨਵਾਦ ਜੀ ਅਮਰੀਕ ਜੀ ਜਗਤਾਰ ਭਾਜੀ ਹੁਣਾਂ ਨੇ ਵੀ ਜਾਣਕਾਰੀ ਭੇਜੀ ਹੈ ਕਿ ਹਾਂਗਕਾਂਗ ਦੇ ਵਿਚ ਵੀ ਵੈਦਰ ਵਾਰਨਿੰਗ ਜਿਹੜੀ ਹੈ ਮਿਲੀ ਹੋਈ ਹੈ ਤੇ T1 ਸਿਗਨਲ ਕਹਿੰਦੇ ਉੱਥੇ ਸਿਗਨਲਸ ਹੈ ਜਿੱਦਾਂ T1 T3 T8 ਵਗੈਰਾ ਵਗੈਰਾ ਤੇ ਕਾਫੀ ਭਿਆਨਕ ਉੱਥੇ ਹਵਾਵਾਂ ਚੱਲਣ ਦੇ ਆਸਾਰ ਨੇ ਸੋ ਬਚ ਕੇ ਰਹਿਣਾ ਜੀ ਤੇ ਗੌਰਵ ਸ਼ਰਮਾ ਹੁਣਾਂ ਨੇ ਵੀ ਫੋਟੋ ਭੇਜਤੀ ਹੈ ਤੇ ਠੀਕ ਹੈ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਹੈ ਪੈਸੇ ਤਾਂ ਬਾਦਲ ਕੋਲ ਵੀ ਬਹੁਤ ਨੇ ਮੋਟਰਸਾਈਕਲ ਦੇ ਵਿੱਚ ਲੈ ਗਿਆ
ਵੈਸੇ ਤਾਂ ਇਹ ਨਾ ਅੱਜ ਕੱਲ ਫਲੋ ਹੋ ਰਿਹਾ ਹੈ ਵਟਸਐਪ ਤੇ ਕਿਸੇ ਨੇ ਮੋਟਰਸਾਈਕਲ ਦੇ ਪਿੱਛੇ ਨਾ ਜਿਹੜੀ ਨੰਬਰ ਪਲੇਟ ਹੁੰਦੀ ਆ ਉਹਦੇ ਤੇ ਲਿਖਿਆ ਆ ਇਹ ਕਿ ਬੰਦੇ ਦੀ ਇੱਜ਼ਤ ਹੋਣੀ ਚਾਹੀਦੀ ਪੈਸੇ ਤਾਂ ਬਾਦਲਾਂ ਕੋਲ ਵੀ ਬਹੁਤ ਆ ਲੇਕਿਨ ਅਮਦੀਪ ਤੁਹਾਨੂੰ ਨੀ ਲੱਗਦਾ ਕਿ ਜਿਆਦਾ ਵਧਾ ਚੜਾ ਕੇ ਗੱਲਾਂ ਕੀਤੀਆਂ ਜਾ ਰਹੀਆਂ
ਚਲੋ ਉਹ ਤਾਂ ਇੱਦਾਂ ਆ ਵੀ ਲਾਈਟ ਜਿਹੜੀਆਂ ਗੱਲਾਂ ਉਹ ਤਾਂ ਹੁੰਦੀਆਂ ਨੇ ਪਰ
ਅਮਦੀਪ ਜਿਹੜੀ ਤੁਸੀਂ ਚਾਰੇ ਵਾਲੀ ਗੱਲ ਕਰ ਰਹੇ ਸੀ ਨਾ ਕਿ ਇੱਥੇ ਬਹੁਤ ਚਾਰਾ ਮਹਿੰਗਾ ਹੋ ਗਿਆ ਤੇ ਉਹਨਾਂ ਦੀ ਪ੍ਰੋਬਲਮ ਆ ਰਹੀ ਉਹਦਾ ਇੱਕੋ ਹੀ ਹੱਲ ਆ ਕਿ ਜਿਹੜੇ ਇੱਥੇ ਦੇ ਆਰਗੇਨਾਈਜ਼ਰ ਆ ਉਹਦਾ ਬਹੁਤ ਸੋਹਣਾ ਹੱਲ ਆ ਕਿ ਉਹ ਕਰ ਲੈਣ ਹੱਲ ਤੁਹਾਨੂੰ ਦੱਸ ਦਿੰਦੇ ਆ ਕਿ ਲਾਲੂ ਪ੍ਰਸ਼ਾਦ ਯਾਦਵ ਨੂੰ ਫੋਨ ਲਾ ਲੈਣ ਉਹਨਾਂ ਨੇ ਸਾਰੀ ਤਕਨੀਕ ਦੱਸ ਦੇਣੀ ਕਿ ਚਾਰੇ ਦਾ ਹੱਲ ਕਿੱਦਾਂ
ਕਰਨਾ ਚੱਲਦਾ ਕਿਆ ਬਾਤ ਹੈ ਤੇ ਜੱਗਾ ਸਾਧੋ ਕੇ ਮੈਲਬਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਹਨਾਂ ਨੇ ਹਾਲ ਪੁੱਛ ਰਹੇ ਨੇ ਠੀਕ ਹੈ ਜੀ ਸਾਡਾ ਤੇ ਇੱਕ ਗੀਤ ਉਹਨਾਂ ਦਾ ਮੈਂ ਸੁਣਾਉਣਾ ਮੈਂ ਕਿਉਂ ਕਰਤਾ ਬਾਅਦ ਚੋਂ ਸੁਣਾਵਾਂਗੇ ਉਹਨਾਂ ਨੇ ਇੱਕ ਮਿੰਨੀ ਕਹਾਣੀ ਭੇਜੀ ਹੈ ਖੂਹ ਦਾ ਡੱਡੂ ਕਹਿੰਦੇ ਕਿ ਇੱਕ ਪਿੰਡ ਵਿੱਚ ਬਹੁਤ ਪੁਰਾਣਾ ਖੂਹ ਸੀ ਤੇ ਉਸ ਖੂਹ ਚ ਇੱਕ ਡੱਡੂ ਰਹਿੰਦਾ ਸੀ। ਜਿਹਦਾ ਵੀ ਦਿਲ ਕਰਦਾ ਸੀ ਉਹਦੇ ਵੱਟਾਂ ਮਾਰਦਾ, ਵੱਟੇ ਕਦੇ ਉਹਦੇ ਸਿਰ ਤੇ ਲੱਗਦੇ ਕਦੇ ਦਿਲ ਤੇ ਲੱਗਦੇ। ਤੇ ਇੱਕ ਦਿਨ ਇਹੋ ਜਿਹਾ ਆਇਆ ਕਿ ਉਹ ਖੂਹ ਵੱਟਿਆਂ ਨਾਲ ਭਰ ਗਿਆ ਤੇ ਉਹ ਖੂਹ ਚੋਂ ਆਜ਼ਾਦ ਹੋ ਗਿਆ। ਸਿੱਖਿਆ ਇਹ ਹੈ ਕਿ ਕਦੇ ਹਿੰਮਤ ਨਾ ਹਾਰੋ, ਲੋਕ ਬੜਾ ਕੁਝ ਕਹਿੰਦੇ ਨੇ। ਬਾਦਲ ਸਾਹਿਬ ਵੀ ਇਹੀ ਸੋਚਦੇ ਹੋਣੇ।
ਅਮਨਦੀਪ, ਅੱਜ ਕੱਲ ਵਟਸਐਪ ਤੇ ਇੱਕ ਹੋਰ ਫਲੋਟ ਹੋ ਰਹੀ ਹੈ ਇਨਫੋਰਮੇਸ਼ਨ, ਜਿਹਦੇ ਵਿਚ ਨਾ ਕੋਈ ਮਾਂ ਬਾਪ ਕੋਈ ਮਠਿਆਈ ਆਉਂਦੀ ਕਿਸੇ ਦੇ ਘਰ ਤੇ ਨਿਆਣੇ ਜਿਹੜੇ ਨਾ ਉਹ ਮਠਿਆਈ ਨੂੰ ਬਿਨਾਂ ਹੀ ਹੱਥ ਧੋਤੇ ਖੋਲ ਕੇ ਡੱਬੇ ਖਾਣ ਲੱਗ ਪੈਂਦੇ ਆ ਤੇ ਉਹਨਾਂ ਨੂੰ ਮਾਂ ਬਾਪ ਉਹਨਾਂ ਨੂੰ ਡਾਂਟਦੇ ਆ। ਉਹ ਸਦਾਈਓ ਪਹਿਲਾਂ ਇਹਦੀਆਂ ਫੋਟੋਆਂ ਖਿੱਚ ਕੇ ਵਟਸਐਪ ਤੇ ਪਾ ਦਿਓ, ਹੁਣੇ ਲੁੱਦੇ ਲੱਗ ਪਿਆ ਤੁਸੀਂ ਖਾਣ।
ਪਹਿਲਾਂ ਕਹਿੰਦੇ ਫੋਟੋਆਂ ਖਿੱਚੋ, ਹੱਥ ਧੋਣ ਦੀ ਕੋਈ ਲੋੜ ਨੀ, ਬਸ ਲੋਕਾਂ ਨੂੰ ਜਾਲਣਾ ਆਪਾਂ ਪਹਿਲਾਂ, ਹੈਨਾ,
ਵਟਸਐਪ ਤੇ ਪਾਓ।
ਹਾਂਜੀ, ਮਾਫੀ ਚਾਹੁੰਦੇ ਹਾਂ। ਇੱਕ ਹੋਰ ਮੈਸੇਜ ਭੇਜਿਆ ਸੀ ਰਾਜ ਮਹਿੰਦਰ ਉਹਨਾਂ ਨੇ, ਇਹ ਵੈਸੇ ਮੈਂ ਪੜਿਆ ਸੀਗਾ ਪਰ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ। ਕਹਿੰਦੇ ਕਿ ਚਾਚਾ ਵੋਟ ਪਾ ਕੇ ਬਾਹਰ ਆਇਆ ਤਾਂ ਪੋਲਿੰਗ ਬੂਥ ਤੇ ਪੋਲਿੰਗ ਏਜੰਟ ਉਸ ਨੂੰ ਪੁੱਛਣ ਲੱਗਾ, ਚਾਚਾ ਤੇਰੀ ਚਾਚੀ ਵੋਟ ਪਾ ਗਈ? ਤੇ ਪੋਲਿੰਗ ਏਜੰਟ ਲਿਸਟ ਚੈੱਕ ਕਰਕੇ ਚਾਚਾ ਪੁੱਛਦਾ ਪੋਲਿੰਗ ਬੂਥ ਵਾਲੇ ਨੂੰ ਵੀ ਤੇਰੀ ਚਾਚੀ ਵੋਟ ਪਾ ਗਈ? ਤੇ ਚਾਚਾ ਉਹ ਪੋਲਿੰਗ ਏਜੰਟ ਜਿਹੜਾ ਹੈ ਉਹ ਲਿਸਟ ਕੱਢ ਕੇ ਚੈੱਕ ਕਰ, ਹਾਂਜੀ ਪਾ ਗਈ। ਚਾਚਾ ਭਰੇ ਜਿਹੇ ਗੱਲ ਨਾਲ ਕਹਿੰਦਾ ਵੀ ਜਲਦੀ ਆਉਂਦਾ ਤਾਂ ਸ਼ਾਇਦ ਮਿਲ ਜਾਂਦੀ। ਪੋਲਿੰਗ ਏਜੰਟ ਬੜਾ ਹੈਰਾਨ ਹੁੰਦਾ, ਕਹਿੰਦਾ ਚਾਚਾ ਜੀ ਕੀ ਚਾਚੀ ਤੁਹਾਡੇ ਨਾਲ ਨੀ ਰਹਿੰਦੀ? ਚਾਚਾ ਕਹਿੰਦਾ ਪੁੱਤ ਉਹਨੂੰ ਮਰੀ ਨੂੰ ਤਾਂ 15 ਸਾਲ ਹੋ ਗਏ, ਹਰ ਵਾਰੀ ਵੋਟ ਪਾਉਣ ਆਉਂਦੀ ਆ ਪਰ ਮਿਲਦੀ ਨੀ। ਇਹ ਹਾਲ ਹੈ ਜੀ, ਇਹ ਹਾਲ ਹੈ ਜੀ ਇੰਡੀਅਨ ਡੈਮੋਕ੍ਰੇਸੀ ਦਾ। ਕਹਿੰਦਾ ਠੀਕ ਹੈ, ਕਿਆ ਬਾਤ ਹੈ, ਸੋਹਣਾ ਮੈਸੇਜ ਹੈ। ਤੇ ਨਵੀਂ ਹੁਣੀ ਫਲੋਰਾ ਸਾਹਿਬ ਤੁਹਾਨੂੰ ਹੈਪੀ ਬਰਥਡੇ ਕਰਨੇ ਬੀ ਰਿਲੇਟਡ, ਤੇ ਅਰਸ਼ ਮੱਲੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋ ਗਏ ਨੇ ਤੇ ਕਹਿੰਦੇ ਨੇ ਕਿ ਖੁਰਦ ਫਿਰੋਜ਼ਪੁਰ ਵਾਲੇ ਤੇ ਮੈਂ ਡੱਬੋ ਵਾਲੇ ਡਰਾਈਵ ਕਰ ਰਹੇ ਜੀ। ਅੱਛਾ, ਖੁਰਦ ਫਿਰੋਜ਼ਪੁਰ ਵਾਲੇ ਤੇ ਮੈਂ ਡੱਬੋ ਵਾਲੇ ਡਰਾਈਵ ਕਰ ਰਹੇ ਹਾਂ ਤੇ ਅਸੀਂ ਸ਼ੋਅ ਨਾਈਸ ਤੇ ਢਿੱਲੋਂ ਦੀ ਫਰਮਾਇਸ਼ ਤੇ ਸੌਂਗ ਲਾ ਦਿਓ ਕਸੂਤੀ ਡਿਗਰੀ ਸ਼ਹਿਰੀ ਮਾਂ ਦਾ। ਅੱਛਾ, ਮੈਂ ਸੁਣਿਆ ਨੀ, ਕੋਈ ਨੀ ਆਪਾਂ ਦੇਖ ਲੈਂਦੇ ਹਾਂ। ਓਂਕਾਰ ਹੁਣੀ ਵੀ ਪ੍ਰੋਗਰਾਮ ਦੇ ਵਿਚ ਆਏ ਨੇ, ਉਹਨਾਂ ਨੇ ਬਹੁਤ ਸਾਰੀਆਂ ਫੋਟੋਆਂ ਭੇਜੀਆਂ, ਸੋਹਣੀਆਂ ਸੋਹਣੀਆਂ ਫੋਟੋਆਂ ਖਿੱਚਦੇ ਨੇ, ਫੋਟੋਗ੍ਰਾਫੀ ਕਰਦੇ ਨੇ, ਕਿਆ ਬਾਤ ਹੈ, ਬਰਡ ਦੇ ਮੈਂ ਸ਼ੇਅਰ ਕਰਦਾ ਥੋੜੀ ਦੇਰ ਤੱਕ। ਤੇ ਅਮਰੀਕ ਜੀ, ਇਸ ਤੋਂ ਪਹਿਲਾਂ ਕਿ ਆਪਾਂ ਗਾਣਾ ਲਾਈਏ ਤੇ ਛੋਟੀ ਜਿਹੀ ਬ੍ਰੇਕ ਲਈਏ ਨਾ, ਮੈਂ ਇੱਕ ਨਾ ਤੁਹਾਡੇ ਨਾਲ ਕਹਾਣੀ ਸ਼ੇਅਰ ਕਰਨਾ ਚਾਹੁੰਦਾ ਤੇ ਉਹ ਮੈਂ ਪੂਰੀ ਨਹੀਂ ਸੁਣਾਉਣੀ, ਬਹੁਤਿਆਂ ਨੂੰ ਜਾਣ, ਇਹ ਆਪਣੀ ਪੁਰਾਤਨ ਕਹਾਣੀ ਆ, ਪੁਰਾਣ ਜਿਹੜਾ ਬਹੁਤ ਪੁਰਾਣੀ ਸਾਡੀਆਂ ਦਾਦੀਆਂ ਪੜਦਾਦੀਆਂ ਸੁਣਾਉਣੀਆਂ ਹੁੰਦੀਆਂ ਸੀਗੀਆਂ, ਇਹ ਮੈਂ ਪੂਰੀ ਨਹੀਂ ਸੁਣਾਉਣੀ, ਫਿਰ ਤੁਸੀਂ ਮੈਨੂੰ ਜਵਾਬ ਦਿਓ ਬਾਅਦ ਚ, ਮੈਂ ਆਪਣੇ ਸਰੋਤਿਆਂ ਨੂੰ ਵੀ ਚਾਹੁੰਦਾ ਕਿ ਤੁਸੀਂ ਮੈਨੂੰ ਸਹੀ ਆਨਸਰ ਦਿਓ ਵੀ ਕੀ ਹੋਣਾ ਚਾਹੀਦਾ। ਹੁਣ ਮੈਂ ਧਿਆਨ ਨਾਲ ਸੁਣਿਓ, ਕਹਿੰਦੇ ਵੀ ਇੱਕ ਵਾਰੀ ਚਾਰ ਸਾਥੀ ਯਾਤਰਾ ਤੇ ਨਿਕਲੇ ਜਿੱਦਾਂ ਆਪਾਂ ਜਾਣਾ ਹੀ ਆ, ਤੇ ਉਹਨਾਂ ਵਿਚੋਂ ਇੱਕ ਬ੍ਰਾਹਮਣ ਸੀ, ਇੱਕ ਸੁਨਿਆਰ ਸੀ, ਇੱਕ ਦਰਜੀ ਤੇ ਚੌਥਾ ਤਰਖਾਣ। ਪੁਰਾਣੇ ਜ਼ਮਾਨੇ ਚ ਕੋਈ ਕਈ ਸਮੱਸਿਆਵਾਂ ਜਿੱਦਾਂ ਨਾ ਕਹਾਣੀ ਰਾਹੀਂ ਸਮਝਾਈਆਂ ਜਾਂਦੀਆਂ ਸੀ, ਸੁਲਝਾਈਆਂ ਜਾਂਦੀਆਂ ਸੀ, ਜਿਨ੍ਹਾਂ ਨੂੰ ਲੋਕ ਮਤਲਬ ਸੂਝ ਬੂਝ ਕਹਿੰਦੇ ਸੀ, ਲੋਕ ਸੂਝ ਜਾਣੀ ਕਿ ਲੋਕਲ ਨੌਲੇਜ। ਹੁਣ ਕਹਿੰਦੇ ਵੀ ਜਦੋਂ ਉਹ ਜਾ ਰਹੇ ਸੀ ਤਾਂ ਰਸਤੇ ਦੇ ਵਿਚ ਰਾਤ ਪੈ ਗਈ, ਉਨ੍ਹਾਂ ਨੇ ਤਿੰਨ ਤਿੰਨ ਘੰਟੇ ਜਾਗਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲੀ ਵਾਰੀ ਤਰਖਾਣ ਦੀ ਜਾਗਣ ਦੀ ਸੀ। ਸਮਾਂ ਗੁਜ਼ਾਰਨ ਲਈ ਉਸਨੇ ਇਕ ਲੱਕੜ ਲੈ ਕੇ ਆਪਣੇ ਸੰਦਾਂ ਦੇ ਨਾਲ ਇਕ ਜਨਾਨੀ ਬਣਾਈ। ਫਿਰ ਦਰਜੀ ਦੀ ਵਾਰੀ ਆਈ, ਜਿਸ ਨੇ ਉਸ ਨੂੰ ਪੱਤਿਆਂ ਦੇ ਕੱਪੜੇ ਪਹਿਨਾ ਦਿੱਤੇ। ਜਦੋਂ ਸੁਨਿਆਰੇ ਦੀ ਵਾਰੀ ਆਈ ਤਾਂ ਉਸ ਨੇ ਮਿੱਟੀ ਗੁੰਨ ਕੇ ਉਸ ਨੂੰ ਗਹਿਣੇ ਪਹਿਨਾ ਦਿੱਤੇ ਤੇ ਸੋਹਣਾ ਬਣਾ ਦਿੱਤਾ। ਅਖੀਰ ਨੂੰ ਬ੍ਰਾਹਮਣ ਦੀ ਵਾਰੀ ਸੀ, ਜਿਸ ਨੇ ਮੰਤਰ ਪੜ੍ਹ ਕੇ ਉਸ ਜਨਾਨੀ ਨੂੰ ਜਿਉਂਦੀ ਕਰ ਦਿੱਤਾ। ਹੁਣ ਉਨ੍ਹਾਂ ਦੇ ਵਿਚ ਹਾਂਜੀ ਹਾਂਜੀ ਉਹ ਜਿਉਂਦੀ ਕਰਦਾ, ਹੁਣ ਮੰਤਰ ਪੜਿਆ ਤੇ ਉਹ ਜਿਉਂਦੀ ਹੋ ਗਈ, ਲੱਕੜ ਜਾਣੀ ਕਿ ਲੱਕੜ ਦੀ ਸੀਗੀ। ਫਿਰ ਉਹਨੂੰ ਕੱਪੜੇ ਪਾਏ ਦਰਜੀ ਨੇ, ਫਿਰ ਉਸਨੂੰ ਸੁਨਿਆਰ ਨੇ ਗਹਿਣਿਆਂ ਨਾਲ ਸ਼ਿੰਗਾਰਿਆ, ਹਨਾ, ਮਿੱਟੀ ਦੇ ਬਣਾ ਕੇ ਸੋਹਣੀ ਬਣਾ ਦਿੱਤਾ। ਤਾਂ ਉਸ ਤੋਂ ਬਾਅਦ ਫਿਰ ਬ੍ਰਾਹਮਣ ਨੇ ਉਸਨੂੰ ਮੰਤਰ ਪੜ ਕੇ ਜਿਉਂਦੀ ਕਰ ਦਿੱਤਾ। ਤੇ ਹੁਣ ਉਨ੍ਹਾਂ ਦੇ ਵਿਚ ਬਹਿਸ ਚੱਲ ਪਈ ਕਿ ਇਹ ਜਨਾਨੀ ਕਿਹਦੀ ਹੋਣੀ ਚਾਹੀਦੀ ਆ, ਠੀਕ ਹੈ ਨਾ, ਕੌਣ ਵਿਆਹ ਕਰਾਵੇ। ਹਰ ਕਿਸੇ ਨੇ ਆਪਣੀ ਆਪਣੀ ਹੋਣ ਦਾ ਤਰਕ ਦਿੱਤਾ ਪਰ ਫੈਸਲਾ ਨਾ ਹੋ ਸਕਿਆ। ਤੇ ਜਦੋਂ ਦਿਨ ਚੜ ਗਿਆ ਨਾ, ਤੇ ਉਹ ਫਿਰ ਇੱਕ ਸਿਆਣੇ ਵਿਦਵਾਨ ਕੋਲ ਗਏ ਤੇ ਉਸ ਨੂੰ ਮਾਮਲਾ ਨਿਪਟਾਉਣ ਦੇ ਲਈ ਕਿਹਾ। ਹੁਣ ਮੈਂ ਇੱਥੇ ਕਹਾਣੀ ਬੰਦ ਕਰਦਾ ਤੇ ਹੁਣ ਜਿਹੜੇ ਉਹ ਸਿਆਣੇ ਵਿਦਵਾਨ ਹੈ ਉਹ ਤੁਸੀਂ ਹੋ, ਤੁਸੀਂ ਹੁਣ ਫੈਸਲਾ ਦਿਓ।
ਹਾਂਜੀ
ਹਾਂਜੀ, ਤੁਸੀਂ ਹੁਣ ਫੈਸਲਾ ਦਿਓ ਕਿ ਉਹ ਔਰਤ ਦਾ ਵਿਆਹ ਕਿਸ ਨਾਲ ਹੋਣਾ ਚਾਹੀਦਾ, ਕਿਹਦੀ ਹੋਣੀ ਚਾਹੀਦੀ ਹੈ। ਮਤਲਬ ਇਹ ਇੱਕ ਸਟੋਰੀ ਹੈ ਤੇ ਆਪਾਂ ਦੁਬਾਰਾ ਵੀ ਫੇਰ ਵੀ ਸੁਣਾਵਾਂਗੇ, ਪਰ ਤੁਹਾਨੂੰ ਇੱਕ ਫੂਡ ਫੋਰ ਥੋਟ ਮਤਲਬ ਸੋਚਣ ਦੇ ਲਈ ਇੱਕ ਆਪਾਂ ਗੀਤ ਵੀ ਸੁਣਦੇ ਹਾਂ। ਗੀਤ ਤੋਂ ਬਾਅਦ ਫਿਰ ਆਪਾਂ ਗੱਲ ਵੀ ਕਰਾਂਗੇ, ਇਹਦੇ ਬਾਰੇ ਵੀ ਗੱਲ ਕਰਾਂਗੇ, ਚਿੰਤਨ ਵੀ ਕਰਾਂਗੇ। ਤਾਂ ਬਾਕੀ ਜਿੱਦਾਂ ਆਪਾਂ ਗੱਲਾਂ ਕਰ ਰਹੇ ਹਾਂ ਮੋਦੀ ਸਾਹਿਬ ਦੀਆਂ, ਤੁਸੀਂ ਜਾਣਾ ਹੈ ਬਾਦਲ ਸਾਹਿਬ ਦੀਆਂ, ਤੇ ਉਹ ਵੀ ਆਪਾਂ ਜਾਰੀ ਰੱਖਾਂਗੇ। ਇੱਕ ਗੀਤ ਸੁਣਾਉਣਾ, ਗੀਤ ਤੋਂ ਬਾਅਦ ਨਾ ਫਿਰ ਇੱਕ ਛੋਟੀ ਜਿਹੀ ਬ੍ਰੇਕ ਹੈ, ਤੇ ਬ੍ਰੇਕ ਤੋਂ ਬਾਅਦ ਫਿਰ ਇਸ ਜਵਾਬ ਇਸ ਕਹਾਣੀ ਦਾ ਜਿਹੜਾ ਆ ਲੋਕ ਸੂਝ ਦਾ ਜਿਹੜਾ ਆ ਉਹ ਤੁਸੀਂ ਜਵਾਬ ਦਿਓ ਸਾਨੂੰ ਕੀ ਹੋਣਾ ਚਾਹੀਦਾ। ਚਲੋ ਮਿਲਦੇ ਹਾਂ ਗੀਤ ਦੇ ਉਸ ਪਾਰ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸੀਡੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਬਾਰੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ। ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਕਟਾਊਨ, ਸਿਡਨੀ।
ਸਿਡੀ ਬੈਟਰੀਜ਼।
ਤੁਸੀਂ ਨਿਊ ਸਾਊਥ ਵੇਲਸ ਆਸਟ੍ਰੇਲੀਆ ਵਿੱਚ ਰਹਿੰਦੇ ਹੋ ਤਾਂ ਹੁਣ ਤੁਸੀਂ ਗ੍ਰੋਸਰੀ ਦੇ ਸਾਰੇ ਸਮਾਨ ਦੇ ਨਾਲ ਨਾਲ ਆਨੰਦ ਲੈ ਸਕੋਗੇ ਤਾਜ਼ੀਆਂ ਭਾਰਤੀ ਮਠਿਆਈਆਂ ਦਾ ਵੀ, ਸਿਰਫ ਇੱਕੋ ਹੀ ਜਗ੍ਹਾ ਤੇ, ਵਨ ਐਂਡ ਓਨਲੀ MD ਸਪਾਈਸਿਸ, 862A ਪਿਟਵਾਟਰ ਰੋਡ, DOI, ਨਿਊ ਸਾਊਥ ਵੇਲਸ। ਸੰਪਰਕ ਕਰੋ 8959-4351 ਤੇ। MD ਸਪਾਈਸਿਸ।
ਜਰੰਗ ਪਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 04122923080 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ। ਮੋਬਾਈਲ ਨੰਬਰ 04122923080।
ਨਾਨਕ ਬੇਕਰੀ, ਡੈਂਡੀ ਨੋਂਗ, ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASS Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra. ਆਪਣੇ ਨਾਲ ਸਫ਼ਰ, ਆਪਣਿਆਂ ਦੇ ਅਹਿਸਾਸ, ਸੰਧੂ ਬੱਸ ਲਾਈਨ।
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਆਸ
info@sandhubuslines.com.au।
ਭਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘੱਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘੱਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9780 90001। ਵੈਬਸਾਈਟ ਵਿਜ਼ਿਟ ਕਰੋ kularhospital.com।
दिल ना दिल मिले ताइयों गल बनती है यार बल यार दा ध्यान होना चाहिदा गल हुई हुंदी जिदे विच कोई गल होवे गल्लां विचों गल दा ज्ञान होना चाहिदा मैं हां दोस्तो अमनदीप सिद्धू मसलियां दे निकलदे ने हरमन रेडियो ते हल आपां रल मिल करांगे दिल वाली गल की ने दुनिया भर दियां खबरां की है मौसम दा हाल किस देश ने कीती नुक्ताचीनी किस हीरो नू हो गया प्यार किसने मारिया किते तरना की दी बन गई सरकार विच मिठे मिठे गीत होणगे ते सजना दा सत्कार फिर तीर सिद्धे होणगे मुश्किलां दे वल वीकेंड ते सुबह करांगे आपां जदों दिल वाली गल
जी दिल वाली गल प्रोग्राम चल रहा अज वीकेंड शुरू हो चुका 15 सितंबर 2018 दी तारीख नू 10:10 घड़ी दिखा रही है सिडनी समय के मुताबिक मेरे नाल अमरीक सिंह फलोरा सिडनी तो जुड़े हुए ने एक बार फिर स्वागत जी सारे स्रोतियां दा सो अमरीक जी आपां कुछ सुनेहे ते कुछ गल्लां बातां जारी रखनी है जिहड़ी आपां कहानी दसी सी उहदा भी आपां मुलांकण करना है ते पहलां तो दस दईए कि जिहड़ा अमरीका दे विच वी समुंदरी तूफान जिहड़ा आया होया फलोरेंस तूफान ਤੇ ਉਹਦੇ ਵਿਚ ਹੁਣ ਤੱਕ ਤਕਰੀਬਨ 4 ਵਿਅਕਤੀ ਮਾਰੇ ਜਾ ਚੁੱਕੇ ਨੇ ਤਕਰੀਬਨ 50,000 ਤੋਂ ਉੱਤੇ ਘਰ ਜਿਹੜੇ ਨੇ 50,000 ਨਹੀਂ 6 ਲੱਖ ਘਰ ਜਿਹੜੇ ਨੇ ਉਹ ਬਿਜਲੀ ਤੋਂ ਬਿਨਾਂ ਨੇ ਬੜਾ ਨੁਕਸਾਨ ਹੋਇਆ ਨੇਰੀ ਤੂਫਾਨ ਜਿਹੜੇ ਆਏ ਹੋਏ ਨੇ ਸੋ ਰੱਬ ਭਲੀ ਕਰੇ ਤੇ ਜਗਤਾਰ ਭਾਜੀ ਨੇ ਵੀ ਸਾਂਝ ਪਾਈ ਸੀਗੀ ਸਾਡੇ ਨਾਲ ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਕਹਿੰਦੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਤੂਫਾਨ 1963-64 ਵਿਚ ਆਇਆ ਸੀ ਉਦੋਂ 130 ਆਦਮੀਆਂ ਦੀ ਮੌਤ ਹੋਈ ਸੀ ਹੋ ਸਕਦਾ ਉਦੋਂ ਸੁਰੱਖਿਆ ਪ੍ਰਬੰਧ ਅੱਜ ਵਰਗੇ ਨਾ ਹੋਣ ਪਰ ਨੁਕਸਾਨ ਦਾ ਖਦਸ਼ਾ ਫਿਰ ਵੀ ਹੈ ਸਰਕਾਰ ਵੱਲੋਂ ਅਗਾਂਹ ਪ੍ਰਬੰਧ ਕੀਤੇ ਜਾ ਰਹੇ ਹਨ ਤੇ ਬਾਕੀ ਉਨ੍ਹਾਂ ਨੇ ਕਿਹਾ ਕਿ ਪਿਛਲੇ ਕੈਪਟਨ ਸਰਕਾਰ ਨੇ ਐਲਾਨ ਕੀਤਾ ਸੀ ਕਿ ਸਰਸੇ ਵਾਲੇ ਡੇਰਿਆਂ ਨੂੰ ਗਊਸ਼ਾਲਾ 'ਚ ਤਬਦੀਲ ਕੀਤਾ ਜਾ ਰਿਹਾ ਹੈ ਇਸ ਬਾਰੇ ਤੁਹਾਡਾ ਕੀ ਕਹਿਣਾ ਇਨ੍ਹਾਂ ਅਵਾਰਾਂ ਪਸ਼ੂਆਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਕੱਲ ਇਕ ਵੀਡੀਓ ਦੇਖੀ ਸੀ ਦੋ ਟੱਠਿਆਂ ਦਾ ਆਪਸ ਦੇ ਵਿਚ ਭਿੜਨਾ ਤੇ ਇਕ 3-ਵੀਲਰ ਨਾਲ ਟਕਰਾਉਣਾ ਬਹੁਤ ਭਿਆਨਕ ਦੁਰਘਟਨਾ ਸੀਗੀ ਹੁਣ ਇਹ ਗਊਸ਼ਾਲਾ ਚ ਕਨਵਰਟ ਹੋ ਰਹੇ ਜਾਂ ਨਹੀਂ ਹੋ ਰਹੇ ਇਹ ਆਪਾਂ ਕੱਲ ਨੂੰ ਮਿੰਟੂ ਬਰਾੜ ਜੀ ਭਾਜੀ ਤੋਂ ਪੁੱਛ ਲਾਂਗੇ ਕਿਉਂਕਿ ਉਹ ਜ਼ਿਆਦਾ ਨਿਗਾਹ ਰੱਖਦੇ ਨੇ ਪੋਲੀਟਿਕਸ ਦੇ ਉੱਤੇ ਪਰ ਅਮਰੀਕ ਜੀ ਇਹ ਵੈਸੇ ਅਵਾਰਾ ਪਸ਼ੂਆਂ ਦੀ ਜਿਹੜੀ ਮਤਲਬ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ ਹਨਾ ਇੱਦਾਂ ਦਾ
ਜੀ ਅਮਨਦੀਪ ਬਿਲਕੁਲ ਤੁਹਾਡੀ ਗੱਲ ਠੀਕ ਆ ਅਵਾਰਾ ਪਸ਼ੂਆਂ ਦੀ ਕਾਫੀ ਵੱਡੀ ਪ੍ਰੋਬਲਮ ਆ ਤੇ ਇਹਦੇ ਨਾਲ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਅੱਜ ਕੱਲ ਇਹ ਪ੍ਰੋਬਲਮ ਆਈ ਅਮਨਦੀਪ ਅਚਾਨਕ ਪ੍ਰੋਬਲਮ ਆ ਕਿਉਂ ਰਹੀ ਆ ਅਵਾਰਾ ਪਸ਼ੂਆਂ ਦੀ ਜਿਹੜੀ ਪੰਜਾਬ ਦੇ ਵਿਚ ਖਾਸ ਤੌਰ ਤੇ ਸੜਕਾਂ ਦੇ ਜਿਹੜੀਆਂ ਦੁਰਘਟਨਾਵਾਂ ਹੋ ਰਹੀਆਂ ਆ ਤੇ ਇਹ ਇਕਦਮ ਪਹਿਲਾਂ ਵੀ ਜੇ ਤੁਸੀਂ 60 ਦਾ ਇਤਿਹਾਸ ਖੋਲੋ ਨਾ ਉਦੋਂ ਵੀ ਜੰਗਲਾਂ ਦੇ ਵਿਚ ਗਾਈਆਂ ਬਹੁਤ ਹੁੰਦੀਆਂ ਸੀਆਂ ਤੇ ਜਿਹੜੇ ਉਨ੍ਹਾਂ ਨੂੰ ਫੇਰ ਇਕ ਮੁਹਿੰਮ ਚੱਲੀ ਸੀ ਮੈਨੂੰ ਬਿਲਕੁਲ ਯਾਦ ਆ ਕਿ ਉਨ੍ਹਾਂ ਨੂੰ ਫੜਨ ਦੀ ਮੁਹਿੰਮ ਚੱਲੀ ਸੀ ਉਨ੍ਹਾਂ ਨੂੰ ਜਿਹੜੇ ਆਲੇ ਦੁਆਲੇ ਚੂਹਾਂ ਦੇ ਆਲੇ ਦੁਆਲੇ ਨਾ ਜਿੱਦਾਂ ਖੱਡਾਂ ਦੇ ਆਲੇ ਦੁਆਲੇ ਜੰਗਲ ਹੁੰਦਾ ਸੀ ਉਹਦੇ ਚ ਬਹੁਤ ਜ਼ਿਆਦਾ ਏਦਾਂ ਦੇ ਪਸ਼ੂ ਡਿਵੈਲਪ ਹੋ ਗਏ ਸੀ ਤੇ ਫਿਰ ਪੰਜਾਬ ਸਰਕਾਰ ਨੇ 1963-64 ਦੇ 3 ਸਾਲ ਲਗਾਤਾਰ ਉਨ੍ਹਾਂ ਪਸ਼ੂਆਂ ਨੂੰ ਫੜਨ ਦੀ ਤੇ ਪਤਾ ਨੀ ਉਹ ਫੜ ਕੇ ਕਿੱਥੇ ਲੈ ਕੇ ਜਾਂਦੇ ਸੀ ਉਨ੍ਹਾਂ ਨੂੰ ਲੇਕਿਨ ਫੜ ਕੇ ਉਨ੍ਹਾਂ ਨੂੰ ਵੇਚਦੇ ਵੀ ਸੀ ਤੇ ਫਿਰ ਉਨ੍ਹਾਂ ਦਾ ਸਫਾਇਆ ਕਰ ਦਿੱਤਾ ਸੀ ਉਸ ਵੇਲੇ ਇਹਨਾਂ ਪਸ਼ੂਆਂ ਦਾ ਲੇਕਿਨ ਉਸ ਵੇਲੇ ਨੁਕਸਾਨ ਇੰਨਾ ਨਹੀਂ ਹੁੰਦਾ ਸੀ ਕਿਉਂਕਿ ਸੜਕਾਂ ਦੇ ਵਿਚ ਉਸ ਵੇਲੇ ਜਿਹੜੇ ਗੱਡੀਆਂ ਸੀਆਂ ਮੋਟਰਾਂ ਸੀਆਂ ਬਹੁਤ ਘੱਟ ਹੁੰਦੀਆਂ ਸੀਆਂ ਤੇ ਵੈਸੇ ਉਹ ਖੇਤੀਬਾੜੀ ਦਾ ਨੁਕਸਾਨ ਕਾਫੀ ਕਰਦੇ ਸੀ ਮੇਰੇ ਖਿਆਲ ਵਿਚ ਐਸੇ ਤਰ੍ਹਾਂ ਦੀ ਮੁਹਿੰਮ ਜਿਹੜੀ 1960 ਵਿਚ ਚੱਲੀ ਸੀ ਪੰਜਾਬ ਦੇ ਵਿਚ ਇਕ ਵਾਰੀ ਫਿਰ ਚੱਲਣੀ ਚਾਹੀਦੀ ਹੈ ਤੇ ਇਨ੍ਹਾਂ ਨੂੰ ਫੜ ਕੇ ਨਾ ਕਿਸੇ ਸੁਰੱਖਿਅਤ ਥਾਂ ਤੇ ਭੇਜ ਦੇਣਾ ਚਾਹੀਦਾ ਜਾਂ ਕਈ ਤਾਂ ਕਹਿੰਦੇ ਡਿਸਟਰੋਏ ਵੀ ਕਰ ਦੇਣਾ ਚਾਹੀਦਾ ਜਿਹੜੇ ਜਿੱਦਾਂ ਆਸਟ੍ਰੇਲੀਆ ਵਿਚ ਵੀ ਜਿਹੜੇ ਕਈ ਏਦਾਂ ਦੇ ਐਨੀਮਲ ਹੁੰਦੇ ਜਿਹੜੇ ਕਿ ਸਮਾਜ ਲਈ ਹਾਨੀਕਾਰਕ ਹੁੰਦੇ ਆ ਉਨ੍ਹਾਂ ਦੀ ਡਿਸਟ੍ਰਕਸ਼ਨ ਵੀ ਕਰ ਦਿੱਤੀ ਜਾਂਦੀ ਆ ਉਨ੍ਹਾਂ ਨੂੰ ਮੇਰੇ ਖਿਆਲ ਵਿਚ ਉੱਥੇ ਤਾਂ ਨਹੀਂ ਹੋ ਸਕਦਾ ਭਾਰਤ ਵਿਚ ਤਾਂ ਨਹੀਂ ਹੋ ਸਕਦਾ ਕਿਉਂਕਿ ਸਾਡੀ ਸੋਸਾਇਟੀ ਤੇ ਪੋਲੀਟੀਕਲ ਪਾਰਟੀਆਂ ਨੇ ਹੋਰ ਮੁੱਦਾ ਮਿਲ ਲੈਣਾ ਤੇ ਇਹਦਾ ਹੱਲ ਵੈਸੇ ਅਮਨਦੀਪ ਬਹੁਤ ਜਲਦੀ ਸੋਚਣ ਦੀ ਲੋੜ ਆ ਕਿਉਂਕਿ ਬਹੁਤ ਸਾਰੀਆਂ ਕੀਮਤੀ ਜਾਨਾਂ ਅਤੇ ਬਹੁਤ ਜ਼ਿਆਦਾ ਜਾਨੀ ਨੁਕਸਾਨ ਇਹਨਾਂ ਕਰਕੇ ਹੋ ਰਿਹਾ ਹੈ ਪੰਜਾਬ ਦੇ ਵਿਚ ਜੀ ਅਮਨਦੀਪ
ਦੇਖੋ ਅਮਰੀਕ ਜੀ ਆਪਣੇ ਆਪਣੇ ਇਲਾਕੇ ਦੇ ਕਾਨੂੰਨ ਹੋਣੇ ਚਾਹੀਦੇ ਨੇ ਨਾ ਕਿ ਇਕ ਬਲੈਂਕਟ ਕਾਨੂੰਨ ਜਿਹੜਾ ਸਾਰੇ ਭਾਰਤ ਦਾ ਜਾਂ ਸਾਰੇ ਆਸਟ੍ਰੇਲੀਆ ਦਾ ਹੁਣ ਇੱਥੇ ਵੀ ਤੁਸੀਂ ਦੇਖੋ ਆਸਟ੍ਰੇਲੀਆ ਦੇ ਵਿਚ ਆਪਣੇ ਆਪਣੇ ਰੀਜਨਲ ਕਾਨੂੰਨ ਨੇ ਹੁਣ ਆਪਾਂ ਗੱਲ ਕਰੀਏ ਕਿ ਫਰੂਟ ਜਿਹੜਾ ਆ ਸਬਜ਼ੀਆਂ ਆ ਉਹ ਫਲ ਹੈ ਉਹ ਲੈ ਕੇ ਜਾਣ ਦੀ ਹੁਣ ਅਸੀਂ ਇੱਥੋਂ ਗ੍ਰਿਫਤ ਨੂੰ ਜਾਂਦੇ ਹਾਂ ਠੀਕ ਹੈ ਅਸੀਂ ਇੱਥੋਂ ਗ੍ਰਿਫਤ ਨੂੰ ਤਾਂ ਫਰੂਟ ਲੈ ਕੇ ਜਾ ਸਕਦੇ ਹਾਂ ਇਧਰੋਂ ਪਰ ਉਹ ਗ੍ਰਿਫਤ ਤੋਂ ਸੋਰੀ ਹਾਂ ਉੱਥੇ ਨੂੰ ਨਹੀਂ ਲੈ ਕੇ ਜਾ ਸਕਦੇ। ਇੱਦਾਂ ਹੀ ਜਿਹੜਾ ਸਾਊਥ ਆਸਟ੍ਰੇਲੀਆ ਨੂੰ ਤੁਸੀਂ ਜਾਓ ਤਾਂ ਇੱਧਰ ਮੈਲਬਰਨ ਤੋਂ ਵਿਕਟੋਰੀਆ ਤੋਂ ਤਾਂ ਉੱਥੇ ਬਾਰਡਰ ਲੱਗਾ ਹੋਇਆ, ਉਹ ਨਹੀਂ ਜਾਣ ਦਿੰਦੇ ਕਿਉਂਕਿ ਬਿਮਾਰੀ ਜਿਹੜੀ ਆ ਫੈਲਦੀ ਆ। ਉੱਥੇ ਕੋਈ ਫਰੂਟ ਉੱਧਰੋਂ ਨਹੀਂ ਆਣ ਦਿੰਦੇ। ਇੱਦਾਂ ਜਿਹੜੇ ਇੱਧਰ ਬਨਾਨਾ ਲਾਉਂਦੇ ਆ ਇੱਧਰ ਨੌਰਥ ਆਪਣੇ ਨਿਊ ਸਾਊਥ ਵੇਲਸ ਤੋਂ ਸਾਊਥ ਵੱਲ ਨੂੰ ਬੀ ਨਹੀਂ ਲਿਆਉਣ ਦਿੰਦੇ ਕਿਉਂਕਿ ਉੱਧਰਲੀ ਬਿਮਾਰੀ ਇੱਧਰ ਆ ਜਾਂਦੀ ਆ। ਸੋ ਆਪਣੇ ਆਪਣੇ ਲੋਕਲ ਕਾਨੂੰਨ ਨੇ, ਇੱਦਾਂ ਹੀ ਹੋਣੇ ਚਾਹੀਦੇ ਨੇ। ਜਿਹੜੇ ਭਾਰਤ ਦੀ ਗੱਲ ਕੀਤੀ ਆਪਾਂ ਪਸ਼ੂਆਂ ਦੀ, ਅਵਾਰਾ ਪਸ਼ੂਆਂ ਦਾ ਜਿਹੜਾ ਮਸਲਾ ਆ, ਇਹ ਤੁਸੀਂ ਦੱਸਿਆ ਕਿ ਉਦੋਂ ਪੰਜਾਬ ਦਾ ਕਾਨੂੰਨ ਸੀਗਾ ਤੇ ਪੰਜਾਬ ਨੇ ਉਹਨੂੰ ਸੋਰਟ ਆਊਟ ਕਰ ਲਿਆ। ਖੇਤੀਬਾੜੀ ਪ੍ਰਧਾਨ ਦੇਸ਼ ਸੀਗਾ ਆਪਣਾ ਪੰਜਾਬ, ਸੂਬਾ ਆ। ਸੋ ਉਹ ਫਸਲਾਂ ਦਾ ਨੁਕਸਾਨ ਕਰਦੇ ਸੀ, ਗੱਡੀਆਂ ਦੀ ਉਹਨੂੰ ਇੰਨੀ ਸਮੱਸਿਆ ਨਹੀਂ ਸੀ ਜਿੰਨੀ ਉਹ ਫਸਲਾਂ ਨੂੰ ਖਰਾਬ ਕਰਨ ਦੀ ਸਮੱਸਿਆ ਉਦੋਂ ਸੀਗੀ। ਹੁਣ ਉਦੋਂ ਕੰਟਰੋਲ ਹੋ ਗਿਆ, ਪਰ ਹੁਣ ਜਿਹੜੇ ਨੀਓ ਲਿਬਰਲ ਕਹਿ ਲਓ ਕਿ ਜਿਹੜੇ ਨਵੇਂ ਪੋਲੀਟੀਸ਼ਨ ਨੇ, ਉਹ ਵੱਡੇ ਵੱਡੇ ਸ਼ਹਿਰਾਂ ਚ ਬੈਠ ਕੇ ਆਪਣੀ ਮੁਹਿੰਮਾਂ ਚਲਾ ਰਹੇ ਨੇ ਜੀ, ਪਸ਼ੂਆਂ ਨੂੰ ਬਚਾਉਣਾ ਚਾਹੀਦਾ ਆ, ਰਹਿਮ ਕਰਨਾ ਚਾਹੀਦਾ, ਉਹ ਕਰਨਾ ਚਾਹੀਦਾ। ਉਹਦਾ ਆਪ ਤਾਂ ਸ਼ਹਿਰਾਂ ਚ ਬੈਠੇ ਨੇ, ਉਹਨਾਂ ਦਾ ਕੋਈ ਲੈਣ ਦੇਣ ਨਹੀਂ। ਉਹ ਵੀ ਆਈ ਪੀ ਫੈਸਿਲਿਟੀਜ਼ ਲੈ ਰਹੇ ਨੇ ਪੋਲੀਟੀਸ਼ਨ, ਹੈ ਨਾ, ਉਹਨਾਂ ਨੂੰ ਇੰਨੀ ਦਿੱਕਤ ਨਹੀਂ ਹੈਗੀ। ਪਰ ਜਿਹੜਾ ਆਮ ਆਦਮੀ ਆ, ਨੋਰਮਲ ਪੀਪਲ ਆ ਨਾ, ਉਹ ਸ਼ਹਿਰਾਂ ਚ ਗੱਡੀਆਂ ਚਲਾਉਂਦੇ, ਟ੍ਰੈਫਿਕ ਚ ਫਸਦੇ ਨੇ, ਉੱਥੇ ਵਿੱਚੇ ਗਾਂ ਬੈਠੀ ਆ, ਹੈ ਨਾ, ਵਿੱਚੇ ਮੱਝ ਬੈਠੀ ਆ। ਸੋ ਇੱਦਾਂ ਹੀ ਜਿਹੜੇ ਅਵਾਰਾ ਕੁੱਤਿਆਂ ਦਾ ਆ, ਅਵਾਰਾ ਕੁੱਤਿਆਂ ਨੂੰ ਪਹਿਲਾਂ ਰੈਡੀਕੇਟ ਕਰਦੇ ਹੁੰਦੇ ਸੀ, ਜ਼ਹਿਰ ਪਾਉਂਦੇ ਹੁੰਦੇ ਸੀ, ਦੱਸ ਕੇ ਪਾਉਂਦੇ ਹੁੰਦੇ ਸੀ, ਜਿਨ੍ਹਾਂ ਦੇ ਪੱਟੇ ਪਾਏ ਉਹ ਰਹਿਣਗੇ, ਉਹਨਾਂ ਨੂੰ ਬੰਨ ਕੇ ਰੱਖੋ, ਬਾਕੀ ਮਾਰ ਦੇਣੇ। ਹੁਣ ਖਾਸ ਕਰਕੇ ਮੇਨਕਾ ਗਾਂਧੀ ਨੇ ਬੜੀ ਮੁਹਿੰਮ ਚਲਾਈ ਜੀ, ਤੇ ਉਹ ਠੀਕ ਵਧੀਆ ਚਲਾਈ ਕਿ ਜਿਹੜੇ ਹੁਣ ਭਾਲੂ ਆ ਜਾਂ ਹੋਰ ਆ, ਬਾਂਦਰ ਆ, ਜਿਹੜੇ ਮਤਲਬ ਜਿਨ੍ਹਾਂ ਨੂੰ ਤਸੀਹੇ ਦਿੱਤੇ ਜਾਂਦੇ ਨੇ, ਹੈ ਨਾ, ਉਹ ਰੋਕੇ ਜਾਣ। ਪਰ ਉਹ ਠੀਕ ਸੀਗਾ, ਉਸ ਹੱਦ ਤੱਕ ਠੀਕ ਸੀਗਾ। ਪਰ ਜਿਹੜੇ ਹੁਣ ਉਹ ਰੁਕਵਾ ਤਾਂ ਦਿੱਤੇ, ਪਰ ਉਹਨਾਂ ਦਾ ਕਰਨਾ ਕੀ ਆ, ਇਹ ਨਹੀਂ ਕੁਛ ਕੀਤਾ ਕਿਸੇ ਨੇ। ਸੋ ਉਹ ਘੁੰਮ ਰਹੇ ਨੇ ਤੇ ਉਹ ਫਸਲਾਂ ਵੀ ਖਾ ਰਹੇ ਨੇ, ਫਸਲਾਂ ਤਾਂ ਪਹਿਲਾਂ ਤੋਂ ਵੀ ਖਾ ਰਹੇ ਨੇ, ਉਹਨਾਂ ਦਾ ਕੰਟਰੋਲ ਹੋਣਾ ਚਾਹੀਦਾ। ਪਰ ਹੁਣ ਕੀ ਹੋ ਗਿਆ ਕਿ ਉਹ ਸੜਕਾਂ ਦੇ ਉੱਤੇ ਆ ਕੇ ਟ੍ਰੈਫਿਕ ਚ ਵੱਜ ਰਹੇ ਨੇ, ਕਿਉਂਕਿ ਟ੍ਰੈਫਿਕ ਵੱਧ ਗਈ ਆ, ਜਿਸ ਤਰ੍ਹਾਂ ਨੁਕਸਾਨ ਹੋ ਰਿਹਾ, ਬੰਦੇ ਮਾਰ ਰਹੇ ਨੇ ਤੇ ਉਹ ਉਜਾੜਾ ਪਾ ਰਹੇ ਨੇ। ਤੇ ਇਸ ਦਾ ਜਿਹੜਾ ਬਹੁਤ ਵੱਡਾ ਹੱਥ ਹੈ, ਉਹ ਜਿਹੜੀ ਪੇਂਡੂ ਵਸੋਂ ਆ, ਜਿਹੜੀ ਪਿੰਡਾਂ ਚ ਰਹਿ ਰਹੇ ਆ ਜਾਂ ਜਿਹੜੇ ਸ਼ਹਿਰਾਂ ਚ ਰਹਿ ਰਹੇ ਨੇ, ਉਹ ਧਰਮ ਦੇ ਨਾਂ ਤੇ ਜਾਂ ਆਸਥਾ ਦੇ ਨਾਂ ਤੇ ਉਹ ਪਸ਼ੂਆਂ ਨੂੰ ਰੋਟੀਆਂ ਪਾ ਰਹੇ ਨੇ, ਉਹ ਪੇੜੇ ਦੇ ਰਹੇ ਨੇ, ਹੈ ਨਾ। ਕਈ ਤਾਂ ਇੱਦਾਂ ਦੇ ਬੰਦੇ ਵੀ ਮੈਂ ਦੇਖੇ ਆ ਕਿ ਉਹ ਪੇੜਾ ਦੇ ਕੇ ਚੋ ਵੀ ਲੈਂਦੇ ਨੇ, ਹੈ ਨਾ, ਇੱਥੋਂ ਤੱਕ ਗੱਲ ਪਹੁੰਚ ਗਈ ਆ। ਸੋ ਇਹਨਾਂ ਦਾ ਜਿਹੜਾ ਕੰਟਰੋਲ ਹੈ ਨਾ, ਉਹ ਕਰਨਾ ਚਾਹੀਦਾ, ਪੂਰਾ ਚਾਹੀਦਾ, ਮੈਂ ਬਿਲਕੁਲ ਸਹਿਮਤ ਹਾਂ। ਪਰ ਹੁਣ ਇਹ ਆ ਵੀ ਜਦੋਂ ਗਾਂ ਦਾ ਮਸਲਾ ਆਉਂਦਾ ਆ ਤਾਂ ਉੱਥੇ ਧਾਰਮਿਕ ਭਾਵਨਾਵਾਂ ਜਿਹੜੀਆਂ ਭੜਕ ਜਾਂਦੀਆਂ, ਠੀਕ ਹੈ। ਮੇਰੇ ਖਿਆਲ ਦੇ ਨਾਲ ਬਲੈਂਕਟ, ਚਾਹੇ ਉਹ ਸੂਰ ਹੋਵੇ, ਚਾਹੇ ਉਹ ਗਾਂ ਹੋਵੇ, ਚਾਹੇ ਉਹ ਕੁੱਤਾ ਹੋਵੇ, ਸਾਰਿਆਂ ਦਾ ਜਿਹੜਾ ਆ, ਜੇ ਤਾਂ ਉਹ ਰਜਿਸਟਰਡ ਹੈ ਤਾਂ ਉਹ ਜਿਹੜਾ ਪਸ਼ੂ ਹੈ ਉਹ ਮਾਲਕ ਦੀ ਜ਼ਿੰਮੇਵਾਰੀ ਹੋਊਗੀ। ਜੇ ਉਹ ਅਵਾਰਾ ਆ ਤਾਂ ਮੇਰਾ ਖਿਆਲ ਉਹ ਮਾਲਕ ਚਾਰਜ ਹੋਣਾ ਚਾਹੀਦਾ। ਜੇ ਕੁੱਤਾ ਘੁੰਮ ਰਿਹਾ ਉਹ ਕਿਤੇ ਬੱਜੇ ਕਿਤੇ ਉਹ, ਜੇ ਗਾਂ ਕਿਸੇ ਦੇ, ਉਹ ਸਾਰੇ ਪਸ਼ੂ ਜਿਹੜੇ ਰਜਿਸਟਰ ਹੋਣੇ ਚਾਹੀਦੇ ਆ, ਉਹਨਾਂ ਦੇ ਨੰਬਰ ਹੋਣੇ ਚਾਹੀਦੇ। ਆਸਟ੍ਰੇਲੀਆ ਵਿੱਚ ਬਿਲਕੁਲ ਇੱਦਾਂ ਹੀ ਆ, ਜਿੰਨੀਆਂ ਵੀ ਗਾਈਆਂ ਸਾਰਿਆਂ ਦੇ ਨੰਬਰ ਲੱਗੇ ਹੋਏ ਨੇ, ਉਹਨੂੰ ਪਿਪ ਨੰਬਰ ਕਹਿੰਦੇ ਨੇ, ਔਰ ਕੁੱਤਿਆਂ ਦੇ, ਬਿੱਲੀਆਂ ਦੇ, ਸਾਰਿਆਂ ਦੇ ਜਿਹੜੇ ਆ ਚਿੱਪ ਪਾਈ ਹੋਈ ਆ। ਸੋ ਉਹ ਸਾਰੇ ਜਿਹੜੇ ਆ ਰਜਿਸਟਰਡ ਹੋ ਕੇ ਮਾਲਕੀ ਹੋਣੀ ਚਾਹੀਦੀ ਆ, ਕਿਹਦਾ ਆ ਇਹ, ਕਿਉਂਕਿ ਇਟਸ ਬੈਡ।
ਹਾਂਜੀ ਅਮਦੀਪ, ਬਿਲਕੁਲ ਬਿਲਕੁਲ ਗੱਲ ਤੁਹਾਡੀ ਠੀਕ ਹੈ। ਇਹਨਾਂ ਨੂੰ ਸੜਕਾਂ ਤੋਂ ਰਿਮੂਵ ਕਰ ਦੇਣਾ ਚਾਹੀਦਾ, ਜਿੱਦਾਂ 1960 ਵਿਚ ਰਿਮੂਵ ਕੀਤਾ ਗਿਆ ਸੀ। ਰਾਮ ਗਊਆਂ ਕਹਿੰਦੇ ਹੁੰਦੇ ਸੀ ਉਹਨਾਂ ਨੂੰ, ਰਾਮ ਗਊਆਂ, ਹੁਣ ਮੈਨੂੰ ਬਿਲਕੁਲ ਯਾਦ ਆ ਗਿਆ, ਤੇ ਰਾਮ ਗਊਆਂ ਉਹਨਾਂ ਨੂੰ ਰਿਮੂਵ ਕਰ ਦਿੱਤਾ ਗਿਆ ਸੀ ਬਿਲਕੁਲ, ਤੇ ਬੜੀ ਸ਼ਾਂਤੀ ਹੋਈ ਸੀ ਉਸ ਤੋਂ ਬਾਅਦ। ਫਿਰ ਉਸ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਵੀ ਆਇਆ ਸੀ, ਫਸਲਾਂ ਬਚੀਆਂ ਵੀ ਸੀਆਂ। ਤੇ ਏਦਾਂ ਹੀ ਜਿਹੜੇ ਹੁਣ ਵੀ ਆ ਜਾਨਵਰ ਘੁੰਮਦੇ, ਅਗਰ ਉਹ ਕਿਸੇ ਦੇ ਨਹੀਂ ਆ, ਮਲਕੀਅਤ ਕਿਸੇ ਦੀ ਨਹੀਂ ਆ, ਤਾਂ ਉਹ ਸਟੇਟ ਦੀ ਮਲਕੀਅਤ ਆ, ਤਾਂ ਸਟੇਟ ਨੂੰ ਉਹਨਾਂ ਨੂੰ ਫੜ ਕੇ ਸੁਰੱਖਿਅਤ ਥਾਵਾਂ ਤੇ ਭੇਜਣਾ ਚਾਹੀਦਾ, ਜਾਂ ਉਹਨਾਂ ਨੂੰ ਜੋ ਵੀ ਆ ਉਹਨੂੰ ਉੱਥੇ ਰਿਮੂਵ ਕਰ ਦੇਣਾ ਚਾਹੀਦਾ
ਜੀ। ਔਰ ਜਿਹੜੀ ਇਹਦੇ ਚ ਪੋਲੀਟਿਕਸ ਜਿਹੜੇ ਬੰਦੇ ਕਰ ਰਹੇ ਨੇ ਨਾ, ਤੇ ਉਹਨਾਂ ਨੂੰ ਵੀ ਲਿਆਉਣਾ ਚਾਹੀਦਾ ਨਾਲ। ਫੋਰ ਐਗਜ਼ਾਮਪਲ ਮੇਨਕਾ ਗਾਂਧੀ ਆ ਜਾਂ ਹੋਰ ਜਿਹੜੀਆਂ ਜਥੇਬੰਦੀਆਂ, ਸ਼ਿਵ ਸੈਨਾ ਜਾਂ ਹੋਰ ਹੈ, ਉਹਨਾਂ ਨੂੰ ਨੋਟਿਸ ਦੇਣਾ ਚਾਹੀਦਾ ਵੀ ਤੁਸੀਂ ਜੇ ਤਾਂ ਕਰਨਾ ਇਹਨੂੰ, ਠੀਕ ਹੈ ਨਾ, ਮਤਲਬ ਜੇ ਤੁਸੀਂ ਇਹਦਾ ਵਿਰੋਧ ਕਰਨਾ ਆ ਵੀ ਨਹੀਂ ਇੱਦਾਂ ਹੋਣਾ ਚਾਹੀਦਾ, ਤਾਂ ਤੁਸੀਂ ਇਹਨਾਂ ਨੂੰ ਅਡੋਪਟ ਕਰੋ, ਤੁਸੀਂ ਰਜਿਸਟਰ ਕਰਾ ਲਓ, ਕੱਲ ਨੂੰ ਕੋਈ ਨੁਕਸਾਨ ਹੋਏਗਾ ਤੁਸੀਂ ਭਰਨਾ ਆ ਸਾਰਾ ਕੁਛ, ਠੀਕ ਹੈ। ਜੇ ਉਹਦੀਆਂ ਫੋਟੋ ਖਿੱਚ ਕੇ ਉਹਦਾ ਰਜਿਸਟ੍ਰੇਸ਼ਨ ਨੰਬਰ ਲੈ ਕੇ ਉਹਨਾਂ ਨੂੰ ਬਿੱਲ ਭੇਜ ਦਿਓ ਕੋਰਟ ਚ, ਉਹਨਾਂ ਨੂੰ ਲੈ ਜਾਓ, ਤੇ ਉਹ ਫਿਰ ਦੇਖਦੇ ਆ ਉਹ ਕਿੱਦਾਂ, ਉਹ ਆਪ ਹੀ ਹੱਲ ਕੱਢਣਗੇ ਇਸ ਚੀਜ਼ ਦਾ। ਸੋ ਇਸ ਕਰਕੇ ਨਾ ਮਤਲਬ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਆ, ਇਹ ਹੌਲੀ ਹੌਲੀ ਪ੍ਰਸ਼ਾਸਨ ਜਦੋਂ ਇਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਦੋਂ ਹੀ ਇਹ ਸੈੱਟ ਆਏਗਾ। ਸੋ ਇਹ ਸੀ ਚਲੋ ਸਾਡੇ ਵਿਚਾਰ, ਮੈਨੂੰ ਲੱਗਦਾ ਕਿ ਮਤਲਬ ਸਹਿਮਤ ਹੋਣਗੇ ਸਾਰੇ। ਤਾਂ ਸਾਡੇ ਨਾਲ ਹੋਰ ਸੱਜਣ ਵੀ ਜੁੜੇ ਨੇ, ਪੁਸ਼ਪ ਡਡਵਾਲ ਹੁਣੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਅੱਜ ਪ੍ਰੋਗਰਾਮ ਗੁੱਡ ਚੱਲ ਰਿਹਾ ਤੇ ਮੈਨੂੰ ਲੱਗਦਾ ਕਿ ਉਸ ਕੁੜੀ ਤੇ ਛੱਡ ਦੇਣਾ ਚਾਹੀਦਾ, ਉਹਨੇ ਕਿਸ ਨਾਲ ਵਿਆਹ ਕਰਾਉਣਾ। ਹਾਂਜੀ ਹਾਂਜੀ, ਤੇ ਬਾਕੀ ਕਹਿੰਦੇ ਇੱਕ ਹੋਰ
ਇਹਦੇ ਤੇ ਵੀ ਆਨੇ ਆ ਮਨਦੀਪ,
ਪੂਰਾ ਖੁਲਾਸਾ ਕਰਾਂਗੇ, ਪੂਰਾ ਖੁਲਾਸਾ ਕਰਾਂਗੇ। ਤੇ ਉਹ ਕਹਿੰਦੇ ਆਈਫੋਨ ਨਵਾਂ ਆ ਰਿਹਾ, ਉਸ ਦੇ ਬਾਰੇ ਵੀ ਦੱਸਿਓ। ਹਾਂਜੀ ਉਹ ਦੱਸਾਂਗੇ ਨਵਾਂ ਆ ਰਿਹਾ, ਪਰ ਅੱਜ ਮਸਲੇ ਜਿਹੜੇ ਬੜੇ ਸੰਜੀਦਾ ਨੇ ਉਹਦੇ ਵੀ ਗੱਲ ਕਰਨੀ ਆ। ਹਾਂਜੀ ਸਾਡੀ ਮੌਲੀ ਜੋਲ ਭੈਣ ਜੀ, ਕੀ ਹਾਲ ਚਾਲ, ਠੀਕ ਠਾਕ ਹੋ? ਐਡਲੇਡ ਤੋਂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧਾਈਆਂ ਜੀ ਕਹਿੰਦੇ ਸਾਰੇ ਸਿੱਖ ਗੇਮਾਂ ਵਾਲਿਆਂ ਨੂੰ, ਮੈਲਬਨ ਵਾਲਿਆਂ ਨੂੰ ਕਿ ਗ੍ਰਾਂਟ ਮਿਲੀ ਹੈ ਜੀ ਤੇ ਪ੍ਰੋਗਰਾਮ ਸੁਣ ਰਹੇ ਆ ਫਰੋਮ ਮਾਈ ਪਿੰਡ, ਕਿਆ ਬਾਤ ਹੈ, ਡੇਰਾਪੁਰ ਰਿਵਰਲੈਂਡ, ਕਿਆ ਬਾਤ
ਤੋਂ?
ਨਹੀਂ ਜੀ ਰਿਵਰਲੈਂਡ ਤੋਂ,
ਰਿਵਰਲੈਂਡ ਤੋਂ, ਰਿਵਰਲੈਂਡ ਦਾ ਵੀ।
ਹਾਂਜੀ
ਰਮਨਦੀਪ, ਲੋਕਲ ਸਾਡੇ ਜਿਹੜੇ ਲੋਕਲ ਵਿਜਿਟ ਪਲੇਸ ਵਿਜਿਟ ਕਰਨੇ ਆਪਾਂ, ਉਹਨਾਂ ਵਿਚ ਰਿਵਰਲੈਂਡ ਦਾ ਵੀ ਇੱਕ ਅਸੀਂ ਖਾਕਾ ਲਿਖਿਆ ਹੋਇਆ, ਯਾਦ ਹੋਏਗਾ?
ਹਾਂਜੀ ਹਾਂਜੀ, ਰਿਵਰਲੈਂਡ ਤਾਂ ਹੁਣ ਚਲੋ ਮਿੰਟੂ ਭਾਜੀ ਦੀ ਉੱਥੇ ਸਰਾਂ ਵੀ ਹੈਗੀ ਹੈ, ਜਿਹਨੂੰ ਕਹਿੰਦੇ ਸਰਾਂ ਨੀ ਮਤਲਬ ਗੁਫਾ, ਗੁਫਾ
ਮਿੰਟੂ ਭਾਈ ਟ੍ਰਾਂਸਪੋਰਟ ਕੰਪਨੀ ਦੇਣੋ ਮੈਂ ਸਾਨੂੰ ਘੁਮਾਉਗੇ, ਘੁੰਮਣਾ ਤੁਸੀਂ ਆਪ ਆ?
ਹਾਂ ਨਹੀਂ ਨਹੀਂ, ਗੁਫਾ ਤਾਂ ਹੈਗੀ ਹੈ ਨਾ, ਫਿਰ ਆਪਾਂ ਉੱਥੇ ਜਾ ਸਕਦੇ ਨਾ। ਹਾਂਜੀ
ਠੀਕ ਹੈ ਜੀ।
ਤਾਂ ਇੱਧਰ ਯੋਗੇਸ਼ ਉਹਨਾਂ ਨੇ ਨਾ ਫੋਟੋਆਂ ਭੇਜੀਆਂ ਨੇ ਬਹੁਤ ਸਾਰੀਆਂ, ਇੰਡੀਆ ਦੇ ਟੂਰ ਤੋਂ ਵਾਪਸ ਆ ਗਏ ਨੇ, ਤਾਂ ਉਹ ਫੋਟੋਆਂ ਭੇਜ ਰਹੇ ਨੇ, ਬੜਾ ਘੁੰਮੇ, ਮੈਂ ਫੋਲੋ ਕਰ ਰਿਹਾ ਸੀ ਤੇ ਬੜਾ ਵਧੀਆ ਲੱਗਿਆ ਤੇ ਤੁਸੀਂ ਘੁੰਮ ਰਹੇ ਹੋ, ਇੰਜੋਏ ਕੀਤਾ, ਤੇ ਮੈਂ ਕੁਛ ਫੋਟੋਆਂ ਉਹਨਾਂ ਚੋਂ ਸਾਂਝੀਆਂ ਕਰ ਰਿਹਾ ਆਪਣੇ ਲਾਈਵ ਬਲੌਗ ਤੇ। ਤਾਂ ਉਹਨਾਂ ਨੇ ਬਾਕੀ ਕਹਿੰਦੇ ਨੇ ਕਿ ਪੰਜਾਬ ਦੇ ਵਿਚ ਸਭ ਠੀਕ ਠਾਕ ਹੈ, ਮੈਂ ਅਗਰੀ ਕਰਦਾ ਤੁਹਾਡੇ ਨਾਲ, ਅਵਾਰਾ ਜਾਨਵਰ ਬਹੁਤ ਹੈ ਪੰਜਾਬ ਦੇ ਰੋਡ ਤੇ, ਦਿੱਲੀ ਵਿਚ ਨਹੀਂ ਹਨ। ਚਲੋ ਮੈਨੂੰ ਲੱਗਦਾ ਉੱਥੇ ਆਮ ਆਦਮੀ ਪਾਰਟੀ ਨੇ ਕੰਟਰੋਲ ਕਰ ਲਿਆ। ਤੇ ਲੱਕੀ ਖਰੜਾ ਕਹਿੰਦੇ ਨੇ ਕਿ ਭਾਜੀ ਲੋਕ ਗਾਵਾਂ ਨੂੰ ਗਊਸ਼ਾਲਾ ਵਿਚ ਛੱਡ ਕੇ ਆਉਂਦੇ ਹਨ, ਗਊਸ਼ਾਲਾ ਵਾਲੇ ਦੁੱਧ ਦੇਣ ਵਾਲਿਆਂ ਨੂੰ ਦੁਬਾਰਾ ਛੱਡ ਦਿੰਦੇ ਹਨ, ਵਾਲੀਆਂ ਨੂੰ। ਹੁਣ ਅਮਰੀਕ ਭਾਜੀ ਇੱਕ ਇਹ ਵੀ ਗੱਲ ਹੈ ਕਿ ਕਿਤੇ ਨਾ ਕਿਤੇ ਜਿਹੜਾ ਕਸੂਰ ਪਹਿਲਾਂ ਦ ਵਾਇਲਡ ਦੀ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਜਿਹੜੇ ਕਿਸਾਨ ਹੈ ਜਾਂ ਜਿਹੜੇ ਪਸ਼ੂ ਪਾਲਕ ਨੇ ਉਨ੍ਹਾਂ ਦਾ ਵੀ ਕਸੂਰ ਹੈ ਕਿ ਜਦੋਂ ਗਾਈਆਂ ਜਿਨ੍ਹਾਂ ਨੂੰ ਫੰਡਰ ਕਹਿ ਦਿੰਦੇ ਨੇ ਕਿ ਗਾਈਆਂ ਜਿਹੜੀਆਂ ਉਹ ਪ੍ਰੋਡਿਊਸ ਕਰਨ ਹਟ ਜਾਂਦੀਆਂ ਜਾਂ ਮੱਝਾਂ ਉਨ੍ਹਾਂ ਨੂੰ ਉਹ ਵਿਕਦੀਆਂ ਨੀ, ਉਨ੍ਹਾਂ ਦੀ ਕੋਈ ਕੀਮਤ ਨੀ, ਉਨ੍ਹਾਂ ਨੂੰ ਅੱਧੇ ਛੱਡ ਦਿੰਦੇ ਨੇ ਕਿ ਬਾਹਰ ਖਾਵੇ, ਕਿਉਂ ਪੱਠੇ ਪਾਈ ਜਾਣ, ਕਿਉਂਕਿ ਉਹ ਇੱਕ ਜਿਹੜੇ ਲਾਲਚੀ ਪਾਉਣਾ ਆ ਉਹ ਵੀ ਇੱਕ ਸਮੱਸਿਆ ਦਾ ਕਾਰਨ ਬਣਦਾ। ਇੱਦਾਂ ਹੀ ਪਿੰਡ ਦੇ ਵਿੱਚ ਬੱਕਰੇ ਵੀ ਛੱਡਦੇ ਆ ਕਈ, ਹਨਾ, ਉਹ ਵੀ ਨੁਕਸਾਨ ਕਰਦੇ ਆ। ਤੇ ਚਲੋ ਬੱਕਰੇ ਤਾਂ ਲੋਕੀ ਚੱਕ ਕੇ ਵੇਚ ਕੇ ਖਾ ਖੂ ਜਾਂਦੇ ਨੇ, ਪਰ ਗਾਈਆਂ ਨੂੰ ਛੱਡਦੇ ਨੇ ਨਿਰਦਈ ਲੋਕ ਜਿਹੜੇ ਨੇ ਬਣਦੇ ਨੇ, ਸ਼ਹਿਰਾਂ ਵਾਲੇ ਰੱਖ ਲੈਂਦੇ ਫਿਰ ਉਹਨਾਂ ਦੇ ਪੱਠੇ ਨੀ ਪੈਂਦੇ, ਇਹ ਛੱਡ ਦਿੰਦੇ ਨੇ। ਆਸਟ੍ਰੇਲੀਆ ਚ ਵੀ ਇਹ ਸਮੱਸਿਆ ਕਿ ਲੋਕ ਜਿਹੜੇ ਨੇ ਪੈਟ ਲੈ ਲੈਂਦੇ ਨੇ ਕਈ ਸੂਰ, ਅੱਗੇ ਇੱਕ ਫਿਲਮ ਆਈ ਸੀ ਬੇਬ ਜਿਹਦੇ ਵਿਚ ਸੂਰ ਸੀਗਾ ਛੋਟਾ ਜਿਹਾ, ਲੋਕਾਂ ਨੇ ਸੂਰ ਹੀ ਸੂਰ ਖਰੀਦ ਲਏ ਨਿਆਣੇ, ਉਹ ਜਦੋਂ ਬੜੇ ਹੋ ਗਏ ਉਹ ਅਲਕਤ ਆਵੇ ਉਹਨਾਂ ਤੋਂ ਲੋਕਾਂ ਨੂੰ, ਫਿਰ ਉਹ ਨੀ ਛੱਡੇ, ਹੈ ਨਾ। ਸੋ ਇਸ ਕਰਕੇ ਨਾ ਜਿਹੜੇ ਨਿਰਦਈ ਪਣਾ ਆ ਉਹ ਵੀ ਇੱਕ ਸਮੱਸਿਆ ਦਾ ਕਾਰਨ ਹੈ, ਪਰ ਉਨ੍ਹਾਂ ਤੇ ਵੀ ਚੈੱਕ ਬੈਲੈਂਸ ਜਿਹੜਾ ਇੱਦਾਂ ਹੀ ਲੱਗੇਗਾ ਕਿ ਜਿਹੜੇ ਪਸ਼ੂ ਜਦੋਂ ਉਨ੍ਹਾਂ ਦੇ ਰਜਿਸਟਰ ਹੋਣਗੇ ਨਾ ਤੇ ਬਾਹਰ ਜਦੋਂ ਫੜੇ ਜਾਣਗੇ ਤਾਂ ਉਨ੍ਹਾਂ ਦਾ ਮਾਲਕ ਲੱਭ ਕੇ ਉਨ੍ਹਾਂ ਨੂੰ ਜੁਰਮਾਨੇ ਕੀਤੇ ਜਾ ਸਕਦੇ ਨੇ। ਤੇ ਜੇ ਉਹਨੀ ਗਾਈਆਂ ਛੱਡਣੀਆਂ ਆ, ਪਹਿਲੀ ਗੱਲ ਤਾਂ ਦੇਖੋ ਜਿਹੜੀ ਗਾਈ ਨੇ 6-7 ਸਾਲ ਦੁੱਧ ਦਿੱਤੇ, 8-10 ਸੂਏ, 7-8 ਸੂਏ ਸੂਈ, ਉਨ੍ਹਾਂ ਨੇ 6-7 ਬੱਚੀਆਂ ਹੋਰ ਦਿੱਤੀਆਂ, ਹਨਾ, ਬੱਚੇ ਹੋਰ ਦਿੱਤੇ, ਤਾਂ ਉਨ੍ਹਾਂ ਨੇ ਤੁਹਾਡਾ ਇੰਨਾ ਲੇਖਾ ਦਿੱਤਾ ਤਾਂ ਉਹਦੀ ਮਤਲਬ ਓਲਡ ਏਜ ਦੇ ਵਿਚ ਉਹਦੀ ਦੇਖਭਾਲ ਕਰਨੀ ਬਣਦੀ ਆ ਨਾ ਅਮਰੀਕ ਜੀ, ਮਤਲਬ ਅਸੀਂ ਤਾਂ ਇੱਦਾਂ, ਅਸੀਂ ਆਪਣੇ ਪਰਿਵਾਰ ਚ ਤਾਂ ਇੱਦਾਂ ਦੇਖਿਆ ਕਿ ਮੱਝਾਂ ਸਾਡੇ ਮਤਲਬ ਘਰੇ ਮਰਦੀਆਂ ਰਹੀਆਂ, ਹਨਾ, ਤੇ ਗਾਈ ਵੀ ਸੀ, ਹਨਾ, ਤੇ ਸੂਏਆਂ ਤੋਂ ਬਾਅਦ ਉਹ ਮਤਲਬ ਅਸੀਂ ਰੱਖਦੇ ਨੇ ਉਹਨੂੰ 2-3 ਸਾਲ ਪਾਲਿਆ, ਮਤਲਬ ਖਲਾਂਦੇ ਓਲਡ ਏਜ ਦੇ ਵਿਚ, ਮਤਲਬ ਦੈਟਸ ਹਾਊ ਇਟ ਯੂਜ਼ ਟੂ ਵਰਕ, ਹੈ ਨਾ। ਜੇ ਹੁਣ ਤੁਸੀਂ ਬਿਜ਼ਨਸ ਦੇ ਪੁਆਇੰਟ ਆਫ ਦੁੱਧ ਦੇਣਾ ਛੱਡਦੇ ਹੋ ਜੀ, ਉਹ ਤਾਂ ਨਿਰਦਈ ਪਣਾ ਹੈ, ਮਤਲਬ ਇੱਦਾਂ ਹੋਣਾ ਹੀ ਨਹੀਂ ਚਾਹੀਦਾ। ਕਿ ਧਾਰਮਿਕ ਇਹਦੇ ਵਿੱਚ ਧਰਮ ਦੀ ਗੱਲ ਵੀ ਆ ਜਾਂਦੀ ਕਿ ਸਾਡਾ ਧਰਮ ਬਣਦਾ ਹੈ, ਹੁਣ ਅਸੀਂ ਆਪਣੇ ਬਜ਼ੁਰਗਾਂ ਨੂੰ ਛੱਡ ਦਈਦਾ ਜੇ ਮਤਲਬ ਦੇ ਉਹ ਕੰਮ ਨਹੀਂ ਕਰਦੇ ਤਾਂ ਉਹਨਾਂ ਨੂੰ ਆਪਾਂ ਛੱਡਦੇ, ਇਹ ਜਿਹੜਾ ਆਪਾਂ ਦੈਟਸ ਨੋਟ ਰਾਈਟ, ਹੈ ਨਾ। ਸੋ ਇੱਕ ਤਰ੍ਹਾਂ ਨਾਲ ਇਹ ਕੈਂਪੇਨ ਚੱਲਣੀ ਚਾਹੀਦੀ ਆ, ਸਿਸਟਮ ਤੇ ਸ਼ਿਕੰਜਾ ਕਸਾ ਹੋਣਾ ਚਾਹੀਦਾ, ਤੇ ਦੂਜੇ ਪਾਸੇ ਜਿਹੜੀ ਨੈਤਿਕਤਾ ਆ, ਦੂਜੇ ਪਾਸੇ ਜਿਹੜਾ ਮਨ ਦਾ ਧਰਮ ਹੈ ਉਹ ਵੀ ਪ੍ਰਫੁੱਲਤ ਕਰਨਾ ਚਾਹੀਦਾ। ਕਿ ਧਰਮ ਇਹ ਨਹੀਂ ਹੈ ਕਿ ਗਊ ਸਾਡੀ ਮਾਤਾ ਆ, ਧਰਮ ਇਹ ਹੈ ਕਿ ਅਸੀਂ ਉਹਨੂੰ ਉਹ ਤਾਂ ਦੁੱਧ ਲੈਣਾ ਆ, ਉਹ ਤਾਂ ਬੱਚੇ ਬੱਚੀਆਂ ਲੈਣੇ, ਤੇ ਉਹ ਤੋਂ ਬਾਅਦ ਫਿਰ ਅਸੀਂ ਉਹਨੂੰ ਪਾਲਣਾ ਵੀ ਆ। ਇਹ ਨਹੀਂ ਹੈਗਾ ਵੀ ਤੁਹਾਡੇ ਮੋਹਰੇ ਦਰਵਾਜ਼ੇ ਦੇ ਗਾਈ ਲੰਘ ਰਹੀ ਹੈ ਤੁਸੀਂ ਇੱਕ ਪੇੜਾ ਦੇ ਦਿਓ ਤੇ ਧਰਮ ਪਾਲਣ ਹੋ ਗਿਆ ਤੁਹਾਡਾ, ਨੋ ਦੈਟਸ ਨੋਟ ਰਾਈਟ, ਠੀਕ ਹੈ ਨਾ। ਧਰਨ ਤਾਂ ਇਹ ਹੈ ਕਿ ਤੁਸੀਂ ਉਹਨੂੰ ਫੜ ਕੇ ਆਪਣੇ ਬੰਨੋ ਉਹਨੂੰ ਪੱਠੇ ਲਿਆ ਕੇ ਦਿਓ, ਇਹ ਸੇਵਾ ਆ ਫਿਰ। ਚਲੋ ਇਹ ਮੇਰੇ ਵਿਚਾਰ ਸੀ, ਹੋ ਸਕਦਾ ਤੁਸੀਂ ਨਾ ਵੀ ਸਹਿਮਤ ਹੋਵੋ। ਤੇ ਰਵਿੰਦਰ ਤਾਂ ਨਹੀਂ ਹੁਣ ਵੀ ਜੁੜੇ ਨੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਬਾਕੀ ਕਹਿੰਦੇ ਉਹਨਾਂ ਨੇ ਖ਼ਬਰ ਸਾਂਝੀ ਕੀਤੀ ਆ, ਕਹਿੰਦੇ ਦੋਨਾਂ ਚਾਚਿਆਂ ਨੂੰ ਪੈਰੀ ਪੈਣਾ ਜੀ। ਹਾਂਜੀ, ਕੀ ਹਾਲ ਚਾਲ ਹੈ ਜੀ? ਤੇ ਨਿਊਜ਼ ਇਹ ਹੈ ਕਿ ਕਹਿੰਦੇ ਪੰਜਾਬੀਆਂ ਤੋਂ ਕੁੜੀ ਮਾਰਾਂ ਦਾ ਦਾਗ ਧੋਤਾ ਜਾਣ ਲੱਗਿਆ। 1000 ਮੁੰਡਿਆਂ ਪਿੱਛੇ ਵਧੀ ਕੁੜੀਆਂ ਦੀ ਗਿਣਤੀ। 2001 ਚ ਸੀ 798 ਪੰਜਾਬ ਦੀ ਐਵਰੇਜ, ਤੇ 2010 ਚ ਜੀ 878 ਹੋ ਗਈ ਹੈ, ਤੇ 2018 ਚ 907 ਹੋ ਗਈ ਹੈ। ਬਹੁਤ ਵਧੀਆ ਜੀ ਕਹਿੰਦੇ। ਸੋ ਇਹ ਜਿਹੜੀ ਕੈਂਪੇਨ ਚੱਲਦੀ ਆ ਇਹਦਾ ਫਰਕ ਪੈਂਦਾ ਆ, ਜ਼ਰੂਰ ਪਏਗਾ। ਬਹੁਤ ਬਹੁਤ ਧੰਨਵਾਦ। ਤੇ ਬਾਕੀ ਜਗਤਾਰ ਜਵਾਲ ਕਹਿੰਦੇ ਨੇ ਭਾਈ ਸਾਹਿਬ ਬਿੱਲਾ ਤੇ ਰੰਗਾ ਵੀ ਰਜਿਸਟਰ ਕਰਾ ਲਏ ਤੁਸੀਂ? ਹਾਂਜੀ ਭਾਜੀ, ਉਹ ਤਾਂ ਕਰਾਉਣੇ ਪੈਂਦੇ ਹੀ ਆ ਜਗਤਾਰ ਜੀ। ਉਨ੍ਹਾਂ ਬਾਰੇ ਵੀ ਦੱਸੋ, ਕੁੱਤੇ ਬਿੱਲਿਆਂ ਦਾ ਕੋਈ ਸਮੱਸਿਆ ਨਹੀਂ, ਲੋਕ ਆਪਣਾ ਫਰਜ਼ ਸਮਝ ਕੇ ਇਨ੍ਹਾਂ ਨੂੰ ਅਡਾਪਟ ਕਰ ਲੈਣ ਤਾਂ ਰੱਬ ਆਪਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਹੈ, ਥੋੜੀ ਜਿਹੀ ਜਗ੍ਹਾ ਇਨ੍ਹਾਂ ਨੂੰ ਵੀ ਆਪਣੇ ਘਰ ਵਿਚ ਦੇ ਕੇ ਆਪਣਾ ਫਰਜ਼ ਨਿਭਾਈਏ। ਮੇਰੇ ਕੋਲ 26 ਬਿੱਲੀਆਂ ਅਡਾਪਟ ਕੀਤੀਆਂ ਹੋਈਆਂ ਨੇ। ਹਾਂਜੀ, ਤੁਸੀਂ ਹੈਰਾਨ ਰਹਿ ਜਾਓਗੇ। ਹਾਂਜੀ ਹਾਂਜੀ, ਤੋਤੇ ਬਿੱਲੀਆਂ ਬਹੁਤ। ਕਿਸੇ ਦਿਨ ਤੁਸੀਂ ਬਹੁਤ ਸਾਰੀਆਂ ਫੋਟੋਆਂ ਭੇਜਿਓ ਸਾਨੂੰ, ਅਸੀਂ ਆਪਣੇ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹਾਂਗੇ। ਜਗਤਾਰ ਜੀ, ਮੈਂ ਤਾਂ ਦੇਖਦਾ ਰਹਿੰਦਾ, ਪਰ ਤੁਸੀਂ ਜ਼ਰੂਰ ਭੇਜਿਓ। ਤੇ ਬਾਕੀ ਤੋਤੇ ਚਿੜੀਆਂ ਬਹੁਤ ਹੈ ਇਨ੍ਹਾਂ ਕੋਲ। ਹਾਂਜੀ,
ਵੈਸੇ ਇਹਨੇ ਕਾਫੀ ਐਡਵਾਂਸ ਆ, ਇਹਨੇ ਪਹਿਲਾਂ ਹੀ ਸਾਂਭ ਕੇ ਰੱਖ ਲਿਆ, ਕਿਉਂਕਿ ਆਉਣ ਵਾਲੇ ਸਮੇਂ ਵਿਚ ਨਾ, ਹੁਣ ਤਾਂ ਮੱਝਾਂ ਗਾਈਆਂ ਪ੍ਰੋਬਲਮ ਕਰਦੀਆਂ ਟ੍ਰੈਫਿਕ ਦੇ ਵਿਚ, ਆਉਣ ਵਾਲੇ ਸਮੇਂ ਚ ਤੋਤੇ ਚਿੜੀਆਂ ਨੇ ਟਰਬਲ ਕਰਿਆ ਕਰਨੀ, ਜਿਦ ਅਸਮਾਨ ਵਿਚ ਜਹਾਜ਼ ਹੋਇਆ ਕਰਨੇ, ਉਨ੍ਹਾਂ ਵਿਚ ਵੱਜਿਆ ਕਰਨਾ। ਇਹਨੀ ਪਹਿਲਾਂ ਹੀ ਸਾਂਭ ਲਿਆ, ਇਹ ਤਾਂ ਬਹੁਤ ਵਧੀਆ ਗੱਲ ਕੀਤੀ।
ਠੀਕ ਹੈ ਜੀ। ਪਰਮਜੀਤ ਸਿੰਘ ਧਾਲੀਵਾਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਿੱਧੂ ਸਾਹਿਬ ਜੀ ਭਾਜਪਾ ਵਾਲਿਆਂ ਨੂੰ ਵੀ ਸਤਿ ਸ੍ਰੀ ਅਕਾਲ, ਤੁਹਾਨੂੰ ਜਾਣਗੇ। ਕਹਿੰਦੇ ਮਾਲੀਆ ਤੇ ਜੇਤਲੀ ਬਾਰੇ ਵੀ ਥੋੜੀ ਗੱਲ ਕਰਿਓ, ਬ੍ਰਿਸਬੇਨ ਦਾ ਮੌਸਮ ਵਧੀਆ। ਕਰਾਂਗੇ ਜੀ, ਦੋ ਮਿੰਟ ਠਹਿਰੋ। ਰਮੀ ਚੰਨਾ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਨੇ ਕਿ ਅਮਰੀਕ ਜੀ, ਇਹ ਮੇਰਾ ਫਰਜ਼ ਬਣਦਾ ਸੀ ਤੁਹਾਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇਣੀਆਂ ਪਿਛਲੇ ਹਫ਼ਤੇ ਤਾਂ। ਚੰਨਾ ਭਾਜੀ, ਤੁਸੀਂ ਨਾ ਤੁਹਾਡੇ ਮੈਂ ਗੀਤ ਜਿਹੜੇ ਲਾ ਦਿੰਦਾ ਹੁੰਦਾ, ਪਰ ਮੇਰੀ ਦਿਮਾਗ ਚ ਹੁੰਦੀ ਆ, ਤੁਸੀਂ ਗੁੱਸਾ ਨਾ ਕਰੋ। ਹਰਿੰਦਰ ਸਿੰਘ ਸਿਵੀਆ ਵੀ ਜੁੜੇ ਨੇ ਡੈਂਡੀਨੋ ਤੋਂ, ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬੋਬੀ ਸਿੱਧੂ ਜੁੜੇ ਨੇ। ਸੋ ਅਮਰੀਕ ਜੀ, ਤੁਹਾਨੂੰ ਮੈਂ ਇੱਕ ਕਹਾਣੀ ਸੁਣਾਈ ਸੀ, ਤੁਸੀਂ ਮੈਨੂੰ ਫਿਰ ਉਹਦਾ ਜਵਾਬ ਤਾਂ ਮੈਨੂੰ ਮੁੱਕਰ ਗਿਆ, ਕਹਿੰਦੇ ਨਹੀਂ ਮੈਂ ਨਹੀਂ ਦੇਣਾ, ਤੁਸੀਂ ਆਪੇ ਦੱਸ ਦਿਓ। ਕੁਝ ਸੱਜਣਾ ਨੇ ਜਵਾਬ ਦਿੱਤੇ ਨੇ, ਤੇ ਜਿਨ੍ਹਾਂ ਚ ਬੋਬੀ ਸਿੱਧੂ ਵੀ ਆ ਆਪਣੇ ਪ੍ਰੈਜੈਂਟਰ ਬ੍ਰਿਸਬੇਨ ਤੋਂ, ਤਾਂ ਬਾਕੀ ਨਵੀਂ ਹੁਣੀ ਵੀ ਆ, ਤੇ ਉਨ੍ਹਾਂ ਨੇ ਵੀ ਜਵਾਬ ਦਿੱਤਾ, ਉਨ੍ਹਾਂ ਦਾ ਵੀ ਸਹੀ ਆ, ਤਾਂ ਹੋਰ ਵੀ ਸੱਜਣ ਆ ਰਹੇ ਨੇ। ਪਰ ਮੈਂ ਚਲੋ ਇੱਕ ਵਾਰੀ ਫੇਰ ਤੁਹਾਨੂੰ ਦੱਸਦਾ ਕਿ ਜਿਹੜੀ ਲੋਕ ਸੂਝ ਇਹ ਕਹਿ ਰਹੀ ਹੈ, ਕਹਾਣੀ ਮੈਂ ਦੁਬਾਰਾ ਪੜ੍ਹ ਦਿੰਦਾ ਕਿ ਚਾਰ ਸਾਥੀ ਯਾਤਰਾ ਤੇ ਨਿਕਲੇ, ਇੱਕ ਬ੍ਰਾਹਮਣ ਸੀ, ਇੱਕ ਸੁਨਿਆਰ, ਇੱਕ ਦਰਜੀ ਤੇ ਚੌਥਾ ਤਰਖਾਣ। ਰਸਤੇ ਵਿਚ ਰਾਤ ਪੈ ਗਈ, ਉਨ੍ਹਾਂ ਨੇ ਤਿੰਨ ਤਿੰਨ ਘੰਟੇ ਜਾਗਣ ਦਾ ਫੈਸਲਾ ਕੀਤਾ। ਸਭ ਤੋਂ ਪਹਿਲੀ ਵਾਰੀ ਤਰਖਾਣ ਦੀ ਸੀ, ਸਮਾਂ ਗੁਜ਼ਾਰਨ ਲਈ ਉਸਨੇ ਇੱਕ ਲੱਕੜ ਲੈ ਕੇ ਆਪਣੇ ਔਜਾਰਾਂ ਨਾਲ ਸੰਦਾਂ ਨਾਲ ਇੱਕ ਜਨਾਨੀ ਬਣਾਈ। ਫਿਰ ਦਰਜੀ ਦੀ ਵਾਰੀ ਆਈ, ਉਸਨੇ ਪੱਤਿਆਂ ਦੇ ਕੱਪੜੇ ਪਹਿਨਾ ਦਿੱਤੇ। ਜਦੋਂ ਸੁਨਿਆਰੇ ਦੀ ਵਾਰੀ ਆਈ ਤਾਂ ਉਸਨੇ ਮਿੱਟੀ ਗੁੰਨ ਕੇ ਉਸਨੂੰ ਗਹਿਣੇ ਪਹਿਨਾ ਦਿੱਤੇ ਤੇ ਸੋਹਣਾ ਬਣਾ ਦਿੱਤਾ। ਅਖੀਰ ਵਿਚ ਬ੍ਰਾਹਮਣ ਦੀ ਵਾਰੀ ਸੀ, ਜਿਸਨੇ ਮੰਤਰ ਪੜ੍ਹ ਕੇ ਉਸ ਜਨਾਨੀ ਨੂੰ ਜਿਉਂਦੀ ਕਰ ਦਿੱਤਾ। ਹੁਣ ਉਨ੍ਹਾਂ ਚ ਬਹਿਸ ਚੱਲ ਪਈ ਕਿ ਜਨਾਨੀ ਨਾਲ ਕੌਣ ਵਿਆਹ ਕਰਵਾਵੇ, ਤੇ ਹਰ ਕੋਈ ਆਪਣਾ ਆਪਣਾ ਤਰਕ ਦਿੰਦਾ ਰਿਹਾ, ਪਰ ਫੈਸਲਾ ਨਾ ਹੋਇਆ। ਜਦੋਂ ਚੰਗਾ ਚਾਨਣ ਹੋ ਗਿਆ ਤਾਂ ਉਹ ਇਕ ਸਿਆਣੇ ਵਿਦਵਾਨ ਕੋਲ ਗਏ ਤੇ ਉਸ ਨੂੰ ਮਸਲਾ ਨਿਪਟਾਉਣ ਲਈ ਕਿਹਾ। ਉਸ ਸਿਆਣੇ ਨੇ ਕਿਹਾ ਕਿ ਤਰਖਾਣ ਅਤੇ ਪੰਡਿਤ ਤਾਂ ਇਸ ਜਨਾਨੀ ਦੇ ਮਾਪੇ ਹਨ। ਤਰਖਾਣ ਨੇ ਸਰੀਰ ਸਿਰਜਿਆ ਹੈ, ਬ੍ਰਾਹਮਣ ਨੇ ਜਾਨ ਪਾਈ ਹੈ। ਦਰਜੀ ਇਸ ਜਨਾਨੀ ਦਾ ਮਾਮਾ ਹੈ, ਜਿਸ ਨੇ ਇਸ ਦਾ ਨੰਗੇਜ਼ ਢਕਿਆ ਹੈ। ਸੁਨਿਆਰੇ ਨੇ ਇਸ ਨੂੰ ਗਹਿਣਿਆਂ ਨਾਲ ਸਜਾਇਆ ਹੈ। ਇਹ ਜਨਾਨੀ ਸੁਨਿਆਰੇ ਦੀ ਹੈ, ਕਿਉਂਕਿ ਜਨਾਨੀ ਉਸ ਦੀ ਹੁੰਦੀ ਹੈ ਜਿਹੜਾ ਉਸ ਨੂੰ ਸਜਾਉਣ ਦਾ ਪ੍ਰਬੰਧ ਕਰੇ। ਅਮਰੀਕ ਜੀ,
ਤਰਕ ਬਹੁਤ ਵਧੀਆ ਜੀ,
ਤਰਕ ਵਧੀਆ ਹੈ ਨਾ, ਠੀਕ ਹੈ ਨਾ। ਇਹਦੇ ਚ ਲੋਕ ਸੂਝ ਆ, ਬੜੀਆਂ ਡੂੰਘੀਆਂ ਗੱਲਾਂ ਛੁਪੀਆਂ ਹੋਈਆਂ। ਡਾਕਟਰ ਨਰਿੰਦਰ ਸਿੰਘ ਕਪੂਰ ਨੇ ਇਹਨੂੰ ਕਲਮਬੱਧ ਕੀਤਾ, ਪਰ ਮੈਂ ਇਹ ਕਹਾਣੀ ਬਚਪਨ ਚ ਆਪਣੀਆਂ ਦਾਦੀਆਂ ਪੜਦਾਦੀਆਂ ਤੋਂ ਵੀ ਸੁਣਦਾ ਆਇਆ। ਸੋ ਇਕ ਲੋਕ ਕਹਾਣੀ ਆ, ਲੋਕ ਸੂਝ ਆ, ਇਸੇ ਟਾਪਿਕ ਦੇ ਅੰਦਰ ਡਾਕਟਰ ਸਾਹਿਬ ਨੇ ਇਸ ਨੂੰ ਅੰਕਿਤ ਕੀਤਾ। ਪਰ ਗੱਲਾਂ ਸੋਚਣ ਵਾਲੀਆਂ, ਇਕ ਨਾ ਮਤਲਬ ਇਕ ਨੌਲੇਜ ਆ ਜਿਹੜੀ ਇਨ੍ਹਾਂ ਦੇ ਵਿਚ ਛੁਪੀ ਹੋਈ ਆ, ਕਿ ਆਪਣੇ ਆਪਣੇ ਫਰਜ਼ ਹੁੰਦੇ ਨੇ, ਹਨਾ। ਤੇ ਇਹਦੇ ਵਿਚ ਇਹ ਵੀ ਹੈ ਕਿ ਜਿਹੜੀ ਜਨਾਨੀ ਆ ਜਾਂ ਫੀਮੇਲ ਆ, ਉਹਦੀਆਂ ਕੀ ਐਸਪੀਰੇਸ਼ਨਸ ਹੁੰਦੀਆਂ ਨੇ, ਹਨਾ, ਕਿ ਉਹ ਕਿਸ ਤਰ੍ਹਾਂ ਮਤਲਬ ਸੋਚਦੀ, ਉਹਦੀ ਸਾਈਕੀ ਕੀ ਆ। ਬੰਦੇ ਦੀ ਸਾਈਕੀ ਕੀ ਆ। ਬਹੁਤ ਹੋਰ ਕਹਾਣੀਆਂ ਵੀ ਫਿਰ ਆਪਾਂ ਸ਼ੇਅਰ ਕਰਿਆ ਕਰਾਂਗੇ ਤੁਹਾਡੇ ਨਾਲ। ਤੇ ਬਹੁਤ ਸਾਰੇ ਸਰੋਤਿਆਂ ਨੇ ਇਸ ਦੇ ਜਵਾਬ ਭੇਜੇ ਨੇ, ਸਾਰੇ ਠੀਕ ਹੀ ਨੇ ਤਕਰੀਬਨ, ਕਿਉਂਕਿ ਇਹ ਕਹਾਣੀ ਜਿਹੜੀ ਆ ਸਾਡੀ ਸਤਿਕਾਰਯੋਗ ਭੈਣ ਜੀ ਪ੍ਰੀਤਿੰਦਰ ਥਿੰਦ ਉਹਨਾਂ ਨੇ ਸਾਂਝੀ ਕੀਤੀ ਆ, ਮੈਂ ਉਹਨਾਂ ਨੂੰ ਫਾਲੋ ਕਰਦਾ ਤੇ ਮੈਨੂੰ ਬੜਾ ਚੰਗਾ ਲੱਗਿਆ। ਉਹ ਬਹੁਤ ਸੋਹਣੀ ਸੋਹਣੀਆਂ ਰਚਨਾਵਾਂ ਜਿਹੜੀਆਂ ਫੇਸਬੁੱਕ ਤੇ ਸਾਂਝੀਆਂ ਕਰਦੇ ਨੇ ਤਸਵੀਰਾਂ ਦੇ ਨਾਲ, ਸੋ ਧੰਨਵਾਦ ਉਹਨਾਂ ਦਾ। ਤੇ ਰਵਿੰਦਰ ਸਿੰਘ ਧਨੀ, ਹਾਂਜੀ, ਉਹ ਕਹਿ ਰਹੇ ਨੇ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਤੋਂ ਰਾਵੀ ਤੱਕ ਸੜਕ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ, ਇਹ ਵੀ ਨਿਊਜ਼ ਹੈ ਜੀ। ਤੇ ਪਾਕਿਸਤਾਨ ਚ ਬਹੁਤ ਰਿਪੋਰਟ ਚੱਲ ਰਹੀ ਹੈ ਕਿ ਉੱਥੇ ਬਾਰੇ ਗੱਲ ਕਰੋ ਭਾਜੀ। ਹਾਂਜੀ, ਇਹ ਕੱਲ ਕਰਾਂਗੇ ਜੀ, ਕਰਤਾਰਪੁਰ ਲਾਂਘੇ ਬਾਰੇ ਹੋਰ ਜਾਣਕਾਰੀਆਂ ਲੈ ਕੇ ਅਸੀਂ। ਰਣਜੀਤ ਸਿੱਖ ਮੁਦਕੀ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਜਗਤਾਰ ਭਾਜੀ ਕੁਛ ਫੋਟੋਆਂ ਭੇਜ ਰਹੇ ਨੇ, ਹਾਂਜੀ ਹਾਂਜੀ, ਤੇ ਇਹ ਥੋੜਾ ਜਿਹਾ ਲੰਬਾ ਮੈਸੇਜ ਹੈ, ਮੈਨੂੰ ਪੜ੍ਹਨਾ ਪੈਣਾ ਬ੍ਰੇਕ ਦੇ ਵਿਚ। ਤਾਂ ਬਾਕੀ ਕਹਿੰਦੇ ਨੇ ਕਿ ਹਰਜਿੰਦਰ ਸਿੰਘ ਘੁੰਮਣ ਕਹਿ ਰਹੇ ਨੇ ਕਿ ਜਦੋਂ ਗਾਂ ਦੁੱਧ ਦੇਣੋਂ ਹਟ ਜਾਂਦੀ ਹੈ ਜਾਂ ਬੱਚਾ ਹੁੰਦਾ ਤੇ ਉਹਨੂੰ ਛੱਡ ਦਿੰਦੇ ਹਨ, ਬਹੁਤ ਫਸਲਾਂ ਖਰਾਬ ਕਰਦੇ ਹਨ, ਐਕਸੀਡੈਂਟ ਬਹੁਤ ਹੁੰਦੇ ਹਨ, ਕਈ ਬੰਦੇ ਮਾਰਦੇ ਹਨ, ਤੇ ਨਾ ਕੁੱਤਿਆਂ ਦਾ ਹੱਲ ਹੈ 70 ਸਾਲਾਂ ਵਿਚ ਨਾ ਅਵਾਰਾ ਡੰਗਰਾਂ ਨੂੰ ਕੁੱਤਿਆਂ। ਹਾਂਜੀ, ਇਹ ਇਹ ਜਿਹੜੇ ਇਹਨਾਂ ਦਾ ਹੱਲ ਕੀ ਹੈ, ਮਤਲਬ ਇਹ ਹੱਲ ਆਪਾਂ ਪਹਿਲਾਂ ਹੀ ਦੱਸਿਆ ਕਿ ਜੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਨੇ ਅਮਰੀਕਾ ਨੇ ਕੀਤਾ ਉਹੀ ਹੱਲ ਹੈ ਕਿ ਇਹਨਾਂ ਦੀ ਰਜਿਸਟ੍ਰੇਸ਼ਨ ਹੋਣੀ ਚਾਹੀਦੀ ਆ। ਰਜਿਸਟ੍ਰੇਸ਼ਨ ਦੇ ਨਾਲ ਉਹ ਜਿਹੜੇ ਮਾਲਕ ਨੇ ਉਹ ਅਟੈਚ ਹੋਣੇ ਚਾਹੀਦੇ ਆ, ਤੇ ਜਦੋਂ ਆਧਾਰ ਕਾਰਡ ਨਾਲ, ਅਮਰੀਕ ਜੀ ਆਧਾਰ ਕਾਰਡ ਨਾਲ ਅਟੈਚ ਕਰਦੇ ਨਾ, ਤੇ ਉਹ ਫਿਰ ਜਦੋਂ ਜੇ ਕਿਤੇ ਐਕਸੀਡੈਂਟ ਹੋਵੇ ਜਾਂ ਕਿੱਦਾਂ ਉਹਨੂੰ ਸਕੈਨ ਕਰਕੇ ਪਤਾ ਲੱਗ ਜਾਵੇ ਕਿਹਦਾ ਪਸ਼ੂ ਆ, ਤੇ ਫਿਰ ਉਹਨੂੰ ਜੁਰਮਾਨੇ ਹੋਣੇ ਚਾਹੀਦੇ ਆ, ਕੇਸ ਉਹਤੇ ਚੱਲਣਾ ਚਾਹੀਦਾ ਹਰਜਾਨੇ। ਫਿਰ ਦੇਖੋ ਤੁਸੀਂ ਪਸ਼ੂਆਂ ਨੂੰ ਮਤਲਬ ਕਿੱਦਾਂ ਲੋਕੀ ਮਤਲਬ ਜਾਂ ਤਾਂ ਰੱਖੂਗੇ ਹੀ ਨਾ ਜਾਂ ਫਿਰ ਉਹ ਛੱਡੂਗੇ ਨਾ, ਤੇ ਜੇ ਛੱਡੂਗੇ ਤਾਂ ਫਿਰ ਛੱਡਣ ਦਾ ਵੀ ਫਿਰ ਲੋਕੀ ਡਿਮਾਂਡ ਕਰਨਗੇ ਵੀ ਹੁਣ ਅਸੀਂ ਇਹਨਾਂ ਦਾ ਕੀ ਕਰੀਏ, ਹਨਾ, ਤੇ ਉਹਦਾ ਫਿਰ ਨਾ ਵੇਚਣਗੇ ਪਸ਼ੂ ਤਾਂ ਉਹ ਫਿਰ ਪ੍ਰੋਪਰ ਉਹਦੀਆਂ ਰਜਿਸਟਰੀਆਂ ਹੋਇਆ ਕਰਨਗੀਆਂ, ਟ੍ਰਾਂਸਫਰ ਹੋਇਆ ਕਰਨਗੇ, ਲਾਇਬਿਲਟੀਆਂ ਟ੍ਰਾਂਸਫਰ ਹੋਇਆ ਕਰਨਗੀਆਂ। ਸੋ ਇਹ ਹੱਲ ਹੈ ਜੀ। ਤਾਂ
ਇੱਕ ਅਮਨਦੀਪ, ਇਹਦਾ ਇੱਕ ਹੱਲ ਹੋਰ ਵੀ ਹੋ ਸਕਦਾ।
ਕਿਹੜਾ ਜੀ?
ਜਿੱਦਾਂ ਜਿਹੜੇ ਜਿਹੜੇ ਪਸ਼ੂ ਅਡੋਪਟ ਕਰੂਗੇ ਨਾ, ਜਿਹੜਾ ਬੰਦਾ ਇਹਨੂੰ ਅਡੋਪਟ ਕਰੂਗਾ, ਜਿਹੜੇ ਫੈਮਿਲੀਆਂ ਇਹਨੂੰ ਅਡੋਪਟ ਕਰਨਗੇ ਆ, ਉਹਨਾਂ ਨੂੰ ਉਨੀਆਂ ਜ਼ਿਆਦਾ ਵੋਟਾਂ ਪਾਉਣ ਦਾ ਰਾਈਟ ਹੋਣਾ ਚਾਹੀਦਾ। ਦੇਖ ਤਾਂ ਪੋਲੀਟੀਕਲ ਪਾਰਟੀਆਂ ਘੁੰਮਦੀਆਂ ਨਾ ਤੁਹਾਡੇ ਪਿੱਛੇ ਪਿੱਛੇ।
ਨਹੀਂ ਨਹੀਂ, ਹੱਲ ਤਾਂ ਬਹੁਤ ਹੈ। ਚਲੋ, ਤੇ ਇੱਕ ਖਬਰ ਹੋ
ਜਿਹੜਾ ਇੱਕ ਹੋਰ ਹੱਲ ਆ, ਉਹ ਰਾਮਬਾਣ ਸਾਂਭ ਕੇ ਰੱਖਿਆ ਹੈ ਨਾ, ਉਹ ਬਾਅਦ ਚ ਦੱਸ ਦੇ,
ਬਾਅਦ ਚ ਦੱਸਣਾ, ਉਹ ਐਂਡ ਚ ਚਲਾਉਣਾ। ਚਲੋ ਕੋਈ ਗੱਲ ਨੀ। ਤੇ ਅਮਰੀਕ ਜੀ, ਖਬਰਾਂ ਦੇ ਵਿਚ ਇਕ ਨਾ ਖਬਰ ਆ ਰਹੀ ਹੈ, ਛਪੀ ਆ ਇੰਡੀਆ ਤੋਂ ਹੀ, ਨਵੀਂ ਦਿੱਲੀ ਤੋਂ, ਕਹਿੰਦੇ ਕਿ ਦਾਜ ਲਈ ਪਰੇਸ਼ਾਨ ਕਰਨ ਤੇ ਤੁਰੰਤ ਗ੍ਰਿਫ਼ਤਾਰੀ ਤੋਂ ਰੋਕ ਹਟੀ, ਪਰਿਵਾਰ ਭਲਾਈ ਕਮੇਟੀ ਦੀ ਰਿਪੋਰਟ ਸਬੰਧੀ ਆਦੇਸ਼ ਚ ਕੀਤੀ ਸੋਧ, ਹੁਣ ਪੁਲਿਸ ਨੂੰ ਕੀਤਾ ਸੁਚੇਤ, ਲੋੜੀਂਦਾ ਆਧਾਰ ਹੋਣ ਤੇ ਹੀ ਕਰੇ ਗ੍ਰਿਫ਼ਤਾਰੀ, ਕਿਹਾ ਬਚਾਅ ਲਈ ਦੋਸ਼ੀ ਕੋਲ ਪੇਸ਼ਗੀ ਜ਼ਮਾਨਤ ਦਾ ਬਦਲ। ਹੁਣ ਕਹਿੰਦੇ ਨੇ ਕਿ ਕਈ ਵਾਰੀ ਦਿਮਾਗ ਨਹੀਂ ਵਰਤਦੀ ਜਾਂਚ ਏਜੰਸੀ, ਇਹ ਵੀ ਖਬਰਾਂ ਆਈਆਂ ਨੇ। ਤੇ ਹੁਣ ਅਸੀਂ ਬਹੁਤ ਦੇਰ ਤੋਂ ਕਹਿ ਰਹੇ ਹਾਂ ਕਿ ਜਿਹੜਾ ਦਾਜ ਦਾ ਕਾਨੂੰਨ ਹੈ, ਡੌਰੀ ਦਾ ਹੈਗਾ, ਉਸ ਨੂੰ ਬਹੁਤ ਵੱਡੇ ਪੱਧਰ ਤੇ ਅਬਿਊਜ਼ ਕੀਤਾ ਗਿਆ ਇੰਡੀਆ ਦੇ ਵਿਚ। ਈਵਨ ਕਿ ਕੋਰਟ ਨੇ ਆਪ ਮੰਨਿਆ ਕਿ 90% ਜਿਹੜੇ ਕੇਸ ਨੇ ਦਾਜ ਦੇ ਉਹ ਜਾਲੀ ਹੁੰਦੇ ਨੇ, ਔਰ ਉਹ ਸੈਟਅਪ ਹੁੰਦੇ ਨੇ, ਝੂਠੇ ਹੁੰਦੇ ਨੇ, ਸਿਰਫ ਬਦਲਾਖੋਰੀ ਦੇ ਮਨਸ਼ੇ ਦੇ ਨਾਲ ਕੀਤੇ ਜਾਂਦੇ ਨੇ। ਮੈਂ ਇਹ ਨਹੀਂ ਕਹਿੰਦਾ ਕਿ ਦਾਜ ਦੀ ਪ੍ਰੋਬਲਮ ਹੈਗੀ ਹੈ, ਨਹੀਂ ਹੈਗੀ, ਉਹ ਹੈਗੀ ਹੈ, ਪਰ ਜੇ ਹਿਸਾਬ ਨਾਲ ਉਹ ਬਣਾਈ ਜਾ ਰਹੀ ਸੀ ਜਾਂ ਜੇ ਹਿਸਾਬ ਨਾਲ ਉਹ ਤੰਗ ਉਹ ਐਡੀ ਨਹੀਂ ਸੀਗੀ। ਅਮਰੀਕ ਜੀ, ਤੁਸੀਂ ਇਸ ਦੇ ਬਾਰੇ ਕੀ ਕਹੋਗੇ ਕਿ ਜਿਹੜਾ ਕਾਨੂੰਨ ਹੈ
ਹੁਣ ਆਟੋ ਕਰੈਕਟ ਕਰ ਰਿਹਾ? ਮੈਂ ਨਾ ਇੱਕ ਕਈ ਕਈ ਬੰਦਿਆਂ ਨਾਲ ਕੰਟੈਕਟ ਕੀਤਾ ਪੰਜਾਬ ਦੇ ਵਿਚ ਵੀ, ਜਿਹੜੇ ਕਿ ਇਹਦੇ ਇਹਦੇ ਇਸ ਕਾਨੂੰਨ ਦੇ ਅਨੁਸਾਰ ਦੁਖੀ ਵੀ ਹੋਏ ਬਹੁਤ ਜ਼ਿਆਦਾ, ਕਿਉਂਕਿ ਕਿਸ ਵੇਲੇ ਨਾ ਜਿਹੜੀ ਸਾਡੇ ਲੋਕ ਹੁੰਦੇ, ਲਾਲਚੀ ਲੋਕ ਹੁੰਦੇ ਆ, ਦਾਜ ਤਾਂ ਮੰਗਦੇ ਆ, ਲੇਕਿਨ ਦੂਜੇ ਕਈ ਵਾਰੀ ਫਸਾ ਵੀ ਦਿੰਦੇ ਤੁਹਾਨੂੰ ਕਿ ਸਾਡੇ ਤੋਂ ਦਾਜ ਮੰਗਣ ਦੀ ਇਹਨੀ ਦਾਜ ਮੰਗਿਆ ਆ, ਤੇ ਉਹਦੇ ਨਾਲ ਕੀ ਹੁੰਦਾ, ਨਜਾਇਜ਼ ਬੰਦੇ ਜਿਹੜੇ ਸੀ ਫਸ ਜਾਂਦੇ ਸੀ, ਤੇ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਅਸੀਂ ਕਹਿੰਦੇ ਜਿੱਦਾਂ ਹਾਈਜੈਕ ਨੀ ਕਰ ਲੈਂਦੇ ਬੰਦੇ ਨੂੰ, ਜਾਂ ਕਿਡਨੈਪ ਕਰ ਲੈਂਦੇ, ਜਾਂ ਉਹਨਾਂ ਨੂੰ ਫਸਾ ਦਿੰਦੇ ਇੱਕ ਦੂਜੇ ਨੂੰ ਕੇਸਾਂ ਦੇ ਵਿੱਚ, ਤਾਂ ਉਹਨਾਂ ਨੇ ਪੈਸੇ ਲੈਣੇ ਸ਼ੁਰੂ ਕਰ ਦਿੱਤੇ ਸੀ, ਸਾਨੂੰ ਇੰਨੇ ਪੈਸੇ ਜਾਂ ਇੱਕ ਲਿਮਿਟਡ ਅਮਾਊਂਟ ਆਫ ਮਨੀ ਦਿਓ, ਨਹੀਂ ਤਾਂ ਅਸੀਂ ਤੁਹਾਡੇ ਤੇ ਕੇਸ ਕਰ ਦੇਣਾ। ਇੱਦਾਂ ਦੇ ਬਹੁਤ ਝੂਠੇ ਕੇਸ ਹੋਏ,
ਇਹ ਵੀ
ਸੁਣਵਾਈ ਨਹੀਂ ਹੁੰਦੀ ਸੀ।
ਸੌਰੀ ਅਮਰੀਕ ਜੀ,
ਸੁਣਵਾਈ ਨਹੀਂ ਹੁੰਦੀ ਸੀ।
ਇਹ ਵੀ ਹੋਇਆ, ਉਹ ਕੇਸ ਦਾ ਕੇਸ ਪਵਾ ਕੇ ਬਾਅਦ ਚ ਰਫਾ ਦਫੀ ਕਰਦੇ ਸੀ ਕੁੜੀ ਦੀ ਅਹਿਮੀਅਤ ਵਧਾਉਣ ਨੂੰ, ਕੁੜੀ ਦੀ ਸੱਸ ਤੇ ਨਨਾਣ ਨੂੰ ਸਹੁਰੇ ਨੂੰ ਹੇਠਾਂ ਲਾਣ ਦੇ ਲਈ ਨਾ, ਉਹਨਾਂ ਨੂੰ ਅੰਦਰ ਵੀ ਕਰਵਾ ਦਿੰਦੇ, ਮਾੜੀ ਮੋਟੀ ਲੜਾਈ ਹੋ ਪਣੀ, ਠੀਕ ਹੈ, ਤੇ ਚੱਕ ਕੇ ਡੋਰੀ,
ਕਿਉਂਕਿ ਪੁੱਛਦਾ ਨਹੀਂ ਸੀ ਪੁਲਿਸ, ਤਾਂ ਕੁੜੀ ਅਲਾਂ ਜ਼ਿਆਦਾ ਝੁਕਾ ਹੁੰਦਾ ਸੀ, ਉਹਦੀ ਸੁਣੀ ਜਾਂਦੀ ਸੀ, ਮੁੰਡੇ ਵਾਲਿਆਂ ਤੇ ਫਸਾ ਦਿੱਤਾ ਜਾਂਦਾ ਸੀ। ਇਹੀ ਨਿਯਮ ਦੀਪ ਹੋਇਆ ਕਈਆਂ ਕੇਸਾਂ ਦੇ, ਜਿੱਦਾਂ ਰੇਪ ਕੇਸ ਦੇ ਵਿੱਚ ਹੁਣ ਕਾਫੀ ਕਾਨੂੰਨ ਸਖ਼ਤ ਆ, ਉਹਦਾ ਵੀ ਮਿਸਯੂਜ ਬਹੁਤ ਕੀਤਾ ਗਿਆ ਲੋਕਾਂ ਦਾ, ਕਈ ਲੋਕ ਉਦਾਂ ਹੀ ਫਸਾ ਦਿੱਤੇ ਗਏ, ਜਾਂ ਜਿਨ੍ਹਾਂ ਨੇ ਕੋਈ ਇੱਦਾਂ ਦੇ ਕੇਸ ਕੀਤੇ ਵੀ ਉਹਨਾਂ ਨੂੰ ਵੀ ਫਸਾਇਆ ਗਿਆ, ਤੇ ਇੱਕ ਤਰ੍ਹਾਂ ਦਾ ਇਹ ਮਾਫੀਆ ਬਣ ਗਿਆ ਸੀ, ਇੱਕ ਮਾਫੀਆ ਬਣ ਗਿਆ ਸੀ ਕਿ ਪੰਜਾਬ ਦੇ ਵਿੱਚ ਇੱਕ ਮਾਫੀਆ ਚੱਲਦਾ ਹੈ, ਜਿਹੜੇ ਕਿ ਤੁਹਾਨੂੰ ਟੈਕਨੀਕ ਦੱਸਦੇ ਕਿੱਦਾਂ ਕਿੱਦਾਂ ਤੁਸੀਂ ਕਿਸੇ ਨੂੰ ਫਸਾਓ ਤੇ ਉੱਤੋਂ ਪੈਸੇ ਲਓ, ਇੱਕ ਟ੍ਰਿਕ ਮਾਫੀਆ ਆ। ਤੇ ਉਸ ਤੋਂ ਬਾਅਦ ਅਮਨਦੀਪ, ਇੱਕ ਹੋਰ ਮਾਫੀਆ ਪੰਜਾਬ ਦੇ ਵਿੱਚ ਅੱਜ ਉਭਰ ਕੇ ਸਾਹਮਣੇ ਮੈਨੂੰ ਖ਼ਬਰਾਂ ਵਿੱਚ ਆਇਆ, ਉਹ ਹੈਗਾ ਪਾਰਕਿੰਗ ਮਾਫੀਆ, ਕਿ ਸਰਕਾਰੀ ਜ਼ਮੀਨਾਂ ਤੇ ਸ਼ਹਿਰਾਂ ਦੇ ਵਿੱਚ ਕਈਆਂ ਲੋਕਾਂ ਨੇ ਕਬਜ਼ਾ ਕੀਤਾ ਆ, ਤੇ ਉੱਥੇ ਪਾਰਕਿੰਗ ਤੇ ਉਹ ਖਰਚਾ ਉੱਥੇ ਲਾਈਟਾਂ ਵਗੈਰਾ ਸਰਕਾਰ ਹੀ ਕਰ ਰਹੀ ਆ, ਲੇਕਿਨ ਉੱਥੇ ਪਾਰਕਿੰਗ ਸਪੋਟ ਬਣਾ ਕੇ ਉਹਦਾ ਪੂਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਹੇ ਆ। ਜਿਹੜੇ ਮਾਫੀਆ ਕਲਚਰ ਨਾ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ ਦੇ ਵਿੱਚ ਬਹੁਤ ਜ਼ਿਆਦਾ ਪ੍ਰਫੁੱਲਿਤ ਹੋ ਰਿਹਾ। ਹੁਣ ਜਿੱਦਾਂ ਹੁਣ ਤੁਸੀਂ ਕਹਿੰਦੇ ਤਾਂ ਹੈਗੇ ਮੋਦੀ ਸਾਹਿਬ ਨੇ ਇੱਕ ਗਲਤ ਕੰਮ ਕੀਤਾ ਕਿ ਉਹਨਾਂ ਨੇ ਨੋਟਬੰਦੀ ਕੀਤੀ ਆ, ਇਹਦੇ ਨਾਲ ਜ਼ਮੀਨ ਮਾਫੀਆ ਤੇ ਬਹੁਤ ਜ਼ਿਆਦਾ ਕੰਟਰੋਲ ਹੋਇਆ ਮੰਦੀ। ਜੇ ਤੁਸੀਂ ਪੰਜਾਬ ਚ ਦੇਖੋ ਨਾ ਜ਼ਮੀਨਾਂ ਦੀ ਪ੍ਰਾਈਸਿਸ ਕਿੱਦਾਂ ਕ੍ਰੈਸ਼ ਆਈ ਆ, ਕਿੱਦਾਂ ਡਿੱਗੀਆਂ ਆ, ਉਹਦਾ ਕਾਰਨ ਇਹ ਆ ਕਿ ਦੋ ਨੰਬਰ ਦੇ ਵਿੱਚ ਹੁਣ ਤੁਸੀਂ ਜ਼ਮੀਨ ਨਹੀਂ ਖਰੀਦ ਸਕਦੇ, ਜੇ ਖਰੀਦ ਸਕਦੇ ਥੋੜੀ ਖਰੀਦ ਸਕਦੇ ਆ, ਤੇ ਜਿਹੜੀ ਨੋਟਬੰਦੀ ਹੋਈ ਆ ਉਹਦਾ ਫਾਇਦਾ ਜ਼ਰੂਰ ਹੋਇਆ ਲੋਕਾਂ ਨੂੰ, ਕਿਉਂਕਿ ਮਾਫੀਆ ਜਿਹੜਾ ਜ਼ਮੀਨ ਮਾਫੀਆ ਸੀ, ਲੈਂਡ ਮਾਫੀਆ ਸੀ, ਉੱਤੇ ਕਾਫੀ ਕੰਟਰੋਲ ਇਹਦੇ ਨਾਲ ਹੋਇਆ
ਇੰਡੀਆ ਚ।
ਬੀਜੇਪੀ ਦਾ ਬੰਦਾ ਕਹੋ ਜਾਂ ਨਾ ਕਹੋ,
ਨਹੀਂ ਦੇਖੋ ਮਹਿੰਗੀਆਂ ਦਵਾਈਆਂ ਦਾ ਫਾਇਦਾ ਤਾਂ ਜ਼ਰੂਰ ਹੁੰਦਾ, ਜੇ ਮਰੀਜ਼ ਨੂੰ ਨਾ ਹੋਵੇ ਤਾਂ ਕੰਪਨੀ ਵਾਲਿਆਂ ਨੂੰ ਤਾਂ ਹੋ ਹੀ ਜਾਂਦਾ ਹੈ ਨਾ,
ਕੰਪਨੀ ਨੂੰ ਜ਼ਰੂਰ ਹੋ ਜਾਂਦਾ। ਹਾਂਜੀ ਹਾਂਜੀ, ਮੈਂ ਇਹ ਕੱਲ ਨਾ ਡਾਕਟਰ ਦੇ ਨਾਲ ਵੀ ਕਰ ਰਿਹਾ ਸੀ, ਮੈਂ ਆਪਣਾ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਗਿਆ ਤਾਂ ਥੋੜਾ ਜਿਹਾ ਵਧਿਆ ਸੀ, ਡਾਕਟਰ ਸਾਹਿਬ ਕਹਿੰਦੇ ਇਹਦਾ ਕੋਈ ਨੁਕਸਾਨ ਨਹੀਂ ਹੁੰਦਾ, ਇੰਨਕ ਤਾਂ ਹੋਇਆ ਹੁੰਦਾ, ਕਹਿੰਦਾ ਜਿਹੜੇ ਰਿਸਰਚ ਕਰਦੀਆਂ ਕੰਪਨੀਆਂ ਇਹ ਵੀ ਇੱਕ ਤਰ੍ਹਾਂ ਦਾ ਮਾਫੀਆ, ਮੈਡੀਕਲ ਮਾਫੀਆ ਆ, ਇਹ ਤੁਹਾਨੂੰ ਉਸ ਸਟੈਂਡਰਡ ਦੱਸ ਦਿੰਦੀਆਂ ਜਿਸ ਸਟੈਂਡਰਡ ਤੇ ਤੁਹਾਨੂੰ ਰਹਿਣਾ ਚਾਹੀਦਾ, ਅਗਰ ਉਸ ਸਟੈਂਡਰਡ ਤੁਸੀਂ ਉੱਪਰ ਥੋੜਾ ਬਹੁਤ ਇੱਧਰ ਉੱਧਰ ਚਲੇ ਜਾਂਦੇ ਆ, ਫਿਰ ਤੁਹਾਨੂੰ ਕਹਿੰਦਾ ਰਿਕਮੈਂਡ ਕਰਦੇ ਆਹ ਦਵਾਈ ਲਓ, ਦੂਜੀ ਦਵਾਈ ਲਓ, ਤੀਜੀ ਦਵਾਈ ਲਓ, ਇੱਕ ਤਰ੍ਹਾਂ ਨਾਲ ਇਹ ਮੈਡੀਸਨ ਮਾਫੀਆ ਵੀ ਪ੍ਰੋਡਿਊਸ ਹੋ ਰਿਹਾ ਜਾਂ ਆਪਣੇ ਖੰਭ ਖਿਲਾ ਰਿਹਾ ਸਮਾਜ ਦੇ ਵਿੱਚ।
ਹਾਂਜੀ ਹਾਂਜੀ ਬਿਲਕੁਲ, ਜਿਹੜੀ ਹੁਣ ਆਪਾਂ ਗੱਲ ਕਰ ਰਹੇ ਹਾਂ, ਅੱਗੇ ਸਾਡੇ ਸਰੋਤੇ ਨੇ ਇੱਕ ਮੈਸੇਜ ਵੀ ਭੇਜਿਆ ਸੀ, ਕਹਿੰਦੇ ਵੀ ਜਿਸ ਹਿਸਾਬ ਨਾਲ ਤੁਸੀਂ ਮੋਦੀ ਜੀ ਦੇ ਬੰਦੇ ਹੋ ਤੇ ਤੁਸੀਂ ਛੱਡੋ, ਨਾ ਤਰਖਾਣ ਨੂੰ ਦਿਓ, ਨਾ ਬ੍ਰਾਹਮਣ ਨੂੰ ਦਿਓ, ਨਾ ਦਰਜੀ ਨੂੰ ਦਿਓ, ਨਾ ਸੁਨਿਆਰ ਨੂੰ ਦਿਓ, ਮੋਦੀ ਵਿਚਾਰਾ ਮੋਦੀ ਨੂੰ ਦੇ ਦਿਓ ਲੱਕੜ ਦੀ। ਉਹਨੂੰ ਕਹਿੰਦੇ ਭਰਾਵਾ ਤੂੰ ਵਿਆਹ ਕਰਾ ਲਾ, ਤੈਨੂੰ ਫੇਰ ਪਤਾ ਲੱਗੂਗਾ ਨਾ, ਤੇ
ਰਾਹੁਲ ਗਾਂਧੀ ਵੀ ਦਿੱਤੀ ਜਾ ਸਕਦੀ
ਆ। ਆਹੋ ਹੁਣ ਰਾਜ ਤਾਂ ਛੜਿਆਂ ਦਾ ਹੀ ਆ, ਕੀ ਕਰੀਏ, ਉਹਨਾਂ ਨੂੰ ਕੋਈ ਦੁੱਖ ਥੋੜੋ ਹੈ।
ਏਦਾਂ ਕਹਿੰਦੇ ਮੈਨੂੰ ਨਾ ਇਹਦੀ ਫੋਟੋ ਭੇਜ ਦਿਓ ਅਮਨਦੀਪ, ਮੈਂ ਜਾਣਾ ਹੀ ਆ, ਰਾਮਦੇਵ ਨੂੰ ਦਿਖਾ ਦੂੰਗਾ, ਮੋਦੀ ਨੂੰ ਵੀ ਦਿਖਾ ਦੂੰਗਾ ਉਹਨਾਂ ਨੂੰ।
ਠੀਕ ਹੈ, ਅੱਛਾ
ਇਹਨੇ ਮੇਰੇ ਵਟਸਐਪ ਤੇ ਫੋਟੋ ਖਿੱਚ ਕੇ ਭੇਜ ਦਿਓ।
ਗੱਲ ਨਾ ਡੋਰੀ ਕੇਸ ਦੀ ਚੱਲ ਰਹੀ ਸੀ ਕਿ ਇਹ ਸਿਮਿਲਰ ਜਿਹੜੇ ਲਾ ਆ ਉਹ ਇੱਥੇ ਅਬਿਊਜ਼ ਹੋ ਰਹੇ ਨੇ, ਇੱਥੇ ਬਣ ਰਿਹਾ ਡੋਰੀ ਦਾ ਲਾ, ਉਹਦੇ ਵਿੱਚ ਫਿਰ ਰਿਪੋਰਟ ਵੀ ਆਈ ਆ। ਹੁਣ ਦੇਖੋ ਕੱਲਾ ਇੰਡੀਆ ਦੇ ਵਿੱਚ ਨਹੀਂ ਇਹ, ਮਤਲਬ ਔਰਤਾਂ ਵੱਲੋਂ ਇਹਨੂੰ ਮਿਸਯੂਜ਼ ਕੀਤਾ ਗਿਆ 90%, ਆਸਟ੍ਰੇਲੀਆ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਤੇ ਹੋ ਰਿਹਾ। ਆਪਾਂ ਕਈ ਵਾਰੀ ਖੁਲਾਸੇ ਵੀ ਕੀਤੇ ਆ ਕਿ ਜਦੋਂ ਤੁਸੀਂ ਆਸਟ੍ਰੇਲੀਆ ਦੇ ਸਰਕਾਰੀ ਅੰਕੜੇ, ਖਾਸ ਕਰਕੇ ਵਿਕਟੋਰੀਆ ਚ ਕਿਉਂਕਿ ਆਪਣੀ ਵਸੋਂ ਜ਼ਿਆਦਾ ਹੋਈ ਆ, ਉੱਥੇ ਤੁਸੀਂ ਦੇਖੋ ਕਿ ਡੋਮੈਸਟਿਕ ਵਾਇਲੈਂਸ ਦੇ ਕੇਸ ਬੜੇ ਹੋ ਰਹੇ ਨੇ ਭਾਰਤੀਆਂ ਦੇ ਵਿੱਚ, ਖਾਸ ਕਰਕੇ ਪੰਜਾਬੀਆਂ ਦੇ ਵਿੱਚ ਡਿਵੋਰਸ ਦੇ ਕੇਸ ਬੜੇ ਹੋ ਰਹੇ ਨੇ। ਔਰ ਉਹ ਡਿਵੋਰਸ ਦਾ ਲੈਣ ਦਾ ਆਧਾਰ ਇਹ ਹੈ ਕਿ ਤੁਹਾਨੂੰ ਅਸੀਂ ਬੈਕਗ੍ਰਾਉਂਡ ਦੇ ਵਿੱਚ ਜਾਂਦੇ, ਸਰਕਾਰ ਨੂੰ ਵੀ ਪਤਾ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਕੰਟਰੈਕਟ ਮੈਰਿਜਸ ਤੇ ਆਏ ਹੋਏ ਨੇ ਸਾਰੇ, ਬਹੁਤ ਸਾਰੇ ਨਹੀਂ ਮੋਸਟਲੀ, ਇੱਕ ਮਤਲਬ ਜਨਰੇਸ਼ਨ ਇੱਦਾਂ ਹੀ ਆ ਗਈ ਸੀ ਇੱਥੇ, ਜਾਲੀ ਮੈਰਿਜ ਕਰਕੇ ਬਾਰਡਰ ਕ੍ਰੋਸ ਕੀਤਾ, ਆਇਲਟਸ ਤੇ ਕਰਕੇ ਕੰਟਰੈਕਟ ਮੈਰਿਜ। ਹੁਣ ਜਦੋਂ ਪੱਕੇ ਹੋ ਗਏ ਜਾਂ ਹੋਣ ਵਾਲੇ ਸੀ, ਜਾਂ ਕੁੜੀਆਂ ਨੇ ਕਰਾਉਣੇ ਸੀ ਜਾਂ ਮੁੰਡਿਆਂ ਨੇ ਕੁੜੀਆਂ ਕਰਾਉਣੀਆਂ ਸੀ, ਤਾਂ ਉਹ ਇੱਕ ਦੂਜੇ ਨੂੰ ਜਿਹੜਾ ਫਿਰ ਡਿਵੋਰਸ ਦੇਣਾ ਸੀ ਉਹਦਾ ਆਧਾਰ ਕੀ ਬਣਾਉਂਦੇ ਸੀ? ਆਧਾਰ ਇਹ ਬਣਾਉਂਦੇ ਸੀ ਕਿ ਡੋਮੈਸਟਿਕ ਵਾਇਲੈਂਸ, ਕਿ ਕੁੱਟਮਾਰ ਹੋ ਰਹੀ ਹੈ ਸਾਡੇ। ਜਦੋਂ ਤੁਸੀਂ ਡੋਮੈਸਟਿਕ ਵਾਇਲੈਂਸ ਲਿਖਾਤਾ, ਹੁਣ ਕੁੜੀ ਆਵੇ ਕਿਸੇ ਦੇ ਸਿਰ ਮਾਰ ਕੇ ਲੈ ਜੀ ਮੈਨੂੰ ਡੋਮੈਸਟਿਕ ਵਾਇਲੈਂਸ ਹੋ ਗਈ, ਮੁੰਡੇ ਦਾ ਚਲੋ ਘੱਟ ਕੀਤਾ ਪਰ ਕੁੜੀਆਂ ਨੇ ਜ਼ਿਆਦਾ ਮਿਸਯੂਜ਼ ਕੀਤਾ, ਫਿਰ ਉਹ ਵਕੀਲ ਨੂੰ ਦੱਸਦੇ ਸੀ ਵੀ ਮੇਰੇ ਤੋਂ ਦਾਜ ਮੰਗਦੇ ਆ, ਮੇਰੇ ਤੋਂ ਡੋਰੀ ਮੰਗਦੇ ਆ, ਤਾਂ ਮੈਂ ਇਹਨੂੰ ਡਿਵੋਰਸ ਦੇਣਾ। ਠੀਕ ਹੈ, ਸੋ ਇਹ ਦੋ ਤਿੰਨ ਬਹਾਨੇ ਲਾ ਕੇ ਉਹ ਡਿਵੋਰਸ ਲੈਂਦੀਆਂ ਸੀ ਕੁੜੀਆਂ। ਔਰ ਉਹ ਖਾਸ ਕਰਕੇ ਜਿੱਦਾਂ ਵਨ ਸਾਈਡਡ ਡਿਵੋਰਸ ਨਹੀਂ ਹੁੰਦੇ ਕਿ ਮੁੰਡਿਆਂ ਨੂੰ ਪਤਾ ਵੀ ਨਹੀਂ ਸੀ ਹੁੰਦਾ ਕਿ ਉਹਨਾਂ ਦਾ ਡਿਵੋਰਸ ਹੋ ਰਿਹਾ ਆ, ਕਿਉਂਕਿ ਜਦੋਂ ਤੁਸੀਂ ਡੋਮੈਸਟਿਕ ਵਾਇਲੈਂਸ ਜਾਂ ਡੋਰੀ ਦੇ ਕਰੋ ਨਾ, ਫਿਰ ਇਹ ਜਿਹੜੇ ਆਧਾਰ ਬਣ ਜਾਂਦੇ ਆ ਕਿ ਵਨ ਸਾਈਡਡ ਡਿਵੋਰਸ ਹੋ ਸਕਦੇ ਆ। ਉਹਨਾਂ ਨੂੰ ਉਹਨਾਂ ਦੇ ਇੰਨੇ ਕੇਸ ਵੱਧ ਗਏ ਕਿ ਉਹਨਾਂ ਨੇ ਅੰਕੜੇ ਦੇਖੇ ਜਾਂ ਸਰਕਾਰ ਨੇ ਆਸਟ੍ਰੇਲੀਆ ਦੀ ਨੇ ਵੀ ਯਾਰ ਇਹ ਡੋਰੀ ਇਹ ਕਿਹੜੀ ਨਵੀਂ ਚੀਜ਼ ਹੋ ਗਈ, ਤਾਂ ਉਹਨਾਂ ਨੇ ਸਟੱਡੀ ਕੀਤਾ ਕਿ ਇਹ ਤਾਂ ਦਾਜ ਹੈ, ਤੇ ਹੁਣ ਉਹ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੇ ਆ। ਹਾਲਾਂਕਿ ਸਾਰੀ ਹਾਈਪੋਥੈਟੀਕਲ ਸਿਚੁਏਸ਼ਨ ਹੈ, ਦਾਜ ਕੋਈ ਨਾ ਉਹਨੀ ਲਏ ਆ, ਸਮਾਂ ਕੁੜੀ ਵਾਲਿਆਂ ਨੇ ਪੈਸੇ ਲਏ ਆ ਪੜ੍ਹਾਈ ਦੇ, ਉਲਟ ਹੈ, ਰਿਵਰਸ ਹੋ ਰਿਹਾ। ਠੀਕ ਹੈ ਨਾ, ਸੋ ਉਹ ਟੋਟਲ ਮਤਲਬ ਇੱਕ ਜਿਹੜੀ ਚੀਜ਼ ਹੋਈ ਨੀ ਉਲਟ ਹੋਈ ਆ, ਤੇ ਉਹਨੂੰ ਫਿਰ ਇੱਕ ਕਾਨੂੰਨ ਬਣਾ ਕੇ ਮਤਲਬ ਹੋਰ ਮਿਸਯੂਜ਼ ਕਰਨ ਦਾ ਇੱਕ ਢੜਵੰਜ ਰਚਿਆ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ ਵੀ। ਸੋ ਆਸਟ੍ਰੇਲੀਆ 'ਚ ਅਜੇ ਨਾ ਕਾਨੂੰਨ ਬਣੇ ਆ, ਪਰ ਇੱਕ ਝੂਠ ਦੇ ਆਧਾਰ ਤੇ ਕਾਨੂੰਨ ਬਣ ਰਿਹਾ ਹੈ। ਮਤਲਬ ਇੱਥੋਂ ਤੱਕ ਮਤਲਬ ਇਹ ਅਬਿਊਜ਼ ਜਿਹੜਾ ਚੱਲਦਾ ਆ, ਖਾਸ ਕਰਕੇ ਕੁੜੀ ਵਾਲਿਆਂ ਨੂੰ ਦਾਜ ਦੇ ਮਾਮਲੇ 'ਚ, ਮੁੰਡੇ ਵਾਲਿਆਂ ਨੂੰ ਵੀ ਕਈ ਚੱਲਦੇ ਨੇ, ਪਰ ਆਪਾਂ ਦਾਜ ਦੀ ਗੱਲ ਕਰ ਰਹੇ ਹਾਂ। ਸੋ ਇਹਨੂੰ ਕਰੈਕਟ ਇੰਡੀਆ ਦੀ ਸਰਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਖਬਰ ਇਹ ਸੀਗੀ ਕਿ ਜਦੋਂ ਕੁੜੀ ਕੋਈ ਲਿਖਾਉਂਦੀ ਆ ਜਾਂ ਕੁੜੀ ਵਾਲੇ ਜਾ ਕੇ ਲਿਖਾਉਂਦੇ ਵੀ ਮੈਂ ਤੋਂ ਦਾਜ ਪਰੇਸ਼ਾਨ ਕਰ ਰਹੇ ਨੇ, ਉਦੋਂ ਇਹ ਸੀ ਵੀ ਚੱਕ ਲਓ ਜੀ ਜਿਹਦੇ ਜਿਹਦੇ ਨਾਂ ਲਿਖਾਉਂਦੇ ਆ, ਵਿੱਚੇ ਸੱਸ ਨੂੰ ਨਣਾਨਾਂ ਨੂੰ ਸਾਰਿਆਂ ਨੂੰ ਚੱਕ ਲਓ, ਉਹਨਾਂ ਵਿਚਾਰੀਆਂ ਨੂੰ ਕਈਆਂ ਨੂੰ ਪਤਾ ਵੀ ਨਹੀਂ ਸੀ ਹੁੰਦਾ, ਹੈ ਨਾ, ਗਾਂਹ ਰਿਸ਼ਤੇਦਾਰਾਂ ਨੂੰ ਵੀ ਚੱਕ ਲਓ ਤੇ ਗ੍ਰਿਫਤਾਰੀ ਕਰਕੇ ਮਗਰੋਂ ਗੱਲ। ਹੁਣ ਇੱਦਾਂ ਨਹੀਂ ਹੈਗੀ, ਹੁਣ ਉਹ ਤੁਰੰਤ ਜਿਹੜੀ ਗ੍ਰਿਫਤਾਰੀ ਤੇ ਰੋਕ ਹੈ, ਤੇ ਜਦ ਤੱਕ ਕੋਈ ਪੁਖਤਾ ਸਬੂਤ ਨਹੀਂ ਹੈਗੇ ਪੁਲਿਸ ਵਾਲਿਆਂ ਕੋਲ, ਉਦ ਤੱਕ ਉਹ ਗ੍ਰਿਫਤਾਰ ਨਹੀਂ ਕਰ ਸਕਦੇ। ਤੇ ਹੁਣ ਉਲਟ ਕਾਨੂੰਨ ਵੀ ਹੈਗੇ ਆ ਵੀ ਜੇ ਉਹ ਗਲਤ ਨਿਕਲੀ ਤਾਂ ਉਹਨਾਂ ਤੇ ਵੀ ਉਹ ਲਾਗੂ ਹੋ ਸਕਦੇ ਨੇ, ਜਿਹੜੇ ਕਿ ਆਲਰੇਡੀ ਕਾਨੂੰਨ ਉਹ ਹੈਗੇ ਨੇ। ਅਮਰੀਕ ਜੀ, ਤੁਹਾਡਾ ਮਤਲਬ ਲਾਸਟ ਕੀ ਆ ਇਹਦੇ ਪ੍ਰਤੀਕਰਨ?
ਅਮਨਦੀਪ, ਜਿਹੜੀ ਤੁਸੀਂ ਗੱਲ ਕਹੀ ਨਾ ਕਿ ਉਹ ਜਿਹੜਾ ਕਾਨੂੰਨ ਆ ਕਿ ਜੇ ਤੁਸੀਂ ਕਿਸੇ ਤੇ ਕੋਈ ਚਾਰਜ ਲਾਣੇ ਆ ਉਹ ਚਾਰਜ ਸਾਬਤ ਨਹੀਂ ਹੁੰਦਾ, ਉਹ ਤੁਹਾਡੇ ਤੇ ਚਾਰਜ ਲੱਗ ਜਾਂਦਾ, ਤੁਹਾਨੂੰ ਨੁਕਸਾਨ ਹੁੰਦਾ। ਏਦਾਂ ਡੋਰੀ ਕੇਸਿਸ ਵਿਚ ਵੀ ਇੱਥੇ ਤਾਂ ਕਾਨੂੰਨ ਜਿਹੜੇ ਕਾਫੀ ਸਖ਼ਤ ਆ, ਆਸਟ੍ਰੇਲੀਆ ਦੇ ਵਿਚ, ਹਿੰਦੁਸਤਾਨ ਦੇ ਵਿਚ ਵੀ ਕਾਫੀ ਕਾਨੂੰਨ ਸਖ਼ਤ ਆ। ਇਹਦਾ ਹੋਣਾ ਵੀ ਚਾਹੀਦਾ ਕਿ ਜੇ ਤੁਸੀਂ ਕਿਸੇ ਤੇ ਡੋਰੀ ਦਾ ਚਾਰਜ ਲਾਣੇ ਆ, ਅਗਰ ਸੋ ਸਿੱਧ ਨਹੀਂ ਹੁੰਦਾ ਫਿਰ ਤੁਹਾਨੂੰ ਤੁਹਾਡੇ ਤੇ ਉਹ ਚਾਰਜ ਲੱਗਣਾ ਚਾਹੀਦਾ ਕਿ ਤੁਸੀਂ ਕਿਸੇ ਨੂੰ ਗਲਤ ਫਸਾਉਣ ਦੀ ਕੋਸ਼ਿਸ਼ ਕੀਤੀ ਆ। ਤੇ ਇੱਦਾਂ ਹੁੰਦਾ ਵੀ ਆ
ਅਮਰੀਕੀ
ਰੋਕ ਵੀ ਲੈ ਸਕਦੇ ਆ।
ਇਸ ਦੇ ਵਿਚ ਨਾ ਇੱਕ ਆਦੇਸ਼ ਇਹ ਵੀ ਸੀਗਾ ਕਿ ਜਿਹੜੀ ਹੁਣ ਇਹ ਧਾਰਾ 498 ਏ ਆ ਵੀ ਉਹਦੇ ਵਿਚ ਨਾ ਜਮਾਨਤ ਦੀ ਅਰਜ਼ੀ ਤੇ ਵਿਚਾਰ ਕਰਦੇ ਸਮੇਂ ਉਚਿਤ ਸ਼ਰਤਾਂ ਲਗਾਈਆਂ ਜਾ ਸਕਦੀਆਂ ਹਨ ਕਿ ਦੇਖੋ, ਇੱਕ ਤੁਸੀਂ ਦਾਜ ਦਾ ਕੇਸ ਦਰਜ ਕਰਤਾ, ਤੁਸੀਂ ਸਬੂਤ ਦੇ ਦਿੱਤੇ ਕੁੜੀ ਵਾਲਿਆਂ ਨੇ, ਪੁਲਿਸ ਵਾਲਿਆਂ ਨੇ ਮੰਨ ਲਏ, ਉਨ੍ਹਾਂ ਨੂੰ ਅੰਦਰ ਕਰਤਾ, ਮੁੜ ਕੇ ਸਮਝੌਤਾ ਨਹੀਂ ਹੋ ਸਕਦਾ ਉੱਤੇ ਬਾਹਰੋਂ ਬਾਹਰ, ਕਿਉਂਕਿ ਉਹ ਕ੍ਰਿਮੀਨਲ ਕੇਸ ਬਣ ਗਿਆ ਨਾ, ਫਿਰ ਉਹ ਕ੍ਰਿਮੀਨਲ ਕੇਸ ਬਣ ਗਿਆ। ਫਿਰ ਉੱਥੇ ਇਹ ਹੋਣਾ ਚਾਹੀਦਾ ਵੀ ਜਦੋਂ ਇੱਕ ਵਾਰੀ ਚਾਰਜ ਹੋ ਗਿਆ ਕ੍ਰਿਮੀਨਲ, ਫਿਰ ਸਮਝੌਤਾ ਨਹੀਂ ਹੋਣਾ ਚਾਹੀਦਾ। ਕਰਦੀਆਂ ਕੀ ਸੀ ਕੁੜੀਆਂ ਵਾਲੇ ਜਾਂ ਕੁੜੀਆਂ ਜਾਂ ਕੁੜੀਆਂ ਵਾਲੇ ਕੀ ਕਰਦੇ ਸੀ, ਉਨ੍ਹਾਂ ਨੂੰ ਚਾਰਜ ਕਰਾ ਕੇ ਮਗਰੋਂ ਆਪਣੀਆਂ ਸ਼ਰਤਾਂ ਮਨਾ ਕੇ ਅੰਦਰੋਂ ਅੰਦਰੀ ਪੰਚਾਇਤਾਂ ਦੇ ਰਾਹੀਂ ਸਮਝੌਤਾ ਕਰ ਲੈਂਦੇ ਵੀ ਹੁਣ ਸਾਡੀ ਰਫਾ ਦਫਾ ਹੋ ਗਈ, ਫਿਰ ਪੁਲਿਸ ਵਾਲੇ ਜਿਹੜੇ ਵਾਪਸ ਰਹਿੰਦੇ। ਪਰ ਕੋਰਟ ਇਹ ਕਹਿ ਰਹੀ ਹੈ ਜਦੋਂ ਉਹ ਸਬੂਤ ਮਿਲ ਗਏ, ਉਹ ਤਾਂ ਇੱਕ ਹੁਣ ਪੰਚਾਇਤਾਂ ਤੋਂ ਬਾਹਰ ਹੋ ਗਿਆ ਕੰਮ ਇਹ, ਦੇਰ ਇਜ਼ ਇਨਫ ਪ੍ਰੂਫ ਟੂ ਪ੍ਰੋਸੀਕਿਊਟ ਕ੍ਰਿਮੀਨਲ ਪ੍ਰੋਸੀਡਿੰਗਸ, ਹੈ ਨਾ, ਕਿ ਉਹ ਕ੍ਰਿਮੀਨਲ ਹੈ, ਹੁਣ ਕਾਨੂੰਨ ਜੱਜ ਕਰੇਗਾ, ਹੁਣ ਤੁਹਾਡੇ ਸਮਝੌਤਿਆਂ ਦਾ ਸਾਨੂੰ ਕੋਈ ਲੈਣ ਦੇਣ ਨਹੀਂ, ਤੁਸੀਂ ਲਾਅ ਬ੍ਰੇਕ ਕੀਤਾ, ਦੈਟਸ ਇਟ। ਠੀਕ ਹੈ, ਜਦੋਂ ਇਹ ਕਾਨੂੰਨ ਆ ਗਿਆ ਨਾ ਵੀ ਸਮਝੌਤਾ ਨਹੀਂ ਹੋ ਸਕਦਾ ਚਾਰਜ ਤੋਂ ਬਾਅਦ, ਤਾਂ ਉਹ ਜਿਹੜੇ ਨਾ ਪੱਲੜਾ ਜਿਹੜਾ ਕੁੜੀਆਂ ਵਾਲਿਆਂ ਦਾ ਭਾਰੀ ਆ, ਉਹ ਆਰਾਮ ਨਾਲ ਠੁੱਸ ਹੋ ਜਾਏਗਾ, ਕਿਉਂਕਿ ਉਦੋਂ ਬਾਅਦ ਤਾਂ ਫਿਰ ਡਿਵੋਰਸ ਹੀ ਆ। ਜਦੋਂ ਚਾਰਜ ਹੋ ਗਿਆ ਮੁੰਡੇ ਨੂੰ ਜੇਲ੍ਹ ਹੋ ਗਈ, ਮੁੜ ਕੇ ਉਹਨਾਂ ਦਾ ਕਦੇ ਵਸੇਬਾ ਨਹੀਂ ਹੋਣਾ ਆਪਸ ਦੇ ਵਿਚ, ਫਿਰ ਤਾਂ ਉਹ ਜਿਹੜੀ ਥ੍ਰੈਟ ਹੈ, ਜਿਹੜੀ ਫੋਕੀਆਂ ਥ੍ਰੈਟ ਹੈ, ਉਹ ਖਤਮ ਹੋ ਜਾਣੀ ਹੈ। ਸੋ ਇਹ ਵੀ ਇੱਕ ਵਧੀਆ ਜਿਹੜੀ ਡਾਇਰੈਕਸ਼ਨ ਚੱਲ ਰਹੀ ਹੈ। ਪਰ ਆਸਟ੍ਰੇਲੀਆ ਦੇ ਵਿਚ ਜਿਹੜਾ ਡੋਰੀ ਕੇਸ ਦਾ ਚੱਲ ਰਿਹਾ, ਡੋਰੀ ਲਾਅ ਬਣਨ ਦਾ ਚੱਲ ਰਿਹਾ, ਉਸ ਦੇ ਵਿਚ ਸਬਮਿਸ਼ਨਸ ਹੋ ਰਹੀਆਂ ਨੇ, ਤੇ ਉਹਦੇ ਵਿਚ ਬਹੁਤ ਵੱਡੇ ਪੱਧਰ ਦੇ ਮਿਸਯੂਜ਼ ਦੀ ਜਿਹੜੀ ਆ ਉਹ ਵੀ ਖੁਲਾਸੇ ਹੋ ਰਹੇ ਨੇ। ਹੋ ਸਕਦਾ ਕਾਨੂੰਨ ਜਿਹੜੇ ਇੱਦਾਂ ਨਾ ਬਣਨ ਜਿੱਦਾਂ ਪੇਸ਼ ਕੀਤੇ ਜਾ ਰਹੇ ਨੇ, ਤੇ ਉਹ ਵੀ ਬਹੁਤ ਜ਼ਿਆਦਾ ਟਾਈਟ ਹੋਣਗੇ। ਸੋ ਲਓ ਜੀ, ਆਪਾਂ ਅੱਗੇ
ਅਮਨਦੀਪ, ਇੱਥੇ ਇੱਕ ਗੱਲ ਹੋਰ ਵੀ ਅਸੀਂ ਕਲੀਅਰ ਕਰ ਦੇਣਾ ਚਾਹੁੰਦੇ ਹਾਂ ਕਿ ਕ੍ਰਿਮੀਨਲ ਕੇਸਿਸ ਜਾਂ ਕ੍ਰਿਮੀਨਲ ਕ੍ਰਾਈਮ ਕਿਹੜੇ ਹੁੰਦੇ ਆ?
ਕ੍ਰਿਮੀਨਲ ਕ੍ਰਾਈਮ ਹੋ ਗਿਆ ਜਿਹੜਾ ਦਾਜ ਹੈ, ਉਹ ਕ੍ਰਿਮੀਨਲ ਦੇ ਅੰਡਰ ਮੰਨਿਆ ਜਾਂਦਾ, ਜੇ ਦਾਜ ਲੈਣਾ ਤੇ ਦਾਜ ਦੇਣਾ ਉਹ ਕ੍ਰਾਈਮ ਹੈ। ਇੱਕ ਹੁੰਦੇ ਸਿਵਲ, ਇੱਕ
ਅਮਰੀਕੀ,
ਇੱਕ ਹੁੰਦੇ ਸਿਵਲ। ਸਿਵਲ ਜਿੱਦਾਂ ਮਤਲਬ ਕਿਸੇ ਦੀ ਜ਼ਮੀਨਾਂ ਦੇ ਕੇਸ ਹੈ ਜਾਂ ਪੈਸੇ ਲੈਣ ਦੇਣੇ, ਉਹ ਸਿਵਲ ਹੈ, ਕਿਸੇ ਨਾ ਕਿਸੇ ਦੇ ਪੈਸੇ ਮਾਰ ਲਏ ਉਹ ਸਿਵਲ ਹੈ, ਠੀਕ ਹੈ ਨਾ, ਤੇ ਉਹ ਸਿਵਲ ਕੇਸ ਹੈ। ਇੱਕ ਹੁੰਦੇ ਕ੍ਰਾਈਮ ਕਰਨਾ, ਵੀ ਕਿਸੇ ਦਾ ਕਤਲ ਕਰ ਦੇਣਾ, ਕਿਸੇ ਨੂੰ ਕੁੱਟ ਮਾਰ ਕਰ ਦੇਣਾ, ਕਿਸੇ ਨੂੰ ਜ਼ਖਮੀ ਕਰ ਦੇਣਾ, ਉਹ ਹੈਗੇ ਕ੍ਰਾਈਮ, ਮਤਲਬ ਜਿਹੜੇ ਕਿ ਹਿਊਮਨ ਰਾਈਟਸ ਨੂੰ ਦੱਬਦੇ ਆ। ਇੱਦਾਂ ਹੀ ਜਿਹੜਾ ਦਾਜ ਵਾਲਾ ਹੈ ਉਹ ਵੀ ਕ੍ਰਾਈਮ ਦੇ ਵਿੱਚ ਆ ਜਾਂਦਾ, ਵੀ ਦਾਜ ਜਿਹੜਾ ਲੈਣਾ ਤੇ ਦੇਣਾ ਉਹ ਕ੍ਰਿਮੀਨਲ ਪ੍ਰੋਸੀਡਿੰਗਸ ਬਣ ਜਾਂਦੀਆਂ ਉਹਦੀਆਂ। ਉਹਨੂੰ ਇਸ
ਆਸਟ੍ਰੇਲੀਆ ਦੇ ਵਿੱਚ ਅਮਨਦੀਪ ਮੈਂ ਪੜਿਆ, ਜਿਹੜੇ ਕ੍ਰਿਮੀਨਲ ਕੇਸਿਸ ਹੁੰਦੇ ਆ ਨਾ, ਉਹਨਾਂ ਨੂੰ ਇੱਦਾਂ ਡਿਫਾਈਨ ਕੀਤਾ ਜਾਂਦਾ ਆ, ਦਾ ਕ੍ਰਾਈਮ ਕਮਿਟਡ ਅਗੇਂਸਟ ਦਾ ਕਮਿਊਨਿਟੀ
ਜੀ,
ਤੇ ਜਿਹੜੇ ਸਿਵਲ ਹੁੰਦੇ ਆ ਕ੍ਰਾਈਮ ਕਮਿਟਡ ਅਗੇਂਸਟ ਐਨ ਇੰਡੀਵਿਜੁਅਲ, ਤੇ ਜਿਹੜੇ ਕ੍ਰਿਮੀਨਲ ਹੁੰਦੇ ਆ ਦਾ ਕ੍ਰਾਈਮ ਕਮਿਟਡ ਅਗੇਂਸਟ ਦਾ ਕਮਿਊਨਿਟੀ, ਜਿਹੜੇ ਸਾਰੇ ਕਮਿਊਨਿਟੀ ਨੂੰ ਇਫੈਕਟ ਕਰਦੇ ਆ, ਉਹਦਾ ਨੁਕਸਾਨ ਬਹੁਤ ਜ਼ਿਆਦਾ ਹੁੰਦਾ।
ਹਾਂਜੀ,
ਜਿਹੜੇ ਦਾਜ ਵਗੈਰਾ ਲਏ ਜਾਂਦੇ ਆ ਸਾਰੇ ਕਮਿਊਨਿਟੀ ਨੂੰ ਇਫੈਕਟ ਕਰਦੇ ਆ, ਇਸ ਲਈ ਇਹਦੀ ਜਿਹੜੀ ਸਜ਼ਾ ਵੀ ਜ਼ਿਆਦਾ ਹੋਣੀ ਚਾਹੀਦੀ ਆ।
ਸੋ ਇਹ ਮਤਲਬ ਸੇਮ ਮਤਲਬ ਇਹੀ ਹੈ ਨਾ, ਸਜ਼ਾ ਤਾਂ ਹੀ ਤਾਂ ਹੋਵੇ ਜਿਹਨੂੰ ਇਹਦੀ ਕ੍ਰਿਮੀਨਲ ਪ੍ਰੋਸੀਡਿੰਗ ਹੋ ਗਈ, ਫਿਰ ਪੰਚਾਇਤਾਂ ਦਾ ਕੋਈ ਕੰਮ ਨਹੀਂ। ਜੇ ਕੁੜੀ ਵਾਲਿਆਂ ਨੇ ਪ੍ਰੂਵ ਕਰਤਾ, ਪੁਲਿਸ ਵਾਲਿਆਂ ਨੇ ਐਵੀਡੈਂਸ ਉਹਨਾਂ ਕੋਲ ਨਫ ਹੈ, ਫਿਰ ਉਹ ਬੰਦੇ ਅੰਦਰ ਜਾਣੇ ਚਾਹੀਦੇ ਆ। ਉਹ ਤੋਂ ਬਾਅਦ ਸਮਝੌਤਾ ਨਹੀਂ ਹੋਣਾ ਚਾਹੀਦਾ, ਫਿਰ ਉਹਨੂੰ ਜੇਲ੍ਹ ਹੀ ਹੋਣੀ ਚਾਹੀਦੀ ਬੰਦੇ ਨੂੰ, ਠੀਕ ਹੈ ਨਾ, ਫਿਰ ਕਾਹਦਾ ਸਮਝੌਤਾ, ਫਿਰ ਤਾਂ ਕੰਮ ਖਤਮ ਹੈ। ਕਿਉਂਕਿ ਉਹ ਇੱਥੇ ਤੱਕ ਪੁਸ਼ ਨਹੀਂ ਕਰਨਾ ਚਾਹੁੰਦਾ, ਜਦੋਂ ਕੁੜੀ ਵਾਲੇ ਫਿਰ ਸੋਚ ਸਮਝ ਕੇ ਜਾਣਗੇ ਜੇ ਮੈਂ ਹੁਣ ਜਾਵਾਂ ਤੇ ਐਂਡ ਹੀ ਆ, ਫਿਰ ਬਸ ਹੁਣ ਮੈਂ ਇਹ ਤੋਂ ਬਾਅਦ ਫਿਰ ਹੁਣ ਇੱਦਾਂ ਨਹੀਂ ਵੀ ਸੱਸ ਮੇਰੇ ਹੇਠਾਂ ਲੱਗ ਜੂਗੀ ਜਾਂ ਸਹੁਰੇ ਮੇਰੇ ਹੇਠਾਂ ਲੱਗ ਜੂਗੇ, ਠੀਕ ਹੈ ਨਾ। ਖੈਰ ਸਾਡੇ ਨਾਲ ਨਾ ਰਵਿੰਦਰ ਸਿੰਘ ਧਨੀ ਹੁਣੀ ਸਾਂਝ ਪਾ ਰਹੇ ਨੇ, ਕਹਿੰਦੇ 2012 ਦੀ ਗੱਲ ਹੈ ਕਿ ਭਾਜੀ ਮੁੰਡਾ ਤੇ ਕੁੜੀ ਇਕੱਠੇ ਸਿੰਗਾਪੁਰ ਗਏ, ਇਕੱਠੇ ਰਹਿੰਦੇ ਸੀ, ਬਾਅਦ ਵਿਚ ਬਣੀ ਨੀ ਆਪਸ ਦੇ ਵਿਚ ਤੇ ਵਾਪਸ ਆ ਗਏ, ਫਿਰ ਪੈਸੇ ਮੰਗਣ ਲੱਗੀ, ਕਹਿੰਦੇ ਕਿ ਪਰਚਾ ਕਰਵਾ ਦੇਣਾ ਨਹੀਂ ਤਾਂ 4 ਲੱਖ ਦੇ ਮੁੰਡੇ ਤੋਂ 4 ਲੱਖ ਲੈ ਗਿਆ ਕਿ ਹਾਂਜੀ ਕਿਤੇ ਹੋਰ ਵਿਆਹ ਕਰ ਲਿਆ 4 ਲੱਖ ਲੈ ਕੇ। ਲੋਕਾਂ ਨੇ ਨਜਾਇਜ਼ ਬਹੁਤ ਕੀਤੀ ਆ, ਬਹੁਤ ਕੁੜੀਆਂ ਵਾਲਿਆਂ ਨੇ ਇੱਦਾਂ ਨਹੀਂ ਹੋਣਾ ਚਾਹੀਦਾ ਸੀ, ਜਾਣੀ ਕਿ ਕੁੜੀਆਂ ਵਾਲਿਆਂ ਨੇ ਬਹੁਤ ਕਹਿੰਦੇ ਕਿ ਵੀ ਨਜਾਇਜ਼ ਕੀਤੇ ਇਸ ਕਾਨੂੰਨ ਦਾ, ਬਹੁਤ ਵੱਡੇ ਪੱਧਰ ਤੇ ਮਤਲਬ ਪਰਚੇ ਦੇ ਜਿਹੜੇ ਵੀ ਦੇ ਕੇ ਡਰਾਵੇ ਹੈ ਨਾ ਇੱਦਾਂ ਕੀਤਾ, ਤੇ ਪਰ ਕਹਿੰਦੇ ਕੁੜੀ ਵਾਲਿਆਂ ਨੇ ਮਤਲਬ ਉਹਨਾਂ ਨਾਲ 4 ਲੱਖ ਦੇ ਕੇ ਫਿਰ ਰਾਜ਼ੀਨਾਮਾ ਕਰ ਲਿਆ ਸੀ, ਉਹ 4 ਲੱਖ ਹੀ ਮੰਗਦੇ ਸੀ ਹਨਾ। ਤੇ ਚਲੋ ਸਾਡੇ ਨਾਲ ਗੁਰਪ੍ਰੀਤ ਸੈਣੀ ਵੀ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨੇ ਕਿ ਭਾਜੀ ਇੱਥੇ ਨਿਊਜ਼ੀਲੈਂਡ ਚ ਪੁਲਿਸ ਨੇ ਕੈਮਰੇ ਯੂਜ਼ ਕੀਤੇ, ਟਰਾਇਲ ਕੀਤਾ, ਜਿਸ ਦੇ ਕਰਕੇ ਵੁਮੈਨ ਜੋ ਪਹਿਲਾਂ ਰਿਪੋਰਟ ਕਰਦੀ ਆ ਤੇ ਐਟ ਏ ਟਾਈਮ ਡੋਮੈਸਟਿਕ ਵਾਇਲੈਂਸ ਕੈਨਟ ਚੇਂਜ ਦੇ ਸਟੇਟਮੈਂਟਸ ਲੇਟਰ, ਵੈਨ ਪੁਲਿਸ ਅਟੈਂਡ ਡੋਮੈਸਟਿਕ ਵਾਇਲੈਂਸ ਇੰਸੀਡੈਂਟ ਐਟ ਹੋਮ ਦੇ ਰਿਕਾਰਡ ਐਵਰੀਥਿੰਗ। ਇਹ ਵੀ ਦੈਟਸ ਅਨਦਰ ਥਿੰਗ ਕਿ ਪਹਿਲਾਂ ਤਾਂ ਰਿਪੋਰਟ ਕਰ ਦਿੰਦੀ ਹੈ, ਸਾਰਾ ਕੁਝ ਕਰ ਦਿੰਦੀ ਹੈ, ਮਗਰ ਉਹ ਸਟੇਟਮੈਂਟ ਚੇਂਜ ਕਰ ਲੈਂਦੀ ਹੈ। ਹੁਣ ਪੁਲਿਸ ਵਾਲੇ ਜਿਹੜੇ ਆ ਸਾਰਾ ਕੁਝ ਕਰਕੇ ਟਾਈਮ ਵੇਸਟ ਕਰਕੇ ਇਨ ਦਾ ਐਂਡ ਕਹਿੰਦੇ ਵੀ ਸਾਡੇ ਹੱਥ ਖੜੇ ਆ, ਉਹਨਾਂ ਦਾ ਸਮਝੌਤਾ ਹੋ ਜਾਂਦਾ, ਹੁਣ ਉਹ ਕਹਿੰਦੇ ਵੀ ਰਿਕਾਰਡ ਹੁੰਦਾ ਜਾਂ ਹੋਣਾ ਵੀ ਚਾਹੀਦਾ। ਤੇ ਚਲੋ ਅਮਰੀਕ ਜੀ, ਹੁਣ ਆਪਾਂ ਥੋੜੀ ਜਿਹੀ ਜਿਹੜੀ ਗੱਲ ਹੋਰ ਕਰਨੀ ਹੈ ਕਿ ਅਕਾਲੀਆਂ ਦੀ ਜਿਹੜੀ ਰੈਲੀ ਆ ਉਹ ਹੋਣੀ ਸੀਗੀ ਫਰੀਦਕੋਟ ਦੇ ਵਿਚ ਤੇ ਉਹ ਕੈਂਸਲ ਕਰ ਦਿੱਤੀ, ਮਤਲਬ ਉਹ ਕੈਂਸਲ ਕਰਵਾਤੀ ਤੇ ਰੋਕ ਲਾਤੀ ਸੀ, ਤੇ ਉਹ ਹੁਣ ਕੇਸ ਚੱਲ ਰਿਹਾ ਤੇ ਉਹਦੀ ਸੁਣਵਾਈ ਜਿਹੜੀ ਹਾਈ ਕੋਰਟ ਦੇ ਵਿਚ ਅੱਜ ਆ। ਸੋ ਇਹ ਕੱਲ ਨੂੰ ਅਸੀਂ ਇੱਥੇ ਖੁਲਾਸਾ ਕਰਾਂਗੇ ਕਿ ਕੀ ਕੁਛ ਵਾਪਰ ਰਿਹਾ ਤੇ ਇਹਦੇ
ਪਿੱਛੇ ਜਾ ਮਨਦੀਪ ਬੋਧ ਵਿਚ ਵੀ ਅਕਾਲੀਆਂ ਦੀ ਰੈਲੀ ਹੋਈ ਆ, ਉਹਦੇ ਵਿਚ ਇਕੱਠ ਤਾਂ ਬਹੁਤ ਸੀ, ਲੋਕ ਤਾਂ ਬਹੁਤ ਆਏ ਸੀ, ਉਹਦੀ ਪੀਟੀਸੀ ਟੀਵੀ ਤੇ ਲਾਈਵ ਕਵਰੇਜ ਵੀ ਹੋਈ ਸੀ, ਜਿਹਦੇ ਵਿਚ ਅਕਾਲੀ ਨੇਤਾ ਵੱਖ ਵੱਖ ਅਕਾਲੀ ਨੇਤਾਵਾਂ ਨੇ ਭਾਸ਼ਣ ਦਿੱਤੇ, ਤੇ ਉਹਦੇ ਵਿਚ ਸਭ ਤੋਂ ਅਟ੍ਰੈਕਟਿਵ ਭਾਸ਼ਣ ਜਿਹੜਾ ਸੀ ਉਹ ਬਾਦਲ ਸਾਹਿਬ ਜੀ ਦਾ ਸੀ, ਬੜੇ ਬਾਦਲ ਸਾਹਿਬ ਜੀ ਦਾ ਸੀ, ਤੇ ਉਹਦੇ ਚ ਇਹ ਵੀ ਇਲਜ਼ਾਮ ਲੱਗ ਰਹੇ ਆ ਕਿ ਉਹ ਰਾਜਸਥਾਨ ਤੋਂ ਬੰਦੇ ਬਹੁਤ ਲਿਆਂਦੇ ਬੱਸਾਂ ਲਾ ਕੇ, ਤੇ ਉਹਨਾਂ ਨੂੰ ਲੰਚ ਬਾਕਸ ਵੀ ਪ੍ਰੋਵਾਈਡ ਕਰਾਏ ਗਏ ਤੇ ਪਾਣੀ ਦੀਆਂ ਬੋਤਲਾਂ ਵੀ ਪ੍ਰੋਵਾਈਡ ਕਰਾਈਆਂ ਗਈਆਂ, ਕਿਉਂਕਿ ਅਮੀਰ ਪਾਰਟੀ ਆ ਨਾ ਕਰਵਾ ਸਕਦੇ ਆ। ਤੇ ਉਧਰ ਦੂਜੇ ਪਾਸੇ ਖਹਿਰਾ ਤੇ ਭਗਵੰਤ ਮਾਨ ਵੀ ਰੈਲੀਆਂ ਅੱਜ ਕੱਲ ਕਰ ਰਹੇ, ਉਧਰ ਵੀ ਕਾਫੀ ਇਕੱਠ ਜਾ ਰਿਹਾ, ਤੇ ਇਹ ਇੱਕ ਤਰ੍ਹਾਂ ਦੇ ਨਾਲ ਟ੍ਰੈਂਡ ਨਹੀਂ ਚੱਲ ਰਿਹਾ ਕਿ ਲੋਕਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਮਨੋਰੰਜਨ ਹੀ ਕੀਤਾ ਜਾ ਰਿਹਾ ਤੇ ਲੋਕ ਵੀ ਤੁਹਾਡਾ ਇਹਨਾਂ ਰੈਲੀਆਂ ਚ ਜਾ ਰਹੇ ਆ। ਲੇਕਿਨ ਜਿਹੜੇ ਐਕਚੁਅਲ ਹੁਣ ਤੁਸੀਂ ਵਿਧਾਨ ਸਭਾ ਦੇ ਵਿਚ ਦੇਖ ਲਓ ਜਿਹੜੀ ਡਿਵੈਲਪਮੈਂਟ, ਹੁਣ ਆਸਟ੍ਰੇਲੀਆ ਦੀ ਵਿਧਾਨ ਸਭਾ ਜਾਂ ਇੱਥੇ ਦੀ ਜਿਹੜੀ ਹਾਊਸ ਆਫ ਰਿਪ੍ਰੈਜੈਂਟੇਟਿਵਸ ਆ ਕੈਨਰਾ ਦੇ ਵਿਚ, ਉਹਦੇ ਚ ਮੁੱਦੇ ਡਿਸਕਸ ਕੀਤੇ ਜਾਂਦੇ, ਨਾ ਕਿ ਜਿਹੜੀਆਂ ਇੰਡੀਵਿਜੁਅਲ ਚੀਜ਼ਾਂ ਉਹ ਡਿਸਕਸ ਕੀਤੀਆਂ ਜਾਂਦੀਆਂ। ਲੇਕਿਨ ਤੁਸੀਂ ਹਿੰਦੁਸਤਾਨ ਦੀ ਪਾਰਲੀਮੈਂਟ ਨੂੰ ਦੇਖ ਲਓ, ਵੱਡੀ ਪਾਰਲੀਮੈਂਟ ਤਾਂ ਛੱਡ ਲਓ ਜਿਹੜੀ ਤੁਹਾਡੀ ਦਿੱਲੀ ਵਿਚ, ਉਹਦੇ ਚ ਖੈਰ ਮੁੱਦੇ ਕਾਫੀ ਡਿਸਕਸ ਹੁੰਦੇ ਆ, ਲੇਕਿਨ ਜਿਹੜੀਆਂ ਲੋਕਲ ਤੁਹਾਡੀਆਂ ਸਟੇਟਾਂ ਦੀਆਂ ਲੈਜਿਸਲੇਟਿਵ ਅਸੈਂਬਲੀਜ਼ ਆ, ਉਹਨਾਂ ਵਿਚ ਜ਼ਿਆਦਾਤਰ ਵਿਅਕਤੀਗਤ ਜਿਹੜੇ ਇਸ਼ੂ ਆ ਉਹੀ ਡਿਸਕਸ ਕੀਤੇ ਜਾਂਦੇ ਆ। ਜਿੱਦਾਂ ਪਿੱਛੇ 7-8 ਘੰਟੇ 2-3 ਦਿਨ ਉਹਨਾਂ ਨੇ ਸਮਾਂ ਖਰਾਬ ਕੀਤਾ, ਬਾਅਦ ਚ ਕੁਛ ਵੀ ਨੀ ਨਿਕਲਿਆ। ਵੈਸੇ ਉਹਨੂੰ ਆਰਗੇਨਾਈਜ਼ ਕਰਨ ਦੀ ਲੋੜ ਕੀ ਸੀ, ਨਹੀਂ ਕਰਨਾ ਚਾਹੀਦਾ ਸੀ? ਜੇ ਰਿਪੋਰਟ ਆਈ ਆ ਤਾਂ ਉਹਨੂੰ ਲਾਗੂ ਕਰੋ। ਵੈਸੇ
ਨਹੀਂ, ਉਹ ਤਾਂ ਫਿਰ ਦੇਖੋ ਕੀ ਕਰ ਸਕਦੇ ਆ ਨਾ। ਤੇ ਬਾਕੀ ਮਤਲਬ ਜਿਹੜੇ ਨਾ ਹੁਣ ਮੁੱਦੇ ਆ, ਹੁਣ ਮੇਰੇ ਤਾਇਆ ਜੀ ਦਾ ਫੋਨ ਆਇਆ ਇੰਗਲੈਂਡ ਤੋਂ, ਕਹਿੰਦੇ ਮਨਦੀਪ ਵਟਸ ਗੋਇੰਗ ਔਨ, ਵੀ ਇਹ ਜਿਹੜਾ ਬੇਅਦਬੀ ਦਾ ਕਦੋਂ ਮੁੱਕਣਾ ਕੰਮ ਹੈ ਨਾ, ਵੀ ਤੁਸੀਂ ਫੜੋ ਫੜ ਲਏ ਜਾਂ ਬੰਦੇ ਫੜਾਏ। ਮਤਲਬ ਜਿਹੜੇ ਬਾਕੀ ਮੁੱਦੇ ਆ ਹੈਗੇ ਆ, ਕਹਿੰਦੇ ਦਿਲ ਨੂੰ ਠੇਸ ਲੱਗਦਾ, ਪਰ ਕਹਿੰਦੇ ਹੁਣ ਲਗਾਤਾਰ 2 ਸਾਲ ਹੋ ਗਏ ਰੇਡੀਓ ਟੀਵੀ ਦੇ ਉੱਤੇ ਇਹੀ ਕੁਛ ਚੱਲੀ ਜਾਂਦਾ ਆ ਹਨਾ। ਬਾਕੀ ਜਿਹੜੇ ਪੰਜਾਬ ਦੇ ਮੁੱਦੇ ਆ, ਡਿਵੈਲਪਮੈਂਟ ਦੇ ਮੁੱਦੇ ਆ ਹਨਾ, ਉਹਨਾਂ ਤੇ ਕੋਈ ਗੱਲੇ ਹੀ ਨਹੀਂ ਕਰ ਰਿਹਾ ਵੀ ਕਿਹੜੇ ਅੰਕੜੇ ਆ, ਸਕੂਲਾਂ ਦਾ ਕੀ ਹਾਲ ਆ, ਪੜ੍ਹਾਈ ਦਾ ਕੀ ਹਾਲ ਆ, ਆ ਹੁਣ ਅਸੀਂ ਆ ਕੁੱਤਿਆਂ ਗਾਈਆਂ ਦੀਆਂ ਗੱਲਾਂ ਕਰ ਰਹੇ ਆ, ਇਹਦੇ ਬਾਰੇ ਕੋਈ ਹੈ ਹੀ
ਨਹੀਂ।
ਲੋਕ ਮਰ ਰਹੇ ਨੇ ਸੜਕਾਂ ਦੇ ਉੱਤੇ, ਅਨਸੇਫ ਹੈ, ਠੀਕ ਹੈ, ਤੇ ਜਿਹੜੀ ਜੋਬਸ ਹੈ ਉਹਨਾਂ ਤੇ ਕੋਈ ਧਿਆਨ ਨਹੀਂ ਦੇ ਰਿਹਾ। ਸੋ ਉਹ ਇੱਕ ਜਾਣੀ ਕਿ ਲੋਲੀਪੋਪ ਫੜਾਇਆ ਹੋਇਆ ਮੋਰਚਾ ਲੱਗਾ ਹੋਇਆ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ, ਅੱਜ ਤੱਕ ਨਹੀਂ ਸਮਝ ਆਇਆ ਉਹਦਾ ਐਂਡ ਕੀ ਹੈ, ਕਦੋਂ ਐਂਡ ਹੋਣਾ, ਉਹ ਹੋਣਾ ਹੀ ਨਹੀਂ ਹੈਗਾ। ਉਹ ਮੇਰਾ ਖਿਆਲ ਜਿੰਨੀ ਦੇਰ ਉਹ ਕੈਪਟਨ ਸਰਕਾਰ ਰਹੇਗੀ, ਮੈਨੂੰ ਲੱਗਦਾ ਉਨੀ ਦੇਰ ਉਹ ਮੋਰਚਾ ਲੱਗਾ ਹੀ ਰਹਿਣਾ ਹੈ, ਠੀਕ ਹੈ ਨਾ।
ਕੰਟੀਨਿਊਸ ਪ੍ਰੋਸੈਸ ਹੁਣ ਐਜੂਕੇਸ਼ਨ ਦੇ ਮੁੱਦੇ ਕਾਫੀ ਆ, ਹੁਣ ਦੇਖ ਲਓ ਐਜੂਕੇਸ਼ਨ ਵੱਲ ਧਿਆਨ ਨਹੀਂ ਦਿੱਤਾ ਜਾਂਦਾ ਕਰਕੇ ਹੀ ਪੰਜਾਬ ਦੇ ਵਿਚ ਸਰਕਾਰੀ ਸਕੂਲਾਂ ਵਿਚ ਬਹੁਤ ਲੋਕ ਜਿਹੜੇ ਆਪਣੇ ਨਿਆਣੇ ਨਹੀਂ ਭੇਜਦੇ। ਇੱਕ ਐਜੂਕੇਸ਼ਨ ਮਾਫੀਆ ਜਿਹੜਾ ਚੱਲ ਰਿਹਾ ਉਹ ਐਜੂਕੇਸ਼ਨ ਨੂੰ ਚਲਾ ਰਿਹਾ, ਕਾਫੀ ਪੈਸੇ ਲੋਕਾਂ ਦੇ ਬਟੋਰੇ ਜਾਂਦੇ, ਇਹ ਚ ਕੋਈ ਦੋ ਰਾਏ ਨਹੀਂ ਕਿ ਪੈਸੇ ਲਏ ਜਾਂਦੇ, ਪੜਾਇਆ ਵੀ ਬਹੁਤ ਘੱਟ ਜਾਂਦਾ, ਪੜਾਉਣਾ ਤਾਂ ਖੈਰ ਮਾਂ ਪੇ ਨਹੀਂ ਹੁੰਦਾ, ਉਹਨਾਂ ਨੇ ਕਹਿ ਵੀ ਦਿੰਦੇ ਆ ਉਹ ਅਨਪੜ੍ਹ ਬੰਦੇ ਦੇ ਤੇ ਨਿਆਣਿਆਂ ਨੂੰ ਦਾਖਲੇ ਹੀ ਨਹੀਂ ਕਰਦੇ ਉਹ ਜੇ ਪੈਸਾ ਨਾ ਹੋਵੇ ਕੋਲ ਤੁਹਾਡੇ। ਤੇ ਦੂਜੇ ਪਾਸੇ ਸਰਕਾਰੀ ਸਕੂਲਾਂ ਵਿਚ ਕਾਫੀ ਕੁਆਲੀਫਾਈਡ ਟੀਚਰ ਹੁੰਦੇ ਆ ਤੇ ਉੱਥੇ ਲੋਕ ਆਪਣੇ ਨਿਆਣੇ ਨੂੰ ਭੇਜ ਕੇ ਰਾਜੀ ਨੇ। ਹਾਲਾਂਕਿ ਅੱਜ ਕੱਲ ਕਾਫੀ ਸੁਧਾਰ ਹੋਏ ਆ ਪੰਜਾਬ ਦੇ ਸਕੂਲਾਂ ਵਿਚ, ਕਾਫੀ ਰਿਪੋਰਟਸ ਵਗੈਰਾ ਲਿਖਣੀਆਂ ਪੈਂਦੀਆਂ, ਕਾਫੀ ਰਿਕਾਰਡ ਰੱਖਣੇ ਪੈਂਦੇ, ਕਾਫੀ ਕੰਮ ਕਰਨਾ ਪੈਂਦਾ, ਫੇਰ ਵੀ ਲੋਕ ਇਧਰ ਨੂੰ ਜਾ ਨਹੀਂ ਰਹੇ। ਤੇ ਇਹ ਜਿਹੜੇ ਮੁੱਦੇ ਆ ਸਰਕਾਰਾਂ ਇਹਨਾਂ ਵਿਚ ਐਕਟਿਵ ਹੋ ਕੇ ਇਹਨਾਂ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਹੀ ਨਹੀਂ ਰਹੀਆਂ। ਤੇ ਦੂਜੇ ਪਾਸੇ ਇੱਕ ਦਿਨ ਅਮਲ ਦੀ ਆਪਾਂ ਗੱਲ ਕੀਤੀ ਸੀ ਅਨਇੰਪਲੋਇਮੈਂਟ ਦੀ, ਅਨਇੰਪਲੋਇਮੈਂਟ ਨੂੰ ਡਿਫਾਈਨ ਕਰਕੇ ਉਹਨੂੰ ਦੱਸਿਆ ਜਾਵੇ ਕਿਹੜਾ ਬੰਦਾ ਅਨਇੰਪਲੋਇਡ ਆ, ਅਕੋਰਡਿੰਗਲੀ ਉਹਨਾਂ ਨੂੰ ਰੁਜ਼ਗਾਰ ਪ੍ਰੋਵਾਈਡ ਕੀਤੇ ਜਾਣ। ਤੇ ਇਹਦੇ ਵਿਚ ਵੀ ਕੋਈ ਖਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਹੁਣ ਪਿੰਡਾਂ ਦੀ ਵੈਲਫੇਅਰ ਆ ਉਹਦੇ ਵੱਲ ਵੀ, ਜਾਂ ਦਰਖਤ ਲਾਣੇ ਆ, ਵਾਤਾਵਰਨ ਨੂੰ ਸੁਧਾਰਨਾ ਆ, ਇਹਦੇ ਵੱਲ ਕਦੇ ਬਹੁਤ ਘੱਟ ਡਿਸਕਸ਼ਨ ਹੁੰਦੀ ਆ। ਜੇ ਡਿਸਕਸ਼ਨ ਹੁੰਦੀ ਆ ਤੇ ਲੋਕ ਵੀ ਚਾਹੁੰਦੇ ਆ ਕਿ ਇਦਾਂ ਦੇ ਮੁੱਦੇ ਜਿਹੜੇ ਇਸ ਵੇਲੇ ਚੱਲ ਰਹੇ ਆ, ਕਿਉਂਕਿ ਇਹਦੇ ਵਿਚ ਸਰਕਾਰਾਂ ਦਾ ਕਸੂਰ ਨਹੀਂ ਹੈ, ਵਿਧਾਇਕਾਂ ਦਾ ਕਸੂਰ ਨਹੀਂ ਹੈ, ਕਸੂਰ ਕਮਿਊਨਿਟੀ ਦਾ ਵੀ ਹੁੰਦਾ ਕਿ ਅਸੀਂ ਇਹਨਾਂ ਨੂੰ ਦਬਾਅ ਪਾ ਕੇ ਕਹਿੰਦੇ ਕਿ ਇਹਨਾਂ ਦੀ ਲਾਈਵ ਟੈਲੀਕਾਸਟ ਕੀਤੀ ਜਾਵੇ, ਅਸੀਂ ਦੇਖਣਾ ਚਾਹੁੰਦੇ ਹਾਂ ਇੱਦਾਂ ਦੇ ਮੁੱਦਿਆਂ ਤੇ। ਉਹ ਕਾਫੀ ਆਪਣਾ ਮਨੋਰੰਜਨ ਵੀ ਉੱਥੋਂ ਕਾਫੀ ਲੋਕ ਵੀ ਲੈਂਦੇ ਆ, ਜਿੱਦਾਂ ਵੱਖ ਵੱਖ ਪਾਰਟੀਆਂ ਡਿਸਕਸ ਕਰਦੀਆਂ ਉਹਨਾਂ ਤੇ। ਤੇ ਮੇਰੇ ਖਿਆਲ ਚ ਕਮਿਊਨਿਟੀ ਦਾ ਕਿਤੇ ਨਾ ਕਿਤੇ ਇਹ ਰੋਸ ਆ। ਹੁਣ ਧਰਨੇ ਜਿਸ ਵੇਲੇ ਇੱਦਾਂ ਦੇ ਕੰਮਾਂ ਲਈ ਧਰਨੇ ਦਿੱਤੇ ਜਾਂਦੇ ਤਾਂ ਨਹੀਂ ਜਾਣਾ ਚਾਹੀਦਾ। ਜੇ ਧਰਨੇ ਦਿੱਤੇ ਜਾਣ ਕਿ ਸਾਡੇ ਪਿੰਡ ਵਿਚ ਨਾ ਜਿਹੜਾ ਵਾਤਾਵਰਨ ਉਹਨੂੰ ਸੁਧਾਰਿਆ ਜਾਵੇ, ਦਰਖਤ ਲਾਏ ਜਾਣ, ਧਰਨੇ ਦੇਣ, ਤੇ ਧਰਨੇ ਤਾਂ ਵੈਸੇ ਦੇਣੇ ਨਹੀਂ ਚਾਹੀਦੇ, ਲੇਕਿਨ ਇੱਦਾਂ ਦੇ ਕੰਮਾਂ ਨੂੰ ਧਰਨੇ ਅਗਰ ਤੁਸੀਂ ਦਓ ਤਾਂ ਕਾਫੀ ਵਾਤਾਵਰਨ ਸੁਧਾਰ ਹੋ ਸਕਦਾ। ਹੁਣ ਦੇਖ ਲਓ ਡਿਵੈਲਪ ਕੰਟਰੀਆਂ ਦੇ ਵਿਚ ਪਰਸਨਲ ਇਸ਼ੂਜ਼ ਤੇ ਗੱਲ ਤਾਂ ਹੁੰਦੀ ਆ, ਲੇਕਿਨ ਬਹੁਤ ਘੱਟ ਹੁੰਦੀ ਆ।
ਜੀ ਅਮਰੀਕ ਜੀ, ਆਪਾਂ ਜਾਂਦੇ ਜਾਂਦੇ ਕੁਛ ਸੁਨੇਹੇ ਪੜ੍ਹਨੇ ਆ, ਤੇ ਉਹਨਾਂ ਦੇ ਵਿਚ ਜਗਵੀਰ ਸੇਖੋਂ ਸਾਡੇ ਨਾਲ ਜੁੜੇ ਸੀ ਮੈਲਬਨ ਤੋਂ, ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਤੇ ਸਾਡੇ ਨਾਲ ਜਸਕਰਨ ਪੁੰਨੀ ਜੁੜੇ ਸਨ, ਸਤਿ ਸ੍ਰੀ ਅਕਾਲ ਬੁਲਾਉਂਦੇ, ਕਹਿੰਦੇ ਨੇ ਕਿ ਭਾਜੀ ਨਿਊਜ਼ ਸ਼ੇਅਰ ਕਰਨੀ ਹੈ ਸਾਰੇ ਲਿਸਨਰ ਨਾਲ, ਵੀ ਆਰ ਬਲੈਸਡ ਵਿਦ ਅ ਬੇਬੀ ਬੋਏ। ਕਿਆ ਬਾਤ ਹੈ ਜੀ, ਤੇ ਹਾਂਜੀ ਬਹੁਤ ਬਹੁਤ ਮੁਬਾਰਕਾਂ ਜੀ। ਤੇ ਜਸਕਰਨ ਕੱਲ ਨੂੰ ਨਾਮ ਆਪਾਂ ਪੁੱਛਾਂਗੇ, ਨਾਮ ਦੀ ਪੁੱਛ ਰਹੇ ਨੇ ਕਿ ਨਾਮ ਸੁਜੈਸਟ ਕਰੋ। ਸੋ ਹੁਣ ਸਮਾਂ ਹੋ ਗਿਆ ਪਰ ਆਪਾਂ ਇਹਨੂੰ ਕੰਟੀਨਿਊ ਰੱਖਾਂਗੇ, ਤੇ ਕੱਲ ਨੂੰ ਇੱਕ ਵਾਰੀ ਫੇਰ ਤੁਹਾਨੂੰ ਵਧਾਈਆਂ ਦਿੰਦੇ ਹੋਏ ਨਾਮ ਆਪਾਂ ਸਰੋਤਿਆਂ ਤੋਂ ਪੁੱਛਾਂਗੇ ਕਿ ਕੀ ਰੱਖਣਾ ਚਾਹੀਦਾ। ਸੋ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਜੁੜਦੇ ਨੇ। ਤੇ ਬਾਕੀ ਅਮਰੀਕ ਸਿੰਘ ਜੀ, ਤੇ ਗਰਮੀ ਕਹਿੰਦੇ ਅੱਜ ਤੁਹਾਡੇ ਗਰਮੀਆਂ ਵਰਗੀ ਹੋਣੀ ਆ, ਸਪਰਿੰਗ ਨਹੀਂ ਹੈਗਾ, 31 ਡਿਗਰੀ ਤੱਕ ਕਹਿੰਦੇ ਪਹੁੰਚ ਜਾਣਾ ਹੈ। ਤੇ ਫਿਲਹਾਲ ਕਿਹੋ ਜਿਹਾ ਮੌਸਮ ਚੱਲ ਰਿਹਾ ਤੁਹਾਡੇ?
ਅਮਦੀਪ, ਗਰਮੀ ਤਾਂ ਖੈਰ ਸਵੇਰ ਤੋਂ ਹੀ ਮਹਿਸੂਸ ਕੀਤੀ ਜਾ ਰਹੀ ਆ, ਜਿੱਦਾਂ ਮੈਂ ਸਵੇਰੇ ਸੈਰ ਕਰਨ ਗਿਆ ਸੀ ਤਾਂ ਕਾਫੀ ਗਰਮੀ ਮਹਿਸੂਸ ਹੋ ਰਹੀ ਸੀ, ਤੇ ਘਰ ਵਾਪਸ ਆ ਕੇ ਦੂਜੇ ਕੱਪੜੇ ਪਾ ਕੇ ਜਾਣਾ ਪਿਆ, ਜਿਹੜੇ ਕਿ ਗਰਮੀਆਂ ਵਾਲੇ ਹੁੰਦੇ, ਪਹਿਲਾਂ ਅਸੀਂ ਸਰਦੀਆਂ ਵਾਲੇ ਕੱਪੜੇ ਪਾ ਕੇ ਘੁੰਮਣ ਚਲੇ ਗਏ, ਸਾਨੂੰ ਵਾਪਸ ਆਉਣਾ ਪਿਆ। ਤੇ ਅੱਜ ਜਿਹੜਾ ਸਿਡਨੀ ਵਿਚ ਟੈਂਪਰੇਚਰ ਹੈ 31 to 32 ਡਿਗਰੀ ਤੱਕ ਜਾ ਸਕਦਾ, ਕੱਲ 30 ਡਿਗਰੀ ਸੀ, ਤੇ ਬਿਲਕੁਲ ਗਰਮੀਆਂ ਦੀ ਆਮਦ ਹੋ ਚੁੱਕੀ ਆ। ਤੇ ਤੁਹਾਨੂੰ ਇੰਜੋਏ ਕਰਨਾ ਚਾਹੀਦਾ ਗਰਮੀਆਂ ਨੂੰ ਵੀ, ਸਰਦੀਆਂ ਨੂੰ ਵੀ, ਹਰ ਮੌਸਮ ਜਿਹੜਾ ਪਰਮਾਤਮਾ ਨੇ ਬਣਾਇਆ ਹੈ ਉਸ ਨੂੰ ਇੰਜੋਏ ਕਰਨਾ ਚਾਹੀਦਾ। ਤੇ ਗਰਮੀਆਂ ਦੇ ਵਿਚ ਖਾਸੀਅਤ ਹੁੰਦੀ ਹੈ ਕਿ ਗਰਮੀਆਂ ਦੇ ਵਿਚ ਕ੍ਰਿਕਟ ਸੀਜ਼ਨ ਜਿਹੜਾ ਬਹੁਤ ਮਗਦਾ ਆ, ਤੇ ਹਰ ਪਾਸੇ ਪਾਰਕ ਦੇ ਵਿਚ ਕ੍ਰਿਕਟ ਟੂਰਨਾਮੈਂਟ ਹੁੰਦੇ ਆ, ਤੇ ਵਿਦੇਸ਼ੀ ਟੀਮਾਂ ਵੀ ਇੱਥੇ ਆਉਣੀਆਂ। ਜਿੱਦਾਂ ਅਸੀਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਸ ਵਾਰ ਭਾਰਤ ਆਸਟ੍ਰੇਲੀਆ ਦਾ ਦੌਰਾ ਕਰ ਰਿਹਾ, ਤੇ ਭਾਰਤ ਨੇ ਕਦੇ ਵੀ ਆਸਟ੍ਰੇਲੀਆ ਵਿਚ ਟੈਸਟ ਸੀਰੀਜ਼ ਨਹੀਂ ਜਿੱਤੀ ਆ, ਤੇ ਹੋ ਸਕਦਾ ਕਿ ਇਸ ਵਾਰ ਉਹ ਟੈਸਟ ਸੀਰੀਜ਼ ਇੱਥੇ ਆ ਕੇ ਜਿੱਤਣ, ਬਹੁਤ ਵੱਡਾ ਮਾਰਕਾ ਹੋਵੇਗਾ। ਭਾਰਤ ਨੇ ਹਰ ਟੈਸਟ ਖੇਡਣ ਦੀਆਂ ਟੀਮਾਂ ਦੇ ਖਿਲਾਫ ਟੈਸਟ ਸੀਰੀਜ਼ ਉਨ੍ਹਾਂ ਦੇ ਮੈਦਾਨਾਂ ਵਿਚ ਜਿੱਤੀ ਹੈ, ਲੇਕਿਨ ਕਦੇ ਵੀ ਆਸਟ੍ਰੇਲੀਆ ਵਿਚ ਉਹ ਅਜਿਹਾ ਨਹੀਂ ਕਰ ਸਕੇ। ਆਸ ਕਰਦੇ ਹਾਂ ਕਿ ਅਜਿਹਾ ਉਹ ਇਸ ਸਾਲ ਕਰਨਗੇ। ਤੇ ਅਮਨਦੀਪ, ਮੈਂ ਨਵੀ ਹੋਣਾ ਦਾ ਬਹੁਤ ਧੰਨਵਾਦ ਕਰਦਾ ਕਿ ਉਨ੍ਹਾਂ ਨੇ ਮੈਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਸੀ, ਤੇ ਆਸ ਕਰਦੇ ਹਾਂ ਕਿ ਸਾਰਿਆਂ ਦਾ ਦਿਨ ਬਹੁਤ ਵਧੀਆ ਲੰਘੇਗਾ।
ਇਹ ਵੀ ਪੁੱਛਦੇ ਸੀਗੇ, ਕਹਿੰਦੇ ਦੱਸ ਤਾਂ ਦਿਓ ਕਿੰਨੇ ਸਾਲਾਂ ਦੇ ਹੋ ਗਏ?
ਮੈਂ 63 ਸਾਲ ਕੰਪਲੀਟ ਕਰ ਲਿਆ ਅਮਨਦੀਪ, ਤੇ 64ਵੇਂ ਸਾਲ ਵਿਚ ਦਾਖਲ ਹੋ ਗਏ ਹਾਂ।
63। ਤੇ ਗੁਰਪ੍ਰੀਤ ਸੈਣੀ ਵੀ ਪੁੱਛਦੇ ਸੀ ਕਿ ਭਾਜੀ ਪੁੱਛਿਓ ਵੀ ਕਿਹੜੇ ਪ੍ਰੋਫੈਸ਼ਨ ਚ ਬਹੁਤ ਨੌਲੇਜੇਬਲ ਸਾਊਂਡ ਕਰਦੇ ਆ। ਇਹ ਸਾਊਂਡ ਹੀ ਕਰਦੇ ਆ, ਇਹ ਬਹੁਤ ਨੌਲੇਜੇਬਲ ਨਹੀਂ ਹੈਗੇ ਉਦਾਂ, ਇਹ ਐਕਸਟ੍ਰੀਮਲੀ ਨੌਲੇਜੇਬਲ ਹੈ। ਇਹ ਇਕਾਨਮੀ ਦੇ ਟੀਚਰ ਨੇ ਜੀ, ਹਾਈ ਸਕੂਲ ਚ ਇਕਾਨਮੀ ਪੜ੍ਹਾਉਂਦੇ ਨੇ।
ਅਮਨਦੀਪ ਰਹਿਣੀ ਦਿਓ, ਧਰਤੀ ਤੇ ਰਹਿਣ ਦਿਓ।
ਤੇ
ਮੇਰੇ ਖਿਆਲ ਦੇ ਵਿਚ
ਜਿਆਦਾ ਹੋ ਗਿਆ,
ਥੋੜਾ ਜਿਹਾ। ਆਪਣੇ ਜਿਹੜੇ ਸਾਡੇ ਸਰੋਤੇ ਆ ਨਾ, ਕਾਫੀ ਨੌਲੇਜਬਲ ਸਰੋਤੇ ਹੁੰਦੇ, ਸਾਨੂੰ ਸੁਣਦੇ ਆ, ਸਾਰੀਆਂ ਗੱਲਾਂ ਸਾਡੀਆਂ ਸੁਣਦੇ ਆ, ਤੇ ਬਰਦਾਸ਼ਤ ਵੀ ਕਰਦੇ। ਮੈਂ ਤਾਂ ਕਹਾਂਗੀ ਬਰਦਾਸ਼ਤ ਵੀ ਕਰਦੇ ਆ, ਕਈ ਵਾਰ ਅਸੀਂ ਇਧਰ ਉਧਰ ਦੀਆਂ ਗੱਲਾਂ ਵੀ ਕਰ ਦਿੰਨੇ ਆ। ਤੇ ਚੰਗਾ ਲੱਗਦਾ ਅਮਨਦੀਪ ਪ੍ਰੋਗਰਾਮ ਪੇਸ਼ ਕਰਕੇ, ਤੇ ਅਗਲੇ ਵੀਕ ਹੋਰ ਨਵੀਆਂ ਗੱਲਾਂ ਤੁਹਾਨੂੰ ਸੁਣਾਵਾਂਗੇ, ਤੇ ਆਪਣੇ ਜਿਹੜੇ ਸਾਡੇ ਸਰੋਤੇ ਆ ਉਹਨਾਂ ਦੇ ਨਾਲ ਸਾਂਝ ਪਾਵਾਂਗੇ। ਤੇ ਜਿਹੜੇ ਸਾਡੇ ਪ੍ਰੋਗਰਾਮ ਹੁੰਦੇ ਆ ਨਾ ਤੁਹਾਡੇ, ਸਵੇਰ ਨੂੰ 8 to 10 PM ਦੇ ਜਿਹੜੇ ਪ੍ਰੋਗਰਾਮ ਹੁੰਦੇ ਆ, ਉਹ ਵੀ ਅੱਜ ਕੱਲ ਮੈਂ ਸੁਣਦਾ, ਥੋੜੀ ਛੁੱਟੀਆਂ ਲਈਆਂ ਹੋਈਆਂ, ਰਿਟਾਇਰਮੈਂਟ ਦੇ ਕਰੀਬ ਪਹੁੰਚੇ ਹਾਂ, ਤੇ ਉਹ ਵੀ ਉਹਨਾਂ ਵਿਚ ਵੀ ਚੰਗੀਆਂ ਚੰਗੀਆਂ ਗੱਲਾਂ ਹੁੰਦੀਆਂ, ਮਿੰਟੂ ਸਾਹਿਬ ਮਿੰਟੂ ਬਰਾੜ ਦੀਆਂ ਵੀ ਖ਼ਬਰਾਂ ਬਾਰੇ ਅਨੈਲਿਸਿਸ ਹੁੰਦੀ ਆ। ਤੇ ਜਿਹੜੀਆਂ ਸਾਡੀਆਂ ਬੱਚੀਆਂ ਪ੍ਰੋਗਰਾਮ ਪੇਸ਼ ਕਰਦੀਆਂ, ਉਹ ਵੀ ਬਹੁਤ ਵਧੀਆ ਉਹਨਾਂ ਦੀ ਪੇਸ਼ਕਾਰੀ ਹੁੰਦੀ ਆ, ਖਾਸ ਤੌਰ ਤੇ ਬੋਬੀ ਸਿੱਧੂ ਤੇ ਸੁਖਵਿੰਦਰ ਕੌਰ ਸ਼ਾਇਦ, ਤੇ ਹੋਰ ਵੀ ਜਿਹੜੇ ਸਾਡੇ
ਠੀਕ ਹੈ ਜੀ, ਨਹੀਂ ਉਹ ਸਾਰੇ ਵਧੀਆ ਪ੍ਰੋਗਰਾਮ ਕਰਦੇ। ਅਮਰੀਕ ਜੀ ਇੱਕ ਸੁਜੈਸ਼ਨ ਆਈ ਹੈ, ਕਹਿੰਦੇ ਅਮਰੀਕ ਜੀ ਸਟੂਡੀਓ ਵਾਲਿਆਂ ਨੂੰ ਸਾਰਿਆਂ ਨੂੰ ਚੇਅਰਾਂ ਦੇ ਉੱਤੇ ਸੀਟ ਬੈਲਟ ਲਵਾ ਕੇ ਦਿਓ ਤਾਂ ਕਿ ਉੱਡ ਨਾ ਜਾਣ, ਸੀਟ ਬੈਲਟ ਲਾ ਕੇ ਕਹਿੰਦੇ ਪ੍ਰੋਗਰਾਮ ਕਰਨਾ ਚਾਹੀਦਾ। ਤੁਸੀਂ ਹੁਣ ਜਿਹੜੀ ਆਪਣੀ ਜਿਹੜੀ ਹਵਾ ਹੈ ਹੁਣ ਤੁਸੀਂ ਸਾਨੂੰ ਦੇ ਰਹੇ ਹੋ, ਉਹਨਾਂ ਨੂੰ ਨਾਂ ਲੈ ਲੈ ਕੇ ਤੁਸੀਂ ਬਣਨ ਦੀ ਕੋਸ਼ਿਸ਼ ਕਰ ਰਹੇ
ਹੋ? ਨਹੀਂ ਨਹੀਂ, ਮੈਂ ਤਾਂ ਵੈਸੇ ਅਨੈਲਿਸਿਸ ਕਰ ਰਿਹਾ ਕਿ ਜਿਹੜੇ ਪ੍ਰੋਗਰਾਮ ਨਾ ਅੱਜ ਕੱਲ ਹਰਮਨ ਡੇਅਰੀ ਤੇ ਹੋ ਰਿਹਾ, ਕਾਫੀ ਵਧੀਆ ਹੋ ਰਿਹਾ। ਤੇ ਇੱਕ ਪ੍ਰੋਗਰਾਮ ਸ਼ਾਮ ਦਾ ਵੀ ਸ਼ੁਰੂ ਕੀਤਾ ਸ਼ਾਇਦ ਤੁਸੀਂ, ਨਿਊਜ਼ ਅਨੈਲਿਸਿਸ ਦਾ, ਉਹ ਵੀ ਵਧੀਆ ਪ੍ਰੋਗਰਾਮ ਹੁੰਦਾ। ਤੇ ਤਾਏ ਦੇ ਪ੍ਰੋਗਰਾਮ ਤਾਂ ਖੈਰ ਵਧੀਆ ਹੁੰਦੇ ਆ, ਤੇ ਇਹ ਕੁੱਲ ਮਿਲਾ ਕੇ ਕਿਹਾ ਜਾ ਸਕਦਾ ਕਿ ਪਲੇਟਫਾਰਮ ਜਿਹੜਾ ਬਹੁਤ ਵਧੀਆ ਹੈ ਅਮਨਦੀਪ, ਇੱਦਾਂ ਕਿਹਾ ਜਾ ਸਕਦਾ ਹੈ ਕਿ ਜਿਹੜਾ ਤੁਹਾਡੇ ਪ੍ਰੋਗਰਾਮ ਦੇ ਵਿਚ ਕਿਹਾ ਜਾਂਦਾ ਨਾ ਕਿ ਖ਼ਬਰਾਂ ਤਾਂ, ਚਲ ਮੈਂ ਤੁਹਾਨੂੰ ਨੈਕਸਟ ਵੀਕ ਹੁਕਮੰਦੀ ਸੁਣਾਊਂਗਾ, ਅਤੇ ਉਦੋਂ ਤੱਕ ਤੁਹਾਡੇ ਤੋਂ ਲੈਣੇ ਇਜਾਜ਼ਤ ਆਪਣੇ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਤੋਂ। ਆਸ ਕਰਦੇ ਹਾਂ ਕਿ ਅਗਲੇ ਹਫ਼ਤੇ ਅਗਰ ਪ੍ਰਮਾਤਮਾ ਨੇ ਸਾਹਾਂ ਦੀ ਲੜੀ ਜਾਰੀ ਰੱਖੀ ਤਾਂ ਇੱਕ ਵਾਰੀ ਫਿਰ ਤੁਹਾਡੇ ਰੂਬਰੂ ਹੋਵਾਂਗੇ, ਉਦੋਂ ਤੱਕ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ।
ਸਤਿ ਸ੍ਰੀ ਅਕਾਲ ਅਮਰੀਕ ਜੀ, ਬਹੁਤ ਬਹੁਤ ਧੰਨਵਾਦ। ਤੇ ਹਰਿੰਦਰ ਸਿੱਧੂ ਯੰਗ ਤੋਂ ਵੀ ਪ੍ਰੋਗਰਾਮ ਚ ਆਖੇ ਨੇ, ਉਨ੍ਹਾਂ ਨੇ ਮੱਕੀ ਦੀ ਰੋਟੀ ਤੇ ਸਾਗ ਤੇ ਅਚਾਰ ਤੇ ਨਾਲ ਹਰੀਆਂ ਮਿਰਚਾਂ, ਕਿਆ ਪਤਾ ਮੱਕੀ ਦੀ ਰੋਟੀ ਤਾਂ ਨਹੀਂ ਹੈਗੀ ਪਰ ਮੱਕੀ ਦੀ ਰੋਟੀ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਪ੍ਰੋਗਰਾਮ ਚ। ਤੇ ਗੁਰਪ੍ਰੀਤ ਸੈਣੀ ਵੀ ਧੰਨਵਾਦ ਬੁਲਾ ਰਹੇ ਨੇ, ਤੇ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਚ ਜੁੜ ਰਹੇ ਨੇ। ਤੇ ਚਲੋ, ਇੱਕ ਫਰਮਾਇਸ਼ ਆਈ ਸੀ ਗੀਤ ਦੀ, ਉਹ ਮੈਂ ਜਾਂਦੇ ਜਾਂਦੇ ਤੁਹਾਨੂੰ ਸੁਣਾਉਣਾ ਹੈ, ਬਲਜੀਤ ਮਾਲਵੇ ਦੀ ਆਵਾਜ਼ ਦੇ ਵਿਚ ਮੌਜਾਂ 2। ਤੇ ਕੱਲ ਨੂੰ ਫਿਰ ਪ੍ਰੋਗਰਾਮ ਚ ਪੇਸ਼ ਹੋਵਾਂਗੇ ਮਿੰਟੂ ਬਰਾੜ ਦੇ ਨਾਲ। ਆਪ ਸਭ ਨੂੰ ਸ਼ੁਭਕਾਮਨਾਵਾਂ, ਪਿਆਰ ਭਰੀ ਸਤਿ ਸ੍ਰੀ ਅਕਾਲ, ਮਿਲਦੇ ਹਾਂ ਜੀ, ਪ੍ਰੋਗਰਾਮ ਚੱਲਦੇ ਰਹਿਣਗੇ, ਪੋਡਕਾਸਟ ਚ ਇਹ ਪ੍ਰੋਗਰਾਮ 15 ਮਿੰਟ ਬਾਅਦ ਤੁਸੀਂ ਸੁਣ ਸਕਦੇ ਹੋ। ਸਤਿ ਸ੍ਰੀ ਅਕਾਲ ਜੀ।